24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਦਿਲ ਕਹਿੰਦਾ ਦਿਲ ਸੁਣਦਾ, ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ। ਖੂਬਸੂਰਤ ਆਵਾਜ਼ ਦੀ ਪਰਵਾਸ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਰਿਵਰਲੈਂਡ ਤੋਂ। ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਜੁੜੇ ਹੋ, ਆਪ ਸਭ ਨੂੰ ਜੀ ਆਇਆ ਪਿਆਰ ਭਰੀ ਸਤਿ ਸ੍ਰੀ ਅਕਾਲ, ਦੁਆ ਸਲਾਮ ਅਦਾਬ ਨਮਸਕਾਰ ਤੇ ਗੁੱਡ ਮਾਰਨਿੰਗ। ਦੋਸਤੋ, ਸੋਮਵਾਰ ਦੀ ਸਵੇਰ ਆ ਤੇ ਆਸਟ੍ਰੇਲੀਆ ਦੇ ਵਿੱਚ ਗਰਮ ਗਰਮ ਸਵੇਰ ਚੜੀ ਆ ਤੇ ਉਮੀਦ ਆ ਇਸ ਗਰਮ ਗਰਮ ਸਵੇਰ ਦੇ ਵਿੱਚ ਤੁਸੀਂ ਵੀ ਆਪਣੀ ਜਿਹੜੀ ਫਾਰਮ ਦੇ ਵਿੱਚ ਆ ਚੁੱਕੇ ਹੋਵੋਗੇ, ਆਪਣੀ ਗਰਮਾਇਸ਼ ਦੇ ਵਿੱਚ ਆ ਚੁੱਕੇ ਹੋਵੋਗੇ ਤੇ ਕੰਮ ਸ਼ੁਰੂਆਤ ਬਹੁਤ ਸਾਰਿਆਂ ਨੇ ਕਰ ਲਿਆ ਤੇ ਬਹੁਤ ਸਾਰੇ ਕੰਮ ਸ਼ੁਰੂਆਤ ਕਰਨ ਜਾ ਰਹੇ ਆ। ਕੰਮ ਦੇ ਨਾਲ ਨਾਲ ਆਪਾਂ ਅਗਲੇ ਆਉਣ ਵਾਲੇ 2 ਘੰਟੇ ਗੱਲਾਂ ਬਾਤਾਂ ਵੀ ਕਰਨੀਆਂ, ਬਹੁਤ ਸਾਰੀਆਂ ਵਿਚਾਰਾਂ ਕਰਨੀਆਂ, ਬਹੁਤ ਸਾਰੀਆਂ ਗੱਲਾਂ ਦੇ ਉੱਤੇ ਤੁਹਾਨੂੰ ਤੁਹਾਡੀਆਂ ਟਿੱਪਣੀਆਂ ਜਾਣਨੀਆਂ, ਤੁਹਾਨੂੰ ਸੁਣਨਾ ਤੇ ਬਹੁਤ ਸਾਰਾ ਸੁਣਾਉਣਾ ਤੇ ਨਾਲ ਹੀ ਆਪਾਂ ਕੋਸ਼ਿਸ਼ ਕਰਨੀ ਆ ਕੋਈ ਨਾ ਕੋਈ ਮੁਲਾਕਾਤ ਕਰਨ ਦੀ। ਜੇ ਕੋਈ ਮੁਲਾਕਾਤ ਸਾਡੀ 1-2 ਅਸੀਂ ਥੋੜੀ ਜਿਹੀ ਲੇਟ ਕੰਟੈਕਟ ਕਰਨ ਕਾਰਨ ਹੋ ਸਕਦਾ ਮੁਲਾਕਾਤ ਦੇਰੀ ਹੋ ਜਾਏ, ਪਰ ਅੱਜ ਕੋਸ਼ਿਸ਼ ਕਰਾਂਗੇ 1-2 ਮੁਲਾਕਾਤਾਂ ਵੀ ਅਸੀਂ ਕਰਾ ਸਕੀਏ। ਪਰ ਫਿਲਹਾਲ ਜਿਹੜਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਆਪਾਂ ਜੇ ਵਿਚਾਰ ਦੀ ਕੋਈ ਗੱਲ ਕਰੀਏ, ਅੱਜ ਦੇ ਵਿਚਾਰ ਦੀ ਗੱਲ ਕਰੀਏ, ਕੱਲ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਪਰਮਿੰਦਰ ਸੋਢੀ ਹੋਰਾਂ ਨਾਲ ਗੱਲਬਾਤ ਕਰਵਾਵਾਂਗਾ, ਪਰ ਉਹ ਮੈਂ ਕੰਟੈਕਟ ਹੋਇਆ ਤਾਂ ਉਹ ਇੰਡੀਆ ਦੇ ਟੂਰ ਤੇ ਹੋਣ ਕਾਰਨ, ਵੈਸੇ ਉਹ ਮੂਲ ਰੂਪ ਚ ਜਪਾਨ ਵਾਸੀ ਆ ਤਾਂ ਟਾਈਮਿੰਗ ਸੈੱਟ ਨਹੀਂ ਬੈਠੀ ਤੇ ਇਸ ਕਰਕੇ ਹੋ ਸਕਦਾ ਅੱਜ ਉਹਨਾਂ ਨੂੰ ਮੈਂ ਨਾ ਲੈ ਸਕਾਂ, ਕਿਉਂਕਿ ਮੈਨੂੰ ਲੱਗਿਆ ਵੀ ਦਿਸਦੇ ਆ ਉਤਾਰ ਕੇ ਉਹਨਾਂ ਨੂੰ ਤੰਗ ਨਾ ਕਰਾਂ। ਪਰ ਮੈਂ ਅੱਜ ਵਿਚਾਰ ਜ਼ਰੂਰ ਉਹਨਾਂ ਦੀ ਕਿਤਾਬ ਚੋਂ ਲੈ ਰਿਹਾ ਤੇ ਉਹਨਾਂ ਦੀ ਕਿਤਾਬ ਚੋਂ ਅਕਸਰ ਤੁਸੀਂ ਵਿਚਾਰ ਸੁਣਦੇ ਹੋ ਤੇ ਉਹਨਾਂ ਦੀ ਇੱਕ ਕਿਤਾਬ ਬਹੁਤ ਫੇਮਸ ਹੋਈ ਹੈ ਜੀ, ਤਾਓਵਾਦ ਚੀਨੀ ਦਰਸ਼ਨ। ਪਹਿਲਾਂ ਤਾਂ ਬਹੁਤ ਸਾਰੇ ਸੱਜਣ ਤਾਂ ਤਾਓਵਾਦ ਬਾਰੇ ਜਾਣਦੇ ਆ, ਪਰ ਨਹੀਂ ਜਾਣਦੇ ਤਾਂ ਮੈਂ ਥੋੜਾ ਜਿਹਾ ਬਰੀਫਲੀ ਦੱਸਦੇ ਵੀ ਚੀਨ ਦਾ ਇੱਕ ਇਹ ਗ੍ਰੰਥ ਆ ਜੀ, ਚੀਨ ਦੇ ਗ੍ਰੰਥ, ਚੀਨ ਦਾ ਮੁੱਢਾ ਮੂਲ ਆ ਜਿਹਨੂੰ ਕਹਿ ਸਕਦੇ ਆ ਉਹਨਾਂ ਦਾ ਧਰਮ ਆ, ਤੇ ਉਹ ਧਰਮ ਜਿਹੜਾ ਲਿਖਣ ਵਾਲਾ ਬੰਦਾ ਉਸ ਬੰਦੇ ਨੂੰ ਲਿਓ ਤਸੂ ਕਹਿੰਦੇ ਆ, ਲਾਓ ਤਸੂ ਵੱਖਰੇ ਢੰਗ ਨਾਲ ਆਪਣੇ ਤੋਂ ਕਲੀਅਰ ਕਰਨ ਪ੍ਰੋਨਾਂਸ ਨਹੀਂ ਕੀਤਾ ਜਾਂਦਾ, ਤੇ ਇਹ ਗ੍ਰੰਥ ਕਮਾਲ ਦਾ ਤੇ ਅਜੀਬ ਗ੍ਰੰਥ ਆ ਤੇ ਅੱਜ ਤੱਕ ਚਾਈਨਾ ਜਿਹੜਾ ਇੱਕ ਬਣਿਆ ਹੋਇਆ ਇਹਨੂੰ ਕਹਿ ਸਕਦੇ ਆ ਰਾਹ ਦਸੇਰਾ ਮਾਰਗ ਦਸੇਰਾ ਬਣਿਆ ਹੋਇਆ। ਪਰ ਇਹਦੀ ਜੇ ਬਰੀਫਲੀ ਦੱਸੀਏ ਵੀ ਕਿਵੇਂ ਹੋਣ ਚ ਆਇਆ, ਹੋਣ ਚ ਆਉਣ ਦਾ ਕਾਰਨ ਕਹਿੰਦੇ ਜੀ ਇਹ ਗ੍ਰੰਥ ਜਦੋਂ ਜਿਹੜਾ ਇਹ ਗ੍ਰੰਥ ਦਾ ਲੇਖਕ ਜਿਹਨੇ ਲਿਖਿਆ ਲਾਓ ਤਸੂ, ਉਹ ਕਹਿੰਦੇ ਇੱਕ ਬਹੁਤ ਉੱਚ ਦਰਜੇ ਦਾ ਫਕੀਰ ਸੀ ਤੇ ਉਹ ਇੱਕ ਰਾਜੇ ਦੇ ਰਾਜ ਵਿੱਚ ਰਹਿੰਦਾ ਸੀ। ਇੱਕ ਦਿਨ ਉਹਨੇ ਕਹਿੰਦੇ ਧਾਰ ਲਿਆ ਵੀ ਮੈਂ ਦਾਰੀ ਚ ਰਹਿੰਦੇ ਹੋਏ ਮੈਂ ਹੁਣ ਦੂਰ ਕਿਤੇ ਚਲਾ ਜਾਵਾਂ, ਦੁਨੀਆਂ ਜਿਹੜੀਆਂ ਆਮ ਲੋਕਾਂ ਦੀ ਭੇਡ ਤੋਂ ਬਾਹਰ ਕਰ ਜਿਹੜੀ ਭਗਤੀ ਲੈ ਕੇ ਜਾ ਰਹਾ। ਕਹਿੰਦੇ ਉਹ ਗੱਲ ਜਦੋਂ ਪਤਾ ਛੱਡ ਕੇ ਜਾਣ ਲੱਗਿਆ ਤੇ ਕਹਿੰਦੇ ਜਿਹੜੇ ਉਦੋਂ ਗੇਟ ਹੁੰਦੇ ਸੀ, ਦਰਵਾਜੇ ਹੁੰਦੇ ਸੀ, ਐਂਟਰੀ ਪੁਆਇੰਟ ਹੁੰਦੇ ਸੀ, ਪਰ ਜਦੋਂ ਉੱਥੇ ਖੜੇ ਦਰਬਾਰ ਨੇ ਉਹਨਾਂ ਨੂੰ ਰੋਕਿਆ ਤੇ ਉਹ ਕਹਿੰਦੇ ਸਾਡਾ ਸਿਆਣਾ ਸਾਡੇ ਬੁੱਧੀਜੀਵੀ ਸਾਡੇ ਮਾਲਕ ਇਸ ਰਾਜ ਦੇ ਵਿੱਚ ਤੇ ਬੇਨਤੀ ਆ ਤੁਸੀਂ ਜਾਓ ਨਾ। ਉਹ ਕਹਿੰਦੇ ਨਹੀਂ ਮੈਂ ਧਾਰ ਲਈ ਆ ਤੇ ਮੈਂ ਹੁਣ ਨੀ ਰਹਿਣਾ ਤੇ ਮੈਂ ਜਾਣਾ ਹੀ ਜਾਣਾ। ਪਰ ਉਹ ਫਿਰ ਜਦੋਂ ਦਰਬਾਨ ਨੂੰ ਦਰਬਾਨ ਦੀ ਮਿੰਨਤ ਕਰ ਲੱਗਣ ਤੇ ਉਹ ਨਹੀਂ ਰੁਕੇ ਤਾਂ ਦਰਬਾਨ ਨੇ ਫਿਰ ਇੱਕ ਸ਼ਰਤ ਦੇ ਉੱਤੇ ਉਹਨਾਂ ਨੂੰ ਉੱਥੋਂ ਜਾਣ ਦੀ ਆਗਿਆ ਦਿੱਤੀ। ਉਹ ਸ਼ਰਤ ਇਹ ਸੀ ਵੀ ਤੂੰ ਜੋ ਵੀ ਜ਼ਿੰਦਗੀ ਦੀਆਂ ਸੱਚਾਈਆਂ ਜ਼ਿੰਦਗੀ ਦੇ ਤਜਰਬੇ ਜਾਂ ਜੋ ਆਉਣ ਵਾਲੀਆਂ ਜਨਰੇਸ਼ਨ ਨੂੰ ਤੂੰ ਕਹਿਣਾ ਚਾਹੁੰਦਾ ਉਹ ਲਿਖ ਜਾ ਤੇ ਲਿਖ ਕੇ ਚਲਾ ਜਾ ਜਿੱਥੇ ਮਰਜ਼ੀ ਚਲਾ ਜਾ ਸਾਨੂੰ ਕੋਈ ਪ੍ਰੋਬਲਮ ਨਹੀਂ। ਤੇ ਕਹਿੰਦੇ ਅਗਲੇ ਤਿੰਨ ਦਿਨ ਉਹ ਪਾਸੋ ਜਿਹੜੇ ਬੁੱਧੀਜੀਵੀ ਹੋਏ ਆ ਉਹ ਕਹਿੰਦੇ ਉਹਨਾਂ ਨੇ ਉੱਥੇ ਬੈਠ ਕੇ ਤੇ ਉਹਦਾ ਛੋਟਾ ਜਿਹਾ ਇੱਕ ਗ੍ਰੰਥ ਆ ਬਹੁਤ ਛੋਟਾ ਜਿਹਾ ਗ੍ਰੰਥ ਆ ਤੇ ਉਹ ਗ੍ਰੰਥ ਉਹਨਾਂ ਨੇ ਲਿਖਤਾ ਤੇ ਉਹ ਲਿਖ ਕੇ ਉਸ ਗ੍ਰੰਥ ਦੇ ਵਿੱਚ ਉਹਨਾਂ ਨੇ ਉਹਨੂੰ ਦੇਖ ਕੇ ਤੇ ਆਪ ਉਸ ਦੁਨੀਆਂ ਤੋਂ ਚਲੇ ਗਏ ਉੱਥੋਂ ਜਾਣੀ ਕਿ ਦੁਨੀਆਦਾਰੀ ਤੋਂ ਨੀ ਚਲੇ ਗਏ ਉਸ ਜਿਹੜੀ ਰਾਜੇ ਦੇ ਰਾਜ ਦੇ ਵਿੱਚੋਂ ਚਲੇ ਗਏ ਸਿਰਫ ਇਸ ਲਈ ਵੀ ਮੈਂ ਜੋ ਉਸ ਅਕਾਲ ਪੁਰਖ ਨਾਲ ਇੱਕਮੁੱਠ ਹੋਣਾ ਚਾਹੁੰਦਾ। ਪਰ ਉਹ ਜਾਂਦੇ ਜਾਂਦੇ ਜੋ ਚੀਜ਼ ਉਹ ਦੇ ਗਏ ਅੱਜ ਤੱਕ ਚਾਈਨਾ ਦਾ ਜਿਹੜਾ ਰਾਹ ਦਸੇਰਾ ਮਾਰਗ ਦਸੇਰਾ ਬਣਿਆ ਹੋਇਆ ਤੇ ਟੋਟਲ 81 ਅਧਿਆਏ ਉਹਨਾਂ ਨੇ ਨਿੱਕੇ ਨਿੱਕੇ ਅਧਿਆਏ ਲਿਖੇ ਆ ਤੇ ਬਹੁਤ ਛੋਟੀ ਜਿਹੀ ਕਿਤਾਬ ਦੇ ਵਿੱਚ ਉਹ ਆਏ ਆ। ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਜ਼ਰੂਰ ਪੜ੍ਹਿਓ ਜੀ 150 ਪੇਜ ਦੀ ਕਿਤਾਬ ਆ ਤਾਓਵਾਦ। ਭਾਵੇਂ ਗੱਲਾਂ ਤਾਂ ਉਹੀ ਆ ਜਿਹੜੀਆਂ ਸਾਡੇ ਵੀ ਗ੍ਰੰਥ ਕਹਿੰਦੇ ਆ ਹਿੰਦੂਆਂ ਦੇ ਗ੍ਰੰਥ ਵੀ ਕਹਿੰਦੇ ਆ ਸਾਰੀ ਦੁਨੀਆਂ ਚ ਧਰਮ ਗ੍ਰੰਥ ਕਹਿੰਦੇ ਆ ਪਰ ਥੋੜਾ ਜਿਹਾ ਇੱਕ ਵੱਖਰਾ ਨਜ਼ਰੀਆ ਤੇ ਇੱਕ 2500 ਸਾਲ ਪਹਿਲਾਂ ਦੀ ਜਿਹੜੀ ਲਿਖੀ ਹੋਈਆਂ ਗੱਲਾਂ ਨੇ ਉਹ ਕਾਫੀ ਇੰਟਰਸਟਿੰਗ ਗੱਲਾਂ ਜੀ ਤੇ ਉਹਨਾਂ ਗੱਲਾਂ ਦੇ ਵਿੱਚ ਨਾ ਮੈਂ ਦੇਖ ਰਿਹਾ ਸੀਗਾ ਬੁੱਧੀਵਾਨ ਦੇ ਬਾਰੇ ਵਿੱਚ ਗੱਲ ਉਹਨਾਂ ਨੇ ਇੱਕ 49ਵੇਂ ਅਧਿਆਏ ਲਿਖਿਆ ਛੋਟਾ ਜਿਹਾ ਅਧਿਆਇ ਮੈਂ ਉਵੇਂ ਦਾ ਉਵੇਂ ਤੁਹਾਡੇ ਨਾਲ ਸਾਂਝਾ ਕਰਦਾ। ਕਹਿੰਦਾ ਬੁੱਧੀਵਾਨ ਪੁਰਸ਼ ਕਿਸੇ ਵੀ ਮਤ ਨੂੰ ਸਦੀਵੀ ਨਹੀਂ ਮੰਨਦਾ ਉਹ ਤਾਂ ਆਮ ਲੋਕਾਂ ਦੇ ਮਤ ਨੂੰ ਵੀ ਅਪਣਾ ਲੈਂਦਾ ਹੈ ਜੋ ਚੰਗੇ ਹਨ ਉਹ ਉਹਨਾਂ ਨੂੰ ਚੰਗੇ ਸਮਝਦਾ ਹੈ ਜੋ ਚੰਗੀ ਨਹੀਂ ਹਨ ਉਹ ਉਹਨਾਂ ਨੂੰ ਵੀ ਚੰਗੇ ਸਮਝਦਾ ਹੈ ਇਸ ਤਰ੍ਹਾਂ ਉਹ ਚੰਗਿਆਈ ਪ੍ਰਾਪਤ ਕਰ ਲੈਂਦਾ ਹੈ ਅਤੇ ਜੋ ਵਿਸ਼ਵਾਸ ਯੋਗ ਨਹੀਂ ਹਨ ਉਹਨਾਂ ਦਾ ਵੀ ਵਿਸ਼ਵਾਸ ਕਰਦਾ ਹੈ ਇਸ ਤਰ੍ਹਾਂ ਉਹ ਵਿਸ਼ਵਾਸ ਹਾਸਲ ਕਰ ਲੈਂਦਾ ਹੈ। ਬੁੱਧੀਮਾਨ ਸੰਸਾਰ ਦਾ ਨਾਲ ਇੱਕਮੁੱਠ ਹੁੰਦਾ ਹੈ ਤੇ ਸੰਸਾਰ ਨਾਲ ਹੀ ਆਪਣੇ ਮਨ ਨੂੰ ਇਕਸਾਰ ਕਰ ਲੈਂਦਾ ਹੈ। ਆਮ ਲੋਕ ਆਪਣੀਆਂ ਅੱਖਾਂ ਤੇ ਕੰਨ ਉਸਦੀ ਹੋਂਦ ਪਰ ਕੇਂਦਰਿਤ ਕਰ ਲੈਂਦੇ ਹਨ ਅਤੇ ਉਹ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਸਮਝਦਾ ਹੈ। ਸੋ ਇਹ ਬੁੱਧੀਮਾਨ ਪੁਰਸ਼ ਪ੍ਰਤੀ ਇੱਕ ਅਧਿਆਇ ਸੀ ਜੀ। ਬਹੁਤ ਵੱਡੀ ਗੱਲ ਇਹਦੇ ਵਿੱਚ ਕਹੀ ਗਈ ਆ ਬਹੁਤ ਵਧੀਆ ਗੱਲ ਕਹੀ ਗਈ ਹੈ ਜੇ ਅਸੀਂ ਇਹਨੂੰ ਮੰਨੀਏ ਜਾਂ ਸਮਝੀਏ। ਕਿੱਡੀ ਸਰਲ ਤਰੀਕੇ ਦੀ ਗੱਲ ਕਹਿ ਦਿੱਤੀ ਗਈ ਹੈ ਵੀ ਬੁੱਧੀਮਾਨ ਤਾਂ ਉਸੇ ਦੇ ਵਿੱਚ ਹੀ ਆ ਗੱਲ ਦੇ ਵਿੱਚ ਜਿਹਦੇ ਚ ਤੁਸੀਂ ਫਾਲਤੂ ਦੀ ਜ਼ਰਿਆ ਫਾਲਤੂ ਦੇ ਕਿਸੇ ਨਾਲ ਬਹਿਸਬਾਜ਼ੀ ਨਹੀਂ ਕਰਦੇ। ਤੁਸੀਂ ਜੇ ਤੁਹਾਨੂੰ ਕਿਸੇ ਵੀ ਮੰਨ ਲਿਆ ਵੀ ਜੇ ਤੁਹਾਨੂੰ ਕਿਸੇ ਦੀ ਗੱਲ ਦੇ ਵਿੱਚ ਨਹੀਂ ਤੁਸੀਂ ਸਹਿਮਤੀ ਆ ਤਾਂ ਉਹਦੇ ਨਾਲ ਵੀ ਸਹਿਮਤ ਹੋ ਕੇ ਦੇਖੋ ਤੁਹਾਨੂੰ ਥੋੜੇ ਦੇ ਚਿਰ ਬਾਅਦ ਉਹ ਬੰਦਾ ਤੁਹਾਡੀ ਗੱਲ ਮੰਨਦਾ ਨਜ਼ਰ ਆਵੇਗਾ। ਸੋ ਇਹ ਇੱਕ ਬੜਾ ਸਰਲ ਜਿਹਾ ਤੇ ਸਿੰਪਲ ਜਿਹਾ ਫਾਰਮੂਲਾ ਜੇ ਕਹਿੰਦੇ ਨੀ ਹਮ ਨੀ ਚੰਗੇ ਬੁਰਾ ਨਹੀਂ ਕੋਈ ਵਾਲੀ ਗੱਲ ਆ। ਜੇ ਤੁਸੀਂ ਸਾਰਿਆਂ ਨੂੰ ਚੰਗੇ ਸਮਝਣ ਲੱਗ ਜਾਓਗੇ ਤਾਂ ਉਹ ਚੰਗਿਆਈ ਉਹਨਾਂ ਦੀ ਤੁਹਾਡੇ ਚ ਆ ਜੂਗੀ। ਸੋ ਇਹ ਇੱਕ ਜਿਹੜੀਆਂ ਵਿਦਵਾਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਇਹਨਾਂ ਨੂੰ ਚਾਹੇ ਚੰਗੀਆਂ ਨਹੀਂ ਲੱਗਦੀਆਂ ਪੜ੍ਹਨੀਆਂ ਲਿਖਣੀਆਂ ਸਾਡੇ ਕੋਲ ਟਾਈਮ ਨੀ ਸਾਡੇ ਕੋਲ ਟਾਈਮ ਦਾ ਹੈਗਾ ਹਲਕੇ ਫੁਲਕੀਆਂ ਯੂਟਿਊਬ ਤੇ ਫਿਲਮਾਂ ਵੀਡੀਓ ਤੇ ਇਹ ਜਿਹੀਆਂ ਚੀਜ਼ਾਂ ਦੇਖਣ ਲਈ ਸਾਡੇ ਕੋਲ ਬਥੇਰਾ ਟਾਈਮ ਆ ਪਰ ਸਾਡੇ ਕੋਲ ਕੋਈ ਚੰਗੀ ਕਿਤਾਬ ਜਾਂ ਚੰਗਾ ਗ੍ਰੰਥ ਜਾਂ ਚੰਗੀ ਚੀਜ਼ ਪੜ੍ਹਨ ਲਈ ਟਾਈਮ ਨੀ ਹੈ। ਮਾਫ਼ੀ ਚਾਹੁੰਦਾ ਇਹ ਗੱਲ ਕਹਿਣ ਲਈ ਕਿਉਂਕਿ ਇਹਨਾਂ ਚ ਇਕੱਲਾ ਮੈਂ ਤੁਹਾਨੂੰ ਨੀ ਕਹਿ ਰਿਹਾ ਇਹ ਮੈਂ ਆਪਣੇ ਆਪ ਨੂੰ ਵੀ ਕਹਿ ਰਿਹਾ ਵੀ ਵਟਸਐਪ ਦੇ ਉੱਤੇ 50 ਵੀਡੀਓ 100 ਵੀਡੀਓ ਮੈਂ ਦੇਖ ਸਕਦਾ ਗਾ ਸ਼ਾਮ ਨੂੰ ਪੈ ਕੇ ਪੜ੍ਹ ਕੇ ਉੱਠਣ ਸਾਰ ਉੱਥੇ ਸ਼ੁਰੂ ਕਰ ਸਕਦਾ। ਪਰ ਜੇ ਕਹੀਏ ਵੀ ਕੋਈ ਗ੍ਰੰਥ ਦੇ ਵਿੱਚੋਂ ਕੋਈ ਸਿੱਖਿਆ ਦਾ ਗੱਲ ਲੈ ਕੇ ਤੇ ਉਹਦੇ ਤੇ ਮੈਂ ਅਮਲ ਕਰਨਾ ਤਾਂ ਉਹ ਥੋੜਾ ਜਿਹਾ ਕਿਤੇ ਕਿਤੇ ਔਖਾ ਲੱਗਦਾ ਸਰੀਰਕ ਕਸ਼ਟ ਲੱਗਦਾ ਮਾਨਸਿਕ ਤੌਰ ਤੇ ਕਸ਼ਟ ਲੱਗਦਾ ਦਿਮਾਗੀ ਤੌਰ ਤੇ ਐਂ ਲੱਗਦਾ ਵੀ ਮੇਰੇ ਤੇ ਬਹੁਤ ਜਿਹਾ ਬਣ ਗਿਆ ਪ੍ਰੈਸ਼ਰ ਜਿਹਾ ਬਣ ਗਿਆ। ਹਾਂ ਹੋਰ ਚੀਜ਼ਾਂ ਦਾ ਕੋਈ ਵੀ ਪ੍ਰੈਸ਼ਰ ਨਹੀਂ ਬਣਦਾ ਸਾਡੇ ਤੇ ਨਾ ਖਾਣ ਪੀਣ ਦਾ ਬਣੇ ਨਾ ਪਹਿਨਣ ਦਾ ਬਣੇ ਨਾ ਰਹਿਣ ਸਹਿਣ ਦਾ ਬਣੇ ਨਾ ਹੁਣ ਕਹਿ ਦਿਓ ਵੀ ਸਿਡਨੀ ਡਰਾਈਵ ਕਰਕੇ ਜਾਣ 1500 ਕਿਲੋਮੀਟਰ ਤਾਂ ਹੁਣ ਚਾਲ ਮਾਰ ਕੇ ਬਹਿ ਜਾਂਗੇ ਤੇ ਇਹ ਇਸ ਕਰਕੇ ਜਿਹੜੀਆਂ ਚੀਜ਼ਾਂ ਨੂੰ ਥੋੜਾ ਜਿਹਾ ਮਾਣ ਆ ਜਿਹੜਾ ਇਹਨੂੰ ਸਮਝਾਈਏ। ਮੈਂ ਤਾਂ ਵੀ ਸ਼ੁਰੂਆਤ ਜਿਹੜੀ ਉਹ 5 ਜਾਂ 10 ਮਿੰਟ ਤੋਂ ਕਰ ਲਈਏ ਤਾਂ ਜ਼ਿਆਦਾ ਚੰਗਾ ਰਹੂਗਾ। ਸੋ ਆਓ ਅੱਜ ਆਪਾਂ ਸਾਰੇ ਐਦ ਲਈਏ ਵੀ ਜ਼ਰੂਰ 10 ਮਿੰਟ ਜ਼ਿੰਦਗੀ ਦੇ ਆਪਾਂ ਸ਼ੁਰੂਆਤ ਕਰੀਏ 10 ਮਿੰਟ ਤੋਂ। ਹੋ ਸਕਦਾ ਅੱਜ 10 ਮਿੰਟ ਤੋਂ ਸ਼ੁਰੂਆਤ ਕੀਤੀ ਕੱਲ ਨੂੰ 15 ਤੇ ਫਿਰ 20 ਤੇ ਮਹੀਨੇ 2 ਮਹੀਨੇ ਸਾਡਾ ਅਭਿਆਸ ਵੱਧ ਜੇ ਤੇ ਅਸੀਂ ਦਸਵੰਧ ਜਾਣੀ ਕਿ 24 ਘੰਟਿਆਂ ਦੇ ਵਿੱਚ 2.5-3 ਘੰਟੇ ਕੋਈ ਇਹਨਾਂ ਕਾਰਜਾਂ ਨੂੰ ਹੀ ਲਾਉਣ ਲੱਗ ਜਾਣਗੇ। ਸੋ ਦਸਵੰਧ ਇਕੱਲੇ ਪੈਸੇ ਦਾ ਨਹੀਂ ਹੁੰਦਾ, ਦਸਵੰਧ ਸਾਹਾਂ ਦਾ ਵੀ ਹੁੰਦਾ। ਸਾਹਾਂ ਦੇ ਦਸਵੰਧ ਦੇ ਵਿੱਚੋਂ ਵੀ ਤੁਸੀਂ ਬਹੁਤ ਕੁਛ ਜਿਹੜਾ ਖੱਟ ਸਕਦੇ ਹੋ ਜੇ ਸਾਹਾਂ ਦਾ ਦਸਵੰਧ ਦੇਤਾ, ਕਿਉਂਕਿ ਸਾਹਾਂ ਦਾ ਜਿਹੜਾ ਦਸਵੰਧ ਆ ਉਹ ਪੈਸੇ ਦੇ ਦਸਵੰਧ ਨਾਲੋਂ ਕਾਫੀ ਮਹਿੰਗਾ, ਕਿਉਂਕਿ ਪੈਸਾ ਤਾਂ ਇਕੱਠਾਂ ਦੀ ਮੈਲ ਆ, ਕਦੋਂ ਵੀ ਅੱਗੇ ਪਿੱਛੇ ਆ ਜਾਂਦਾ, ਪਰ ਜਿਹੜਾ ਸਾਹ ਉਹ ਓਨੇ ਹੀ ਆਉਣੇ ਆ ਜਿੰਨੇ ਤੁਹਾਡੇ ਕਰਮ ਕਦਰ ਤੇ ਲਿਖੇ ਆ। ਤੇ ਜੇ ਉਸ ਤੇ ਤੁਸੀਂ ਦਸਵੰਧ ਦਿੰਦੇ ਹੋ ਤਾਂ ਉਹ ਇੱਕ ਬਹੁਤ ਜਿਹੜਾ ਅਹਿਮ ਹੋ ਜਾਂਦਾ। ਸੋ ਉਹੀ ਵਕਤ ਕਹਿ ਸਕਦੇ, ਉਹਨੂੰ ਵਕਤ ਵੀ ਕਹਿ ਸਕਦੇ ਹਾਂ। ਸੋ ਜਿਹੜੀ ਬੜਮੁੱਲੀ ਚੀਜ਼ ਆ, ਤੁਸੀਂ ਆਪਣਾ ਵਕਤ ਤੇ ਆਪਦੇ ਸਾਹਾਂ ਦਾ ਜਿਹੜਾ ਦਸਵੰਧ ਆ ਉਹ ਕੱਢਦੇ ਹੋ। ਸੋ ਦਸਵੰਧ ਕੱਢਣ ਲਈ ਕਈ ਤਰੀਕੇ ਆ, ਜਿਹਦੇ ਚ ਸਭ ਤੋਂ ਵੱਡਾ ਤਰੀਕਾ ਤਾਂ ਇਹ ਹੈ ਵੀ ਪਹਿਲਾਂ ਖੁਦ ਨੂੰ ਗਿਆਨਵਾਨ ਕਰਨ ਦੀ ਕੋਸ਼ਿਸ਼ ਕਰੀਏ। ਤੇ ਉਹ ਗਿਆਨਵਾਨ ਤੁਸੀਂ ਕਿਵੇਂ ਹੋ ਸਕਦੇ ਹੋ? ਗਿਆਨਵਾਨ ਹੋ ਜਾਓ ਤੁਸੀਂ ਜੇ ਆਪਣੇ ਧਰਮ ਨੂੰ ਸਹੀ ਢੰਗ ਨਾਲ ਜਾਣ ਲਓ, ਆਪਣੇ ਬਜ਼ੁਰਗਾਂ ਦੇ ਜਿਹੜੇ ਵਿਚਾਰਾਂ ਨੂੰ ਉਹਨਾਂ ਦੇ ਉੱਤੇ ਵਿਚਾਰ ਕਰ ਲਓ, ਚੰਗੀਆਂ ਚੰਗੀਆਂ ਕਿਤਾਬਾਂ ਪੜ੍ਹੋ, ਚੰਗੇ ਚੰਗੇ ਜਿਹੜਾ ਸੁਣੋ ਬੋਲੋ। ਸੋ ਇਹ ਵੀ ਇੱਕ ਦਸਵੰਧ ਦਾ ਹਿੱਸਾ ਹੀ ਹੈ। ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜੇ ਤੁਸੀਂ ਕਹੋ ਵੀ 2.5 ਘੰਟੇ ਤੁਸੀਂ ਇਕੱਲਾ ਸਿਮਰਨ ਹੀ ਕਰਨਾ। ਮੈਂ ਇੱਥੇ ਨਹੀਂ ਕਹਿੰਦਾ ਵੀ ਸਿਮਰਨ ਨਹੀਂ ਕਰਨਾ, ਸਿਮਰਨ ਵੀ ਆਪਣੀ ਥਾਂ ਦੇ ਉੱਤੇ ਇੱਕ ਜਿਹੜੀ ਤੁਹਾਡੀ ਇਕਾਗਰਤਾ ਲਿਆਉਣ ਲਈ ਬਹੁਤ ਜ਼ਰੂਰੀ ਆ। ਪਰ ਜੇ ਤੁਸੀਂ ਕੋਈ ਚੰਗਾ ਕਾਰਜ ਕਰ ਰਹੇ ਹੋ, ਕਿਸੇ ਦੀ ਸੇਵਾ ਕਰ ਰਹੇ ਹੋ, ਕਿਸੇ ਦੀ ਮਦਦ ਕਰ ਰਹੇ ਹੋ, ਉਹ ਵੀ ਇੱਕ ਦਸਵੰਧ ਦਾ ਹਿੱਸਾ ਨੇ। ਸੋ ਤੁਸੀਂ ਰਲਾ ਮਿਲਾ ਕੇ 2.5 ਘੰਟੇ ਕੱਢ ਸਕਦੇ ਹੋ ਇਹਨਾਂ ਚੀਜ਼ਾਂ ਲਈ, ਕੋਈ ਵੱਡੀ ਗੱਲ ਨਹੀਂ ਹੈ। ਤੇ ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਸਾਨੂੰ ਜੀਵ ਰਸ, ਕੰਨ ਰਸ ਇਹ ਥੋੜੇ ਜਿਹੇ ਜ਼ਿਆਦਾ ਭਾਉਂਦੇ ਆ, ਜਿਹੜੀਆਂ ਚੀਜ਼ਾਂ ਕਿਸੇ ਦੀ ਮਦਦ ਕਰਨੀ, ਕੋਈ ਚੰਗਾ ਪੜ੍ਹਨਾ ਲਿਖਣਾ ਸੁਣਨਾ, ਉਹ ਸਾਨੂੰ ਯਕੀਨ ਨਹੀਂ ਆਉਂਦਾ, ਉਹ ਸਾਨੂੰ ਚੰਗਾ ਨਹੀਂ ਲੱਗਦਾ। ਉਹ ਸਾਨੂੰ ਗੱਲਾਂ ਲੱਗਦੀਆਂ ਵੀ ਇਹ ਉਤਨੀਆਂ ਉਤਨੀਆਂ ਗੱਲਾਂ ਕਰ ਰਿਹਾ, ਹਵਾ ਕਰ ਰਿਹਾ, ਇੱਦਾਂ ਦੀਆਂ ਗੱਲਾਂ ਲੱਗ ਰਹੀਆਂ ਸਾਨੂੰ ਉਹ। ਸੋ ਚਲੋ ਜੀ, ਕੋਈ ਚੱਕਰ ਨਹੀਂ, ਜ਼ਿੰਦਗੀ ਆ, ਜ਼ਿੰਦਗੀ ਦੇ ਵਿੱਚ ਹੌਲੀ ਹੌਲੀ ਸਿੱਖਦਾ ਬੰਦਾ। ਪਰ ਮੈਨੂੰ ਥੋੜਾ ਜਿਹਾ ਆਪਦੇ ਆਪ ਤੇ ਆਉਂਦਾ, ਅਕਸਰ ਮੈਂ ਆਪਣੀ ਜੋ ਸਮੀਖਿਆ ਕਰਦਾ ਤਾਂ ਮੈਨੂੰ ਇਹ ਲੱਗਦਾ ਵੀ ਮੈਂ ਸਿੱਖ ਦਾ ਵਾਹਵਾ ਕੁਛ ਗਿਆ, ਸਿੱਖਣ ਦੀ ਤਾਂ ਵਾਹਵਾ ਕੋਸ਼ਿਸ਼ ਕੀਤੀ ਪਰ ਬਹੁਤ ਲੇਟ ਸਿੱਖੀਆਂ। ਬਹੁਤ ਗੱਲਾਂ ਜਿਹੜੀਆਂ ਪਹਿਲਾਂ ਸਿੱਖ ਲੈਣੀਆਂ ਚਾਹੀਦੀਆਂ ਸੀ, ਜੋ ਬਹੁਤ ਪਹਿਲਾਂ ਅਪਣਾ ਲੈਣੀਆਂ ਚਾਹੀਦੀਆਂ ਸੀ, ਉਹ ਬੜੀ ਦੇਰ ਜੀ। ਸੋ ਮਾਫੀ ਚਾਹੁੰਦੇ ਹਾਂ ਜੀ, ਥੋੜੀ ਜਿਹੀ ਆਵਾਜ਼ ਦੇ ਵਿੱਚ ਦਿੱਕਤ ਆ ਗਈ ਸੀ, ਪਰ ਚਲੋ ਜੀ, ਗੱਲਾਂ ਬਾਤਾਂ ਦੇ ਨਾਲ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਬਹੁਤ ਖੂਬਸੂਰਤ ਗੀਤ ਵੀ ਸੁਣਦੇ ਹਾਂ ਜੀ। ਤੇ ਗੀਤ ਤੋਂ ਬਾਅਦ ਮੈਂ ਆਉਣਾ ਜੀ ਆਪ ਸਭ ਦੇ ਸੁਨੇਹਾਂ ਦੇ ਨਾਲ ਇਹ ਪ੍ਰੋਗਰਾਮ ਦੇ ਅਗਲੇ ਹਿੱਸੇ ਚ।
ਤੈਨੂੰ ਵੀ ਤਖਤ ਬਿਠਾ ਦੇਵੇ ਤਾਈਓ ਕਹਿੰਦੇ ਤੇਰਾ ਖੇਡ ਨਿਆਰਾ ਦਾਤਿਆ ਮੈਂ ਹਾਂ ਭੁੱਲਣ ਹਾਰਾ ਤੂੰ ਬਖਸ਼ਣ ਹਾਰਾ ਦਾਤਿਆ ਮੈਂ ਹਾਂ ਭੁੱਲਣ ਹਾਰਾ ਤੂੰ ਬਖਸ਼ਣ ਹਾਰਾ ਦਾਤਿਆ ਕਮਾ ਦੇ ਪੀਣੇ ਵਾਲੀਏ ਨੂੰ ਵੀ ਕਾਗੋਂ ਹੰਸ ਬਣਾ ਦੇ ਨਜ਼ਰ ਮਿਹਰ ਦੀ ਕਰਕੇ ਦਾਤਾ ਰਹਿਮ ਕਮਾ ਦੇ ਪੀਣੇ ਵਾਲੀਏ ਨੂੰ ਵੀ ਕਾਗੋਂ ਹੰਸ ਬਣਾ ਦੇ ਪਿੰਕੇ ਨੂੰ ਤਾਂ ਹਰ ਦਮ ਤੇਰਾ ਸਹਾਰਾ ਦਾਤਿਆ ਮੈਂ ਹਾਂ ਭੁੱਲਣ ਹਾਰਾ ਤੂੰ ਬਖਸ਼ਣ ਹਾਰਾ ਦਾਤਿਆ ਤੂੰ ਬਖਸ਼ਣ ਹਾਰਾ ਦਾਤਿਆ ਤੂੰ ਬਖਸ਼ਣ ਹਾਰਾ ਦਾਤਿਆ ਤੂੰ ਬਖਸ਼ਣ ਹਾਰਾ
ਮੈਂ ਹਾਂ ਭੁੱਲਣ ਹਾਰਾ ਤੇ ਤੂੰ ਬਖਸ਼ਣ ਹਾਰਾ ਦਾਤਿਆ ਬਹੁਤ ਖੂਬਸੂਰਤ ਜਿਹੜੀਆਂ ਗੱਲਾਂ ਇਸ ਗੀਤ ਦੇ ਵਿੱਚ ਸੁਣਨ ਨੂੰ ਮਿਲੀਆਂ ਤੇ ਅੱਜ ਦੇ ਵਿਚਾਰ ਦੇ ਵੀ ਕਾਫੀ ਲਾਗੇ ਤਰਗੇ ਸਨ ਸੋ ਦੋਸਤੋ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਤੁਹਾਡੇ ਸੁਨੇਹੇ ਆ ਰਹੇ ਆ ਜੀ ਤੇ ਮੈਂ ਸੁਨੇਹਾ ਨੂੰ ਬਹਿੰਦਾ ਜਾਵਾਂ ਨਾਲ ਸਤੀ ਸਿੰਘ ਜੁੜੇ ਆ ਜੀ ਕੌਫਸਾਰਵਰ ਤੋਂ ਤੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਸਨੀ ਡੇ ਇਨ ਕੌਫਸਾਰਵਰ ਆਫਟਰ ਵਨ ਵੀਕ ਕਹਿੰਦੇ ਜੀ ਲਓ ਜੀ ਇੱਕ ਹਫਤੇ ਬਾਅਦ ਵਧੀਆ ਦਿਨ ਚੜਿਆ ਕੌਫਸਾਰਵਰ ਦੇ ਵਿੱਚ ਸੂਰਜ ਨਿਕਲ ਰਿਹਾ ਤੇ ਸੁਬਹ ਸੁਬਹ ਗ੍ਰੀਨ ਹਾਊਸਾਂ ਦੇ ਉੱਤੋਂ ਦੀ ਝਾਤੀ ਮਾਰਦੇ ਸੂਰਜ ਦੀ ਫੋਟੋ ਜਿਹੜੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਆ ਤੇ ਚੰਗੀ ਗੱਲ ਆ ਜੀ ਜੇ ਚੰਗਾ ਵਧੀਆ ਤੁਹਾਡਾ ਮੌਸਮ ਅੱਜ ਦਾ ਚੰਗਾ ਆਇਆ ਪਰ ਜਿਹੜੀ ਸਾਡੀ ਪੋਜੀਸ਼ਨ ਇਹ ਆ ਵੀ ਸਾਡੇ ਗਰਮੀ ਜਿਹੜੀ ਰਿਵਰਲੈਂਡ ਦੇ ਵਿੱਚ ਛਾਈ ਹੋਈ ਆ ਕੱਲ ਵੀ ਤਕਰੀਬਨ 35 degrees ਦੇ ਉੱਤੇ ਟੈਂਪਰੇਚਰ ਸੀ ਪਰ ਅੱਜ ਲੱਗਦਾ ਵੀ ਇਸ ਤੋਂ ਵੀ ਵੱਧ ਕੇ ਟੈਂਪਰੇਚਰ ਅੱਜ ਰਹਿਣ ਦੀ ਸੰਭਾਵਨਾ ਸੋ ਕੱਲ ਤੋਂ ਬਾਅਦ ਟੈਂਪਰੇਚਰ ਨੇ ਥੋੜਾ ਜਿਹਾ ਯੂ ਟਰਨ ਮਾਰਨਾ 39 ਦੇ ਨੇੜ ਟੈਂਪਰੇਚਰ ਜਿਹੜਾ ਰਿਵਰਲੈਂਡ ਦੇ ਵਿੱਚ ਜਾਣਾ ਸੋ ਦੋਸਤੋ ਅੱਗੇ ਸਾਡੇ ਨਾਲ ਜੁੜੇ ਆ ਜੀ ਸਤੀ ਸਿੰਘ ਹੋਰਾਂ ਤੋਂ ਕੌਫਸਾਰ ਤੋਂ ਬਾਅਦ ਰਾਜ ਮਹਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਤੇ ਨਾਲ ਉਹਨਾਂ ਨੇ ਭੇਜਿਆ ਜੀ ਮੁੱਠਾ ਮੀਟ ਤੇ ਨੁਕਰੇ ਹਾਂ ਬੈਠੀ ਟੁੱਟੀ ਹੋਈ ਸਤਾਰ ਵਾਬੀ ਦੀ ਉੱਚੀ ਬਾਤ ਨਾ ਜਿਨ੍ਹਾਂ ਨੇ ਸਿਰਫ ਮੇਰੀ ਮੈਂ ਬੋਲੀ ਆ ਉਹਨਾਂ ਪੰਜਾਬੀ ਦੀ ਮੁੱਠਾ ਮੀਟ ਕੇ ਨੁੱਕਰੇ ਹਾਂ ਬੈਠੀ ਟੁੱਟੀ ਹੋਈ ਸਤਾਰ ਰਬਾਬੀ ਦੀ ਉੱਚੀ ਬਾਤ ਨਾ ਜਿਨ੍ਹਾਂ ਨੇ ਸਿਰਫ ਮੇਰੀ ਮੈਂ ਬੇ ਮੈਂ ਬੋਲੀ ਆ ਉਹਨਾਂ ਪੰਜਾਬੀ ਦੀ ਬਾਬੂ ਫਿਰੋਜ਼ ਦੀਨ ਸ਼ਰਫ ਹੋਰਾਂ ਨੇ ਜਿਹੜਾ ਇਹ ਜਿਹੜੀਆਂ 17 ਇਹ ਸਾਡੇ ਨਾਲ ਰਾਜਮਿੰਦਰ ਵਾਲਿਆਂ ਨੇ ਸਾਂਝੀਆਂ ਕੀਤੀਆਂ ਪਰ ਕੋਈ ਗੱਲ ਨੀ ਜੀ ਆਪਾਂ ਮੁੱਠਾ ਮੀਟ ਕੇ ਨਹੀਂ ਬੈਠਣਾ ਆਪਾਂ ਰੌਲਾ ਪਾਉਣਾ ਤੇ ਆਪਣੀ ਮਾਂ ਬੋਲੀ ਲਈ ਆਪਾਂ ਬਹੁਤ ਕੁਛ ਕਰਨਾ ਚਾਹੁੰਦੇ ਹਾਂ ਤੇ ਕਰਨਾ ਮੈਨੂੰ ਕੱਲ ਪਰਸੋਂ ਹੀ ਕਿਸੇ ਬੰਦੇ ਨੇ ਅਹਿਸਾਸ ਕਰਾਇਆ ਵੀ ਤੂੰ ਦੇਸੀ ਆ ਤੇਰੀ ਜਿਹੜੀ ਬੋਲਚਾਲ ਤੇਰੀ ਭਾਸ਼ਾ ਤੇਰੀ ਬਹੁਤ ਪੇਂਡੂ ਆ ਤੇ ਤੂੰ ਬਹੁਤ ਪੇਂਡੂ ਗੱਲਾਂ ਕਰਦਾ ਮੈਂ ਤੇਰੇ ਬਾਰੇ ਕੁਛ ਹੋਰ ਸੋਚਦਾ ਸੀ ਮੈਂ ਤੇਰਾ ਨਾਂ ਸੁਣਿਆ ਸੁਣਿਆ ਸੀ ਤੇ ਮੈਨੂੰ ਐਂ ਲੱਗਦਾ ਸੀ ਵੀ ਬੜਾ ਇੰਟੈਲੀਜੈਂਟ ਬੜਾ ਏਦਾਂ ਕਰਕੇ ਪਹੁੰਚਿਆ ਹੋਇਆ ਯੇ ਉਹ ਪਤਾ ਨੀ ਕੀ ਕੁਛ ਸਮਝਿਆ ਹੋਇਆ ਸੀ ਮੇਰੇ ਬਾਰੇ ਚ ਠੀਕ ਹੈ ਤੇ ਪਰ ਕਹਿੰਦੇ ਯਾਰ ਮੈਂ ਤਾਂ ਜਦੋਂ ਤੇਰੇ ਨਾਲ ਗੱਲਬਾਤ ਕੀਤੀ ਤੇ ਹੋਰ ਕੀਤੀ ਵੀ ਤੂੰ ਤਾਂ ਯਾਰ ਹੌਲਾ ਹੀ ਦੇਸੀ ਆ ਤੇ ਕਹਿੰਦਾ ਤੇਰੀ ਤਾਂ ਭਾਸ਼ਾ ਤੇਰੀ ਬੋਲੀ ਜਮਾ ਹੀ ਪੇਂਡੂ ਆ ਤੇ ਤੂੰ ਪਤਾ ਨੀ ਰੱਬ ਜਾਣੇ ਲੋਕ ਕਿਵੇਂ ਤੈਨੂੰ ਐਂ ਕਹੀ ਜਾਂਦੇ ਆ ਵੀ ਤੂੰ ਆਏ ਆ ਤੇ ਮੈਨੂੰ ਇੱਕ ਵਾਰੀ ਤਾਂ ਬੜਾ ਐਂ ਜਦੋਂ ਤੁਹਾਡੇ ਮੂੰਹ ਦੇ ਉੱਤੇ ਜਦੋਂ ਐਂ ਜੇ ਗੱਲ ਕਰੇ ਕੋਈ ਬੰਦਾ ਝਟਕਾ ਲੱਗਦਾ ਪਰ ਫਿਰ ਮੈਨੂੰ ਉਹਨੇ ਬੰਦੇ ਨੇ ਅਹਿਸਾਸ ਕਰਾਇਆ ਵੀ ਮੈਂ ਤੈਨੂੰ ਤਾਂ ਕਹਿ ਰਿਹਾ ਵੀ ਤੇਰੀ ਲਿਖਤ ਪੜ੍ਹੀ ਸੀ ਮੈਂ ਜਾਂ ਤੇਰਾ ਇੱਕ ਸਿੰਗਲ ਸੁਣਿਆ ਸੀ ਵੀ ਭਾਈ ਤੂੰ ਕਹਿਣਾ ਵੀ ਮੇਰੇ ਮੂੰਹ ਤੇ ਜਿਹੜੀ ਮਰਜ਼ੀ ਗੱਲ ਕਰ ਲਓ ਤਾਂ ਫਿਰ ਮੈਂ ਵੀ ਭਾਈ ਆਪਦੇ ਆਪ ਨੂੰ ਕੰਟਰੋਲ ਕੀਤਾ ਤੇ ਮੈਂ ਕਿਹਾ ਵੀ ਹਾਂਜੀ ਵੀ ਮੈਂ ਦੇਸੀ ਹਾਂ ਤੇ ਮੈਨੂੰ ਪ੍ਰਾਊਡ ਆ ਦੇਸੀ ਹੋਣ ਦੇ ਉੱਤੇ ਤੇ ਮੈਂ ਵੀ ਸਟਾਈਲਿਸ਼ ਹੋ ਸਕਦਾ ਮੈਂ ਵੀ ਸਟਾਈਲ ਨਾਲ ਬੋਲ ਸਕਦਾ ਮੈਂ ਮੇਰਾ ਪਿਛੋਕੜ ਵੀ ਇਹੋ ਜਿਹਾ ਵੀ ਮੇਰੇ ਜਿਹੜੇ ਭਾਵੇਂ ਮੈਂ 50 ਨੂੰ ਪਹੁੰਚ ਗਿਆ ਪਰ ਮੇਰੇ ਮਾਂ ਬਾਪ ਵੀ ਉਸ ਟਾਈਮ ਦੇ ਵਿੱਚ ਕਾਲਜ ਦੇ ਪੜ੍ਹੇ ਹੋਏ ਆ ਤੇ ਉਹ ਮੇਰਾ ਜਿਹੜਾ ਖਾਨਦਾਨ ਵੀ ਮੇਰਾ ਤਕਰੀਬਨ ਹਰ ਪੱਖੋਂ 21-19 ਹੈ ਤੇ ਬੜੀ ਵਧੀਆ ਉੱਥੇ ਜਿਹੜੀ ਐਡਵਾਂਸ ਲਾਈਫ ਅਸੀਂ ਜਿਉਂ ਆ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਟਾਈਮ ਦੇ ਵਿੱਚ ਲੋਕ ਤਰਸਦੇ ਸੀ ਸਭ ਕੁਛ ਸੀ ਪਰ ਮੈਨੂੰ ਦੇਸੀ ਬਣ ਕੇ ਰਹਿਣ ਚ ਜਾਂ ਮੈਨੂੰ ਦੇਸੀ ਹੋਣ ਚ ਜਾਂ ਮੇਰੀ ਪੰਜਾਬੀ ਭਾਸ਼ਾ ਬੋਲਣ ਚ ਜਾਂ ਮੇਰੀਆਂ ਗੱਲਾਂ ਦੇ ਵਿੱਚ ਮੈਨੂੰ ਕੋਈ ਮਲਾਲ ਨੀ ਮੈਨੂੰ ਤੂੰ ਚੰਗਾ ਸਮਝੇ ਨਾ ਸਮਝੇ ਮੈਨੂੰ ਕੋਈ ਮਸਲਾ ਨੀ ਮੈਨੂੰ ਵਧੀਆ ਲੱਗਦਾ ਮੈਂ ਆਪਣੇ ਆਪ ਨੂੰ ਵਧੀਆ ਲੱਗਦਾ ਪੂਰੀਆਂ ਠੇਠ ਦੇਸੀ ਤੇ ਐਨ ਜਿਹੜੀਆਂ ਦਿਲੋਂ ਅੰਦਰੋਂ ਨਿਕਲੀਆਂ ਹੋਈਆਂ ਗੱਲਾਂ ਕਰਨੀਆਂ ਸੋ ਉਹ ਕਹਿੰਦੇ ਜੀ ਚਲੋ ਮੈਂ ਵੀ ਦੇਖਦਾ ਹੀ ਸੀ ਮੈਂ ਵੀ ਪਰਖਦਾ ਸੀ ਤੁਹਾਨੂੰ ਇੱਕ ਤਾਂ ਮੈਂ ਦੋ ਗੱਲਾਂ ਤੇ ਪਰਖਿਆ ਤੁਹਾਨੂੰ ਇੱਕ ਤਾਂ ਮੈਂ ਪਰਖਦਾ ਸੀਗਾ ਵੀ ਭਾਈ ਤੁਸੀਂ ਕਹਿਣੇ ਤਾਂ ਹਾਂ ਵੀ ਕੀ ਸੁਣਨ ਦੀ ਵੀ ਰੱਖਦੇ ਹੋ ਤੇ ਦੂਜਾ ਮੈਂ ਇਹ ਪਰਖਦਾ ਸੀਗਾ ਵੀ ਕੀ ਤੁਸੀਂ ਇਸ ਚੀਜ਼ ਦਾ ਇਹ ਤਾਂ ਨੀ ਕਹਿੰਦੇ ਵੀ ਨਹੀਂ ਮੈਂ ਤਾਂ ਲੋਕ ਦਿਖਾਵੇ ਨੀ ਕਰਦਾ ਜਾਂ ਮੈਂ ਤਾਂ ਸਿਰਫ ਇੱਕ ਡਰਾਮਾ ਕਰਦਾ ਇਹ ਗੱਲ ਤਾਂ ਨੀ ਕਹਿੰਦੇ ਵੀ ਜੇ ਕਈ ਵਾਰੀ ਕੀ ਹੁੰਦਾ ਬੰਦਾ ਫਿਰ ਉੱਚ ਦਰਜੇ ਦਾ ਬਣਨ ਲਈ ਆਪਦੇ ਆਪ ਨੂੰ ਦੂਜਾ ਪੱਖ ਦਿਖਾਉਣ ਲਈ ਇਹ ਵੀ ਕਹਿ ਦਿੰਦਾ ਵੀ ਨਹੀਂ ਮੈਂ ਤਾਂ ਵੈਸੇ ਹੀ ਕਰਦਾ ਇਹ ਗੱਲਾਂ ਲੋਕ ਦਿਖਾਵੇ ਨੀ ਕਰਦਾ ਪਰ ਨਹੀਂ ਦੇਖੋ ਦੋਸਤੋ ਲੋਕ ਦਿਖਾਵਾ ਕੁਛ ਨੀ ਹੈ ਮਾਂ ਬੋਲੀ ਦੇ ਮਾਮਲੇ ਚ ਜਿਵੇਂ ਲਾਈਨਾਂ ਲਿਖੀਆਂ ਮਾਂ ਬੋਲੀ ਕਿਵੇਂ ਜਿੰਦਾ ਰਹੂਗੀ ਮਾਂ ਬੋਲੀ ਨੂੰ ਕਿਵੇਂ ਅੱਗੇ ਵਧਾਇਆ ਜਾ ਸਕਦਾ ਮਾਂ ਬੋਲੀ ਲਈ ਕੀ ਕੀਤਾ ਜਾ ਸਕਦਾ ਉਹ ਸਾਰੀਆਂ ਗੱਲਾਂ ਤੇ ਜੇ ਤੁਸੀਂ ਵਿਚਾਰਾਂ ਕਰਦੇ ਆ ਨਾ ਤੇ ਉਦੋਂ ਸਿੰਪਲ ਜੀ ਗੱਲ ਆ ਜਾਂਦੀ ਆ ਵੀ ਜਦੋਂ ਤੁਸੀਂ ਕੋਈ ਵੀ ਚੀਜ਼ ਔਖੇ ਹੋ ਕੇ ਜਾਂ ਮੂੰਹ ਜਾ ਬਣਾ ਕੇ ਜਾਂ ਕੋਈ ਸਪੈਸ਼ਲ ਜਾ ਕਰਨ ਦੀ ਕੋਸ਼ਿਸ਼ ਕਰਦੇ ਹੋ ਖਾਸ ਜਾ ਕਰਨ ਦੀ ਕੋਸ਼ਿਸ਼ ਕਰਦੇ ਹੋ ਉਦੋਂ ਤੁਸੀਂ ਇੱਕ ਪਾਸੇ ਮਾਂ ਬੋਲੀ ਦਾ ਵੀ ਨੁਕਸਾਨ ਕਰ ਰਹੇ ਹੁੰਦੇ ਹੋ ਜੇ ਤੁਸੀਂ ਠੇਠ ਹੋ ਸਿੰਪਲ ਹੋ ਸਿੱਧੀ ਗੱਲ ਸਿੱਧੀ ਠਾਹ ਸੁੱਟਾ ਕਰਦੇ ਹੋ ਤਾਂ ਤੁਸੀਂ ਮਾਂ ਬੋਲੀ ਦੀ ਪੂਰੇ ਮੋੜ ਤੇ ਹੀ ਉਹਦੀ ਸਾਂਭ ਸੰਭਾਲ ਕਰ ਰਹੇ ਹੋ ਕੀ ਆ ਮਾਂ ਬੋਲੀ ਮਾਂ ਬੋਲੀ ਇਹੀ ਤਾਂ ਹੈ ਜਿਹੜੇ ਤੁਹਾਨੂੰ ਦਿੱਤੀ ਮਾਂ ਬੋਲੀਆਂ ਗੱਲਾਂ ਦਿੱਤੀਆਂ ਮਾਂ ਬੋਲੀਆਂ ਕਈਆਂ ਗੱਲਾਂ ਹੋਰ ਸਭ ਕੁਛ ਹੋਈਆਂ ਉਹ ਚੀਜ਼ਾਂ ਹੀ ਆ ਹੋਰ ਕੁਛ ਨਹੀਂ ਹੈ ਇੱਕ ਬਹੁਤ ਸਾਰੀਆਂ ਗੱਲਾਂ ਦੇਖਣ ਚ ਅਜੀਬ ਲੱਗਦੀਆਂ ਬਹੁਤ ਸਾਰੀਆਂ ਗੱਲਾਂ ਇਹ ਲੱਗਦਾ ਵੀ ਸਾਡਾ ਸਟੈਂਡਰਡ ਘਟਾ ਤਾ ਇਹਨਾਂ ਨੇ ਜਾਂ ਆਇਆ ਗਿਆ ਸਾਨੂੰ ਕੀ ਕਹੂਗਾ ਵੀ ਇਹਨੂੰ ਤਾਂ ਬੋਲਣ ਚੱਲਣ ਦਾ ਸਟੈਂਡਰਡ ਹੀ ਹੈ ਨੀ ਇਹ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ ਇਹੀ ਜਦ ਕੋਈ ਫਰਕ ਨੀ ਪੈਂਦਾ ਪਰ ਐਂਡ ਆਫ ਦੀ ਡੇ ਤੁਹਾਡਾ ਸੁੱਚਾ ਰਹੂਗਾ ਤੇ ਉਹੀ ਲੋਕ ਜਿਹੜੇ ਲੋਕ ਤੁਹਾਡੇ ਮਾਮਲੇ ਚ ਇਹ ਕਹਿੰਦੇ ਸੀ ਵੀ ਤਾਂ ਦੇਸੀ ਬੰਦਾ ਉਹਨੂੰ ਤਾਂ ਉਹ ਤਾਂ ਬੋਲਦੇ ਆ ਜਾਂ ਉਹਨੂੰ ਤਾਂ ਪਤਾ ਹੀ ਨਹੀਂ ਵੀ ਅੱਜ ਕੱਲ ਅੰਗਰੇਜ਼ੀ ਦੇ ਸ਼ਬਦ ਯੂਜ਼ ਕੇ ਵੀ ਵਰਤ ਕੇ ਵੀ ਗੱਲ ਕੀਤੀ ਜਾਂਦੀ ਹੁੰਦੀ ਆ ਏਦਾਂ ਹੁੰਦੀ ਆ ਬੰਦਾ ਇਹ ਜਿਹੀਆਂ ਚੀਜ਼ਾਂ ਜਿਹੜੀ ਹੁੰਦੀਆਂ ਜਿਹੜੀਆਂ ਸਮੇਂ ਐਵੇਂ ਇਹਦਾ ਇਹਦੀ ਉਮਰ ਨੀ ਹੁੰਦੀ ਇੱਕ ਟੈਂਪਰੇਰੀ ਹੁੰਦੀਆਂ ਪਰ ਜਿਹੜੀਆਂ ਲੰਮੇ ਟਾਈਮ ਦੀਆਂ ਗੱਲਾਂ ਹੁੰਦੀਆਂ ਉਹ ਤੁਹਾਡੀਆਂ ਦਿਲੋਂ ਤੇ ਅੰਦਰੂਨੀ ਹੁੰਦੀਆਂ ਜਿਹੜੀਆਂ ਤੁਸੀਂ ਕਰਦੇ ਹੋ ਤੇ ਕਈ ਵਾਰ ਕੀ ਹੁੰਦਾ ਵੀ ਬਹੁਤ ਸਾਰੀਆਂ ਗੱਲਾਂ ਤੇ ਹਾਸਾ ਠੱਠਾ ਵੀ ਪੈ ਜਾਂਦਾ ਮਜ਼ਾਕ ਵੀ ਆ ਜਾਂਦਾ ਪਰ ਜਦੋਂ ਤੁਸੀਂ ਉਹਨੂੰ ਵਾਰ ਵਾਰ ਉਸ ਗੱਲ ਨੂੰ ਕਰਦੇ ਸੁਣਦੇ ਹੋ ਜਾਂ ਉਹਦੇ ਸੋਚਦੇ ਹੋ ਤੇ ਤੁਹਾਨੂੰ ਐਂ ਲੱਗਦਾ ਯਾਰ ਵੀ ਕਿੱਡੀ ਪਿਆਰੀ ਗੱਲ ਸੀ ਕਿੱਡੀ ਪਿਆਰੀ ਗੱਲ ਸੀ ਮੈਂ ਨਾ ਕੱਲ ਇੱਕ ਗੱਲ ਸਾਡੇ ਮਿੱਤਰ ਨਾਲ ਸਾਂਝੀ ਕਰ ਰਿਹਾ ਸੀ ਸਾਡੇ ਕੋਈ ਪਿੰਡ ਪੇਂਡੂ ਏਰੀਏ ਦੇ ਵਿੱਚੋਂ ਕੋਈ ਪਰਿਵਾਰ ਨੂੰ ਅਮੈਰੀਕਾ ਜਾਣ ਦਾ ਮੌਕਾ ਮਿਲ ਗਿਆ ਤੇ ਪਰਿਵਾਰ ਦਾ ਇੱਕ ਜੀ ਸੀ ਜਿਹੜਾ ਕਿਵੇਂ ਨਾ ਕਿਵੇਂ ਅਮੈਰੀਕਾ ਲੈ ਗਿਆ ਤੇ ਪਰ ਪਰਿਵਾਰ ਦਾ ਜਿਹੜਾ ਪਿਛੋਕੜ ਸੀ ਉਹ ਮੇਰੇ ਵਰਗਾ ਦੇਸੀ ਪੂਰਾ ਐਂ ਠੇਠ ਪੰਜਾਬੀ ਵਾਲਾ ਸੀ ਠੇਠ ਕਿਹੜਾ ਜਮਾ ਐ ਸਿਰੇ ਦੀ ਪੰਜਾਬੀ ਜਿਹੜੀ ਪੇਂਡੂ ਪੰਜਾਬੀ ਹੁੰਦੀ ਆ ਉਹ ਸੀ ਪੜ੍ਹਾਈ ਲਿਖਾਈ ਵੀ ਪਰਿਵਾਰ ਚ ਹੈ ਨੀ ਸੀ ਚਲੋ ਜੀ ਦੋ ਚਾਰ ਸਾਲਾਂ ਬਾਅਦ ਜੇ ਉਹ ਵਾਪਸ ਆਏ ਤਾਂ ਵਾਪਸ ਆਉਣ ਤੋਂ ਬਾਅਦ ਉਹ ਜਿਹੜੇ ਮੁੰਡੇ ਦੀ ਜਿਹੜੀ ਘਰ ਵਾਲੀ ਸੀ ਉਹਦੇ ਮਾਮਲੇ ਚ ਉਹਦੀ ਸੱਸ ਆਂਢ ਗੁਆਂਢ ਤੇ ਹੋਰ ਸਾਰੇ ਕਿਹੜੇ ਬੜੀ ਵਡਿਆਈ ਕਰ ਰਹੀ ਸੀ ਵੀ ਸਾਡੀ ਨੂੰਹ ਆਇਆ ਉੱਥੇ ਕਾਰ ਭਜਾਈ ਫਿਰਦੀ ਆ ਗੋਰੀਆਂ ਨਾਲ ਗੱਲਾਂ ਕਰਦੀ ਆ ਅੰਗਰੇਜ਼ੀ ਬੋਲਦੀ ਆ ਯੇ ਉਹ ਆਂਢ ਗੁਆਂਢ ਨੂੰ ਵੀ ਬੜਾ ਸੀ ਵੀ ਯਾਰ ਵੀ ਇੱਥੇ ਤਾਂ ਰਹਿੰਦੇ ਸੀ ਬੜੇ ਪੇਂਡੂ ਜੇ ਤੇ ਦੇਸੀ ਜੇ ਸੀ ਤੇ ਪਤਾ ਨੀ ਕਿਵੇਂ ਕਾਰ ਚਲਾਉਂਦੀ ਹੋਣੀ ਆ ਕਿਉਂਕਿ ਅੱਜ ਤੋਂ 20 ਸਾਲ ਪੁਰਾਣੀ ਗੱਲ ਆ ਤੇ ਕਿਵੇਂ ਅੰਗਰੇਜ਼ੀ ਬੋਲਦੀ ਹੋਣੀ ਆ ਤੇ ਸਾਰਿਆਂ ਦੀ ਐਨ ਜਿਹੜੀ ਇੱਕ ਜਗਿਆਸਾ ਨਾ ਉਹ ਵਧੀ ਹੋਈ ਸੀ ਜਦੋਂ ਆਏ ਤੇ ਉਹਨਾਂ ਦੇ ਭਾਈ ਤਕਰੀਬਨ ਅਸੀਂ ਮੈਂ ਤੇ ਮੇਰੇ ਸਿਸਟਰ ਵੀ ਅਸੀਂ ਛੋਟੇ ਜਿਹੇ ਸੀਗੇ ਤੇ ਪਰ ਅਸੀਂ ਵੀ ਮਿਲਣ ਲਈ ਗਏ ਤੇ ਵਿਹੜੇ ਦੇ ਵਿੱਚ ਮੰਜੇ ਜੇ ਡਾਏ ਹੋਏ ਮੇਰੇ ਤੀਨੋਂ ਮੈਂ ਯਾਦ ਆ ਤੇ ਉਹ ਅਸੀਂ ਬੈਠੇ ਸਾਰੇ ਜਣੇ ਤਾਂ ਰੀਕੀ ਲੈ ਕੇ ਵੀ ਅੰਦਰ ਮੁੰਡਾ ਨੂੰ ਤੇ ਸਾਰੇ ਆਏ ਆ ਤੇ ਜੇ ਤੜਕੇ ਉੱਠੇ ਸੀਗੇ ਰਾਤ ਦੇ ਥੱਕੇ ਥੱਕੇ ਤੇ ਵੀ ਨਹਾ ਧੋ ਕੇ ਬਾਹਰ ਆਉਂਦੇ ਆ ਚੱਲ ਮਿਲ ਗਿਆ ਵੀ ਕਿਵੇਂ ਰਿਹਾ ਵਿਦੇਸ਼ ਦਾ ਉਹਨਾਂ ਦਾ ਪਿਛਲੇ 4 ਸਾਲਾਂ ਦਾ ਟੂਰ ਜਾਂ ਹੋਰ ਤਾਂ ਇਹਨੇ ਨੂੰ ਇੱਕ ਨਿੱਕੀ ਜਿਹੀ ਜਵਾਕੜੀ ਜਿਹੜੀ ਕਿ ਬਾਹਰ ਨਿਕਲ ਕੇ ਆਈ ਤੇ ਦੇਖ ਦਿੰਦੀ ਸੀ ਵੀ ਉੱਥੋਂ ਉਹਨਾਂ ਦੀ ਬੱਚੀ ਆ ਬੜਾ ਲੀੜਾ ਦੱਸਦਾ ਸੀ ਤੇ ਉਹ ਨਹਾ ਕੇ ਤੇ ਬੜੀ ਤੇਜ਼ੀ ਨਾਲ ਨਵੇਂ ਜੇ ਕੱਪੜੇ ਪਾ ਕੇ ਤੇ ਬਾਹਰ ਨਿਕਲ ਕੇ ਆ ਗਈ ਭੱਜ ਕੇ ਤਾਂ ਇਹ ਥੋੜੇ 2 ਮਿੰਟਾਂ ਬਾਅਦ ਨਾ ਉਹਦੀ ਮਾਂ ਜਿਹੜੀ ਕਿ ਵਿਦੇਸ਼ ਤੋਂ ਆਈ ਸੀ ਤੇ ਓਹਨੇ ਅੰਦਰੋਂ ਆਵਾਜ਼ ਮਾਰੀ, ਓਹਨੂੰ ਪਤਾ ਨੀ ਸੀ ਵੀ ਅਸੀਂ ਵਿਹੜੇ ਚ ਪੰਜ ਦਸ ਬੰਦੇ ਬੈਠੇ ਆ ਨਾ ਇੰਤਜ਼ਾਰ ਕਰ ਰਹੇ ਆ, ਤੇ ਓਹਨੇ ਅੰਦਰਲੇ ਵਿਹੜੇ ਚ ਆਵਾਜ਼ ਮਾਰੀ ਤੇ ਜਿਹੜੇ ਆਵਾਜ਼ ਜਿਹੜੇ ਡਾਇਲੋਗ ਬੋਲਿਆ ਉਹ ਮੇਰੇ ਡਾਇਲੋਗ ਸਦਾ ਹੀ ਚੇਤੇ ਤੇ ਰਹਿੰਦਾ ਹੈਗਾ ਤੇ ਕਈ ਵਾਰੀ ਮੇਰੇ ਮੂੰਹ ਤੇ ਮੁਸਕਾਨ ਵੀ ਆ ਜਾਂਦੀ ਹੈ ਉਸ ਡਾਇਲੋਗ ਤੋਂ ਬਾਅਦ, ਕਈ ਵਾਰੀ ਫਿਰ ਮੈਂ ਦੂਜੇ ਪੱਖ ਤੋਂ ਵੀ ਸੋਚਦਾ ਹਰ ਪੱਖ ਤੋਂ ਸੋਚਦਾ, ਪਰ ਉਹਨੇ ਬੜੀ ਠੇਸ ਸਾਨੂੰ ਸਾਡੀ ਤਾਂ ਅਸੀਂ ਮੂਡ ਜਿਹਾ ਬਣਾਈ ਬੈਠੇ ਸੀ ਵੀ ਹੁਣ ਪਤਾ ਨੀ ਅੰਗਰੇਜ਼ੀ ਬੋਲਣ ਵਾਲੀ ਬਾਹਰ ਨਿਕਲ ਕੇ ਆਊਗੀ ਤੇ ਉਹ ਕੀ ਸਟਾਈਲ ਮਾਰੂਗੀ ਕੀ ਕੋਈ ਗੱਲਾਂ ਕਰੂਗੀ, ਅਸੀਂ ਤਾਂ ਇਹ ਜਿਹਾ ਆਪਦੇ ਕੋਲੇ ਇੱਕ ਦਾਇਰਾ ਬਣਾ ਕੇ ਸੁੱਕ ਰਹੇ ਸੀ। ਪਰ ਉਹਨੇ ਅੰਦਰੋਂ ਆਵਾਜ਼ ਮਾਰੀ ਜਦੋਂ ਕੁੜੀ ਇੱਕ ਬਾਹਰ ਨਿਕਲ ਕੇ ਭੱਜ ਕੇ ਆ ਗਈ ਪੂਰੀ, ਜਾਣੀ ਕਿ ਨਹਾਉਣ ਤੋਂ ਬਾਅਦ ਹਜੇ ਉਹਨੇ ਆਪਦੀ ਪੂਰੀ ਕਿਰੇ ਦੇ ਵਾਲ ਵਾਹੁਣ ਜਾਂ ਹੋਰ ਕਿਰਿਆ ਸੀ ਉਹ ਨਹੀਂ ਕੀਤੀ ਤੇ ਮੈਂ ਵਜਵਾ ਕੇ ਬਾਹਰ ਨੂੰ ਆ ਗਿਆ ਤਾਂ ਉਹਨੇ ਉਹਦੀ ਮਾਂ ਨੇ ਪਿੱਛੋਂ ਵਾਜੇ ਤੇ ਉਹਦਾ ਨਾਂ ਵੀ ਕੁੜੀ ਦਾ ਬੀਰਪਾਲ ਸੀ। ਪਹਿਲੀ ਗੱਲ ਤਾਂ ਸਾਨੂੰ ਬੜਾ ਇੰਜੇ ਅਜੀਬ ਜਿਹਾ ਲੱਗਿਆ ਵੀ ਉਹ ਅਮੈਰੀਕਾ ਕੈਨੇਡਾ ਗਏ ਤੇ ਉਹਨਾਂ ਨੂੰ ਸਾਨੂੰ ਤਾਂ ਐਂ ਸੀ ਵੀ ਨਾ ਕੋਈ ਹੁਣ ਟੌਮ ਸ਼ੌਮ ਕੁਛ ਹੋਰ ਹੋਣਗੇ, ਤੇ ਪਰ ਉਹਦਾ ਨਾਂ ਕੁੜੀ ਦਾ ਉਹਨਾਂ ਨੇ ਬੀਰਪਾਲ ਰੱਖਿਆ ਹੋਇਆ ਜਿਹੜਾ ਕਿ ਆਪਣਾ ਇੱਕ ਟਿਪੀਕਲ ਪੰਜਾਬੀ ਨਾਂ। ਤਾਂ ਉਹਨੇ ਆਵਾਜ਼ ਮਾਰੀ ਨੀ ਵੀਰਪਾਲੇ, ਬਿਲਕੁਲ ਇਸੇ ਸਟਾਈਲ ਚ ਮਾਰੀ ਸੀ, ਮੈਂ ਉਸੇ ਸਟਾਈਲ ਚ ਮਾਰਨ ਦੀ ਕੋਸ਼ਿਸ਼ ਕਰੂੰਗਾ, ਨੀ ਵੀਰਪਾਲੇ ਦੋ ਵਾਰੀ ਐਂ ਕਹਿ ਕੇ ਆ ਜਾ ਨੀ ਤੇਰੇ ਪੌਂਦਰ ਭੁੱਕ ਦਿਆਂ। ਉਹਨੇ ਜਦੋਂ ਇਹ ਡਾਇਲੋਗ ਬੋਲਿਆ ਨਾ ਤੇ ਅਸੀਂ ਬਾਹਰ ਬੈਠੇ ਸਾਡੀ ਹਾਸੀ ਵੀ ਨਿਕਲੇ, ਅਸੀਂ ਸੁਣਨ ਜੇ ਵੀ ਹੋ ਗਏ ਵੀ ਪੌਂਦਰ ਭੁੱਕ ਦਿਆਂ ਵੀ ਕਿਹੜੀ ਇਹ ਅਮੈਰੀਕਾ ਦੀ ਬਿਲਡਿੰਗ ਆ, ਇਹ ਅਮੈਰੀਕਾ ਰਹਿ ਕੇ ਆਏ ਆ ਪੰਜ ਚਾਰ ਸਾਲ। ਸਾਨੂੰ ਵੀ ਬੜਾ ਅਜੀਬ ਜਿਹਾ ਮਹਿਸੂਸ ਹੋਇਆ, ਪਰ ਹੁਣ ਇਹ ਗੱਲਾਂ ਚੰਗੀਆਂ ਲੱਗਦੀਆਂ। ਹੁਣ ਐਂ ਲੱਗਦਾ ਵੀ ਯਾਰ ਕਮਾਲ ਆ ਵੀ ਬੰਦਾ ਇੰਨਾ ਚਿਰ ਅਮੈਰੀਕਾ ਰਹਿਣ ਤੋਂ ਬਾਅਦ ਵੀ ਉਹਨੇ ਜਿਹੜਾ ਆਪਦਾ ਜਿਹੜਾ ਮਾਂ ਬੋਲੀ ਆਪਦਾ ਕਲਚਰ ਆ ਜੋ ਸੱਚਾਈ ਆ ਉਹਨੂੰ ਨਹੀਂ ਛੱਡਿਆ, ਤੇ ਉਹੀ ਉਹੀ ਗੱਲ ਆਪਦੇ ਜਵਾਕ ਨੂੰ ਕਹਿ ਰਹੇ ਆ। ਜੇ ਹੁਣ ਉਸ ਕੁੜੀ ਨੂੰ ਉਸ ਢੰਗ ਨਾਲ ਬੁਲਾਇਆ ਜਾ ਰਿਹਾ ਨੀ ਵੀਰਪਾਲੇ, ਤਾਂ ਉਹ ਵੀ ਇੱਕ ਉਹਨੂੰ ਕਲਚਰ ਹੀ ਪਾਸ ਆਨ ਕੀਤਾ ਜਾ ਰਿਹਾ। ਤੁਸੀਂ ਦੇਖੋ ਇਹ ਵੀ ਇੱਕ ਆਪੋ ਆਪਦੀ ਜਿਹੜਾ ਤਰੀਕਾ ਹੁੰਦਾ। ਸੋ ਕੋਸ਼ਿਸ਼ ਕਰੋ ਦੋਸਤੋ, ਕੱਲਾ ਫਿਕਰ ਨਾ ਕਰੋ ਵੀ ਮਾਂ ਬੋਲੀ ਮਰ ਰਹੀ ਆ, ਨੁਕਰੇ ਲੱਗੀ ਬੈਠੀ ਆ, ਕੋਸ਼ਿਸ਼ ਕਰੋ ਇਹਨੂੰ ਫੈਲਾਉਣ ਦੀ। ਤੇ ਚੜ੍ਹਦੀ ਕਲਾ ਜੀ ਹਾਂ, ਤੇ ਕਾਫੀ ਫੈਲਾਅ ਹੋਇਆ ਸਾਡਾ, ਅਸੀਂ ਤਕਰੀਬਨ ਇਸ ਟਾਈਮ 100 ਦੇ ਕਰੀਬ ਮੁਲਕਾਂ ਦੇ ਵਿੱਚ ਸਾਡੀ ਭਾਸ਼ਾ ਬੋਲੀ ਜਾਂਦੀ ਆ, ਬਹੁਤ ਸਾਰੇ ਮੁਲਕਾਂ ਦੇ ਵਿੱਚ ਸਾਡੇ ਗਵਰਨਮੈਂਟ ਨੇ ਵੀ ਅਪਣਾਈ ਹੋਈ ਆ, ਤੇ ਹੋਰ ਵੀ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਛ ਕਰਾਂਗੇ ਭਾਸ਼ਾ ਲਈ। ਪਰ ਹੌਸਲਾ ਨਾ ਹਾਰੋ, ਤੇ ਕੱਲਾ ਬੰਦਾ ਕੋਈ ਕੁਛ ਨੀ ਕਰ ਸਕਦਾ, ਚਲੋ ਰਲ ਮਿਲ ਕੇ ਆਪਾਂ ਹੰਭਲਾ ਮਾਰਦੇ ਹਾਂ। ਸੋ ਅੱਗੇ ਸਾਡੇ ਨਾਲ ਜੁੜੇ ਆ ਜੀ ਜਾਹਿਦ ਜੁੱਟਬਾਜ਼ੀ, ਜਾਹਿਦ ਜੁੱਟਬਾਜ਼ੀ ਇਸਲਾਮੀ ਕੋਲ ਕਹਿੰਦੇ ਕਿਆ ਹਾਲ ਹੈ ਜੀ ਆਪਕੇ, ਠੀਕ ਹੋ ਜੀ, ਆਪਕਾ ਪ੍ਰੋਗਰਾਮ ਬਹੁਤ ਅੱਛਾ ਹੈ, ਐਂਡ ਨੁਸਰਤ ਫਤਿਹ ਅਲੀ ਖਾਨ ਕਾ ਕੋਈ ਵੀ ਕਵਾਲੀ ਸੁਣਾ ਦੋ। ਸੋ ਸ਼ੁਕਰੀਆ, ਥੈਂਕਸ। ਸੋ ਜਾਹਿਦ ਬਾਈ ਜ਼ਰੂਰ ਸੁਣਾਵਾਂਗੇ ਜੀ, ਨੁਸਰਤ ਬਾਈ ਨੁਸਰਤ ਹੋਰਾਂ ਦਾ ਮੈਂ ਵੀ ਬਹੁਤ ਵੱਡਾ ਫੈਨ ਹਾਂ, ਤੇ ਪਰ ਉਹਨਾਂ ਦੀ ਜਿਹੜੀ ਕਵਾਲੀ ਹੈ ਜਾਂ ਉਹਨਾਂ ਨੂੰ ਸੁਣਨ ਲਈ ਸਕੂਨ ਬਹੁਤ ਜ਼ਰੂਰੀ ਚਾਹੀਦਾ, ਵੀ ਸਕੂਨ ਨਾਲ ਬੈਠ ਕੇ ਸੁਣਿਆ ਜਾਵੇ ਨੁਸਰਤ ਸਾਹਿਬ ਨੂੰ ਤਾਂ ਹੋਰ ਵੀ ਵਧੀਆ ਹੁੰਦਾ। ਪਿੰਡਾ ਭਿੰਦਰ ਕੁਸ਼ਨਪੁਰੀਆ ਸਿਡਨੀ ਤੋਂ ਜੁੜੇ ਜੀ ਭਿੰਦਰ ਭਾਈ, ਕਹਿੰਦੇ ਜੀ ਗੁੱਡ ਮਾਰਨਿੰਗ ਬਰਾੜ ਸਾਹਿਬ, ਗੁੱਡ ਸਟਾਰਟ। ਸੋ ਠੀਕ ਹੈ ਜੀ, ਜੇ ਸਟਾਰਟ ਤੜਕੇ ਤੜਕੇ ਹੀਟ ਲਾ ਕੇ ਕਰਨਾ ਪੈਂਦਾ ਥੋੜਾ ਜਿਹਾ, ਸਾਡਾ ਹਾਟ ਮਾਡਲ ਇੰਜਣ ਥੋੜਾ ਜਿਹਾ ਸਟਾਰਟ ਤੇ ਔਖਾ ਹੁੰਦਾ, ਪਰ ਜਦੋਂ ਹੋ ਜਾਂਦਾ ਫੇਰ ਬੰਦ ਕਰਨਾ ਵੀ ਕਈ ਵਾਰੀ ਔਖਾ ਹੋ ਜਾਂਦਾ। ਸੋ ਬਹੁਤ ਮਿਹਰਬਾਨੀ। ਜੋਗਿੰਦਰ ਸਿੰਘ ਸੋਹੀ ਬਾਈ ਜੀ ਜੁੜੇ ਆ ਜਗਰਾਉਂ ਵਾਲੇ ਸਿਡਨੀ ਤੋਂ, ਤੇ ਗੁੱਡ ਮਾਰਨਿੰਗ, ਤੇ ਕਹਿੰਦੇ ਇੰਜੋਇੰਗ ਯੂਅਰ ਪ੍ਰੋਗਰਾਮ। ਸੋ ਬਹੁਤ ਮਿਹਰਬਾਨੀ ਸੋਹੀ ਸਾਹਿਬ ਦੇ ਨਾਲ। ਉਹਨਾਂ ਨੇ ਨਾ ਇੱਕ ਪਿਕਚਰ ਮੈਸੇਜ ਭੇਜਿਆ ਬੜਾ ਪਿਆਰਾ ਜਿਹਾ, ਇਹ ਪ੍ਰਭੂ ਸਭ ਕਾ ਕਲਿਆਣ ਹੋ, ਚਿੜੀ ਬੈਠੀ ਆ ਇੱਕ ਟਾਣੀ ਦੇ ਉੱਤੇ, ਕਹਿੰਦੇ ਖੂਬਸੂਰਤ ਜ਼ਿੰਦਗੀ ਕਾ ਰਾਜ, ਦੁਆ ਕੀਜੀਏ, ਦੁਆ ਦੀਜੀਏ, ਦੁਆ ਲੀਜੀਏ, ਤੂੰ ਪ੍ਰਵਾਹ। ਖੂਬਸੂਰਤ ਗੱਲ ਕਹੀ ਆ ਜੀ, ਮੈਂ ਫੇਰ ਰਿਪੀਟ ਕਰਦਾ, ਖੂਬਸੂਰਤ ਜ਼ਿੰਦਗੀ ਕਾ ਰਾਜ, ਦੁਆ ਕੀਜੀਏ, ਦੁਆ ਦੀਜੀਏ, ਔਰ ਦੁਆ ਲੀਜੀਏ। ਬੜਾ ਸਿੰਪਲ ਜਿਹਾ ਫਾਰਮੂਲਾ ਦੇਖ ਲਓ ਜੀ, ਹੁਣ ਤੁਸੀਂ ਇਹਦੇ ਤੋਂ ਤਾਂ ਕੋਈ ਪੈਸੇ ਵੀ ਨੀ ਲੱਗਦੇ, ਜੇ ਕਰਨਾ ਚਾਹੀਏ ਤਾਂ ਮੈਨੂੰ ਲੱਗਦਾ ਆਪਾਂ ਸਾਰੇ ਹੀ ਇਹ ਫਾਰਮੂਲਾ ਅਪਣਾ ਸਕਦੇ ਹਾਂ। ਲਓ ਜੀ ਦੋਸਤੋ, ਸੱਜਣਾ ਮਿੱਤਰਾਂ ਨੂੰ ਸੁਨੇਹੇ ਹੋਰ ਵੀ ਬਹੁਤ ਆ ਰਹੇ ਆ, ਪਰ ਜੇ ਕਾਇਮ ਆ ਉਹ ਹੋ ਗਿਆ ਜੀ ਹੁਣ ਇੱਕ ਗੀਤ ਦਾ, ਤੇ ਗੀਤ ਆਪਾਂ ਸੁਣ ਲਈਏ ਤੇ ਬ੍ਰੇਕ ਵੀ ਲੈ ਲਈਏ, ਤੇ ਮੇਰਾ ਚਾਹ ਦਾ ਕੱਪ ਵੀ ਵਾਜਾ ਮਰੀ ਜਾਂਦਾ, ਤੇ ਫਿਰ ਚਾਹ ਪੀ ਕੇ ਜੋ ਪਰੋ ਤਾਜ਼ਾ ਜਿਹਾ ਹੋ ਕੇ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ ਕੋਈ ਮੁਲਾਕਾਤ ਕਰਾਉਣ ਦੀ। ਕਹਿੰਦੇ ਮੇਰੇ ਨੈਣ ਕੋਈ ਪਿਆਰ ਨਾ ਪਾਵੇ, ਸਾਰੀ ਸਾਰੀ ਰਾਤ
तेरी याद सतावे कहना मेरे में कोई प्यार न पावे दिल देके पछतौनिया में दिल देके पछतौनिया बेदर्दी नींद ना रे साल बंदा तेरी याद सतावे कहना मेरे में कोई प्यार न पावे दिल देके पछतौनिया में दिल देके पछतौनिया बेदर्दी नींद ना रे साल बंदा तेरी याद सतावे कहना मेरे में कोई प्यार न पावे पछतौनिया में दिल देके पछतौनिया बेदर्दी नींद ना रे सतावा तेरी याद सतावे कहना मेरे में कोई प्यार न पावे पछतौनिया में दिल देके पछतौनिया बेदर्दी नींद ना रे सारी दर्दा तेरी याद सतावे कहना मेरे में कोई प्यार न पावे पछतौनिया में दिल देके पछतौनिया बेदर्दी नींद ना रे सारी दर्दा तेरी याद सतावे कहना मेरे में कोई प्यार न पावे दिल देके पछतौनिया में दिल देके पछतौनिया बेदर्दी नींद ना रे सारी दर्दा तेरी याद सतावे कहना मेरे
ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਨਦੀਪ ਸਿੰਘ ਸਿੱਧੂ ਡਾਇਰੈਕਟਰ ਹਰਮਨ ਰੇਡੀਓ ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜ਼ੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫਤ ਸੇਵਾ ਨਿਭਾਉਂਦੇ ਹਨ ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰੋਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ ਤੁਹਾਨੂੰ ਰੇਡੀਓ ਦੇ ਨਾਲ ਅਖਬਾਰ ਪੋਡਕਾਸਟ ਵਧੀਆ ਵੀਡੀਓ ਲੇਖ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ ਧੰਨਵਾਦ
अपनी बिजनेस की तरक्की लिए तुसी भी हरमन रेडियो दियां सेवावां हासिल कर सकते हो। हरमन रेडियो ते अपने बिजनेस की एड देन लिए जां किसी भी पसंदीदा प्रोग्राम नूं स्पॉन्सर करन लिए संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
हरमन स्टूडियो चे करन लई दिल दियां गल्लां सुनन लई मनपसंद गीत जुड़ो वख-वख माध्यम तो करो ईमेल request@harmanradio.com ते जां करो ज्वाइन टेलीग्राम +91750801-4489 ते जां करो क्लिक telegram.me/harmanradioaustralia। सानू तुसी फोन भी कर सकदे हो, साडा फोन नंबर है +61285928111 जां करो ज्वाइन स्काइप ते, साडा स्काइप लिंक है harman.radio.com। सुनदे रहो आवाज दे संग जिंदगी दे संग हरमन रेडियो आस्ट्रेलिया, दिल पंजाबी जज्बा पंजाबी।
ਲਓ ਜੀ ਦੋਸਤੋ, ਦਿਲ ਪੰਜਾਬੀ ਜਜ਼ਬਾ ਪੰਜਾਬੀ ਤੇ ਹਰਮਨ ਰੇਡੀਓ ਤੁਹਾਡੀ ਸੇਵਾ ਚ ਸਦਾ ਹੀ ਖਿਦਮਤ ਵਿਚ ਤਿਆਰ ਰਹਿੰਦਾ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਸ ਐਮ ਰਿਵਰਲੈਂਡ ਤੋਂ ਤੁਹਾਡੇ ਨਾਲ ਜੁੜਿਆ ਹੋਇਆ। ਜਿੱਦਾਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਅੱਜ ਇੱਕ ਮੁਲਾਕਾਤ ਵੀ ਕਰਾਉਣੀ ਆਪਾਂ ਤੇ ਮੁਲਾਕਾਤ ਲਈ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਆ ਜਿਹੜੇ ਗੋਲਡਨ ਬੁਆਏ ਕਹੀਏ ਜਾਂ ਗੋਲਡਨ ਬਜ਼ੁਰਗ ਕਹੀਏ, ਕੀ ਨਾਂ ਦੇ ਸਕਦੇ ਆ ਸਾਡੇ ਨਾਲ ਇਸ ਟਾਈਮ ਉਹ ਜੁੜ ਚੁੱਕੇ ਆ ਹਰਭਜਨ ਸਿੰਘ ਔਲਖ। ਮੈਨੂੰ ਲੱਗਦਾ ਹੁਣ ਹਰਮਨ ਰੇਡੀਓ ਦੇ ਸਰੋਤੇ ਤਕਰੀਬਨ ਉਹਨਾਂ ਦੇ ਨਾਂ ਦਾ ਮੁਹਤਾਜ ਨਹੀਂ ਹੋਣੇ, ਪਰ ਮੈਂ ਫੇਰ ਵੀ ਦੱਸਦਿਆਂ ਵੀ ਮੈਡਲ ਮੇਰੇ ਵਰਗੇ ਨੇ ਜ਼ਿੰਦਗੀ ਚ ਇੱਕ ਵੀ ਨਹੀਂ ਜਿੱਤਿਆ ਹਜੇ ਤੱਕ, ਪਰ ਗੱਲਾਂ ਬਾਕੀ ਬਹੁਤ ਕੁਛ ਵੱਡਾ ਬਣਿਆ ਰਹਿੰਦਾ ਤੇ ਇੱਕ ਬੰਦਾ ਇਹੋ ਜਿਹਾ ਜਿਹਨੇ ਮੈਡਲਾਂ ਦੇ ਸੈਂਕੜਾ ਮਾਰੇ ਨੂੰ ਵੀ ਕਾਫੀ ਚਿਰ ਹੋ ਗਿਆ ਤੇ ਹੁਣ ਤਾਂ ਉਹਨਾਂ ਦੀ ਗਿਣੀ ਆਪਾਂ ਉਹਨਾਂ ਤੋਂ ਜਾਣਾਂਗੇ, ਪਰ ਫੇਰ ਵੀ ਕਿਤੇ ਨਾ ਕਿਤੇ ਅੱਜ ਵੀ ਜ਼ਿੰਦਗੀ ਦੇ ਵਿੱਚ ਸਟਰਗਲ ਕਰ ਰਿਹਾ ਇਹ ਬਜ਼ੁਰਗ ਨੌਜਵਾਨ 80 ਸਾਲ ਤੋਂ ਉੱਤੇ ਉਮਰ ਤੇ ਮੈਡਲਾਂ ਦੀ ਜਿਹੜੀ ਢੇਰੀ ਲਾ ਚੁੱਕੇ, ਢੇਰੀ ਜਿਹਨੂੰ ਕਹਿ ਸਕਦੇ ਜਿੱਤ ਕੇ ਲਾ ਚੁੱਕੇ ਆ, ਤੇ ਪਰ ਉਹਨਾਂ ਦੀਆਂ ਵੀ ਪਿੱਛੇ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਤੇ ਉਹਨਾਂ ਦਾ ਰਾਹ ਦਾ ਜਿਹੜੇ ਮੁਸ਼ਕਲਾਂ ਉਹ ਸਾਰੀਆਂ ਉਹਨਾਂ ਤੋਂ ਆਪਾਂ ਪਹਿਲਾਂ ਵੀ ਕਈ ਵਾਰ ਰੇਡੀਓ ਤੇ ਜਾ ਚੁੱਕੇ ਹਾਂ, ਪਰ ਅੱਜ ਫੇਰ ਉਹਨਾਂ ਦੀ ਜਿਹੜੀ ਨਵੀਂ ਪ੍ਰਾਪਤੀ ਹੋਈ ਆ ਕੈਨਬਰਾ ਦੀਆਂ ਖੇਡਾਂ ਦੇ ਵਿੱਚ ਜਿਹੜੇ ਉਹਨਾਂ ਨੇ ਹੁਣ ਮੈਡਲ ਦਿੱਤੇ ਆ, ਉਸ ਵਿਸ਼ੇ ਤੇ ਵੀ ਆਪਾਂ ਗੱਲਬਾਤ ਕਰਦੇ ਹਾਂ ਤੇ ਅਗਲੀ ਇਹਨਾਂ ਦੀ ਤਿਆਰੀ ਬਾਰੇ ਵੀ ਗੱਲਬਾਤ ਕਰਦੇ ਹਾਂ ਤੇ ਫੇਰ ਤੁਹਾਡੇ ਨਾਲ ਵੀ ਦੋ ਗੱਲਾਂ ਕਰਾਂਗੇ ਉਹਨਾਂ ਦੇ ਬਾਰੇ ਚ। ਸੋ ਔਲਖ ਸਾਹਿਬ ਸਵਾਗਤ ਹੈ ਜੀ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ। ਔਲਖ ਸਾਹਿਬ ਇਸ ਟਾਈਮ ਕਿੱਥੇ?
ਮੈਂ ਹਲੇ ਫਾਰਮ ਵਿੱਚ ਮੀਡੀਆ ਤੋਂ ਹੁੰਦਿਆਂ ਜੀ।
ਜੀ ਜੀ, ਸੋ ਹੁਣੇ ਤੁਸੀਂ ਅਖਬਾਰਾਂ ਚ ਸ਼ਾਨ ਬਣੇ, ਸੋਸ਼ਲ ਮੀਡੀਆ ਤੇ ਬੜੇ ਛਾਏ ਹੋਏ ਸੀਗੇ ਪਿਛਲੇ ਦਿਨੀ, ਕਿਹੜਾ ਕੰਪੀਟੀਸ਼ਨ ਜਿੱਤ ਕੇ ਆਏ?
ਮੈਂ ਆਸਟ੍ਰੇਲੀਆ ਨੈਸ਼ਨਲ ਮੈਚ ਸਮਾਨੀਆ ਵਿੱਚ
ਜੀ
ਗੋਲਡ ਮੈਡਲ ਲਏ ਆ।
ਜੀ ਜੀ, ਥੋੜੀ ਜੀ ਤੁਹਾਡੀ ਆਵਾਜ਼ ਔਲਖ ਸਾਹਿਬ ਪਿੱਛੇ ਆ ਰਹੀ ਆ, ਮੈਂ ਕਿ ਨੇੜੇ ਕਰਕੇ ਉੱਚੀ ਬੋਲੋ ਥੋੜਾ ਜਿਹਾ, ਮੈਨੂੰ ਲੱਗਦਾ ਤੁਸੀਂ ਖੁੱਲੇ ਫਾਰਮ ਹਾਊਸ ਚੋਣ ਕਰਕੇ ਨਾ ਥੋੜੀ ਜੀ। ਜੀ 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 ਹਾਂਜੀ,
ਮਾਨਿਆ ਕੰਪੀਟੀਸ਼ਨ ਮੇਰਾ ਸੀਗਾ 1 ਅਕਤੂਬਰ ਤੋਂ 28 ਅਕਤੂਬਰ ਤੱਕ।
ਅੱਛਾ ਜੀ।
ਮੈਂ ਉਹਦੇ ਵਿੱਚ 9 ਇਵੈਂਟ ਭਾਗ ਲਿਆ ਸੀ, 200 ਗਜ 400 ਗਜ, 9 ਜੰਪ, ਹਾਈ ਜੰਪ, ਟ੍ਰਿਪਲ ਜੰਪ, 100 ਗਜ ਹਲਡਰ, 400 ਹਲਡਰ ਤੇ ਜੈਵਲਿਨ ਥਰੋ, 9 ਇਵੈਂਟ ਲੜੇ, 9 'ਚੋਂ 9 ਗੋਲਡ ਮੈਡਲ।
ਕਿਸੇ ਨੇ ਹੋਰ ਨੀ ਛੱਡ ਦਿੰਦੇ ਔਲਖ ਸਾਹਿਬ, ਸਾਰੇ ਤੁਸੀਂ ਹੁੰਜ ਲਏ।
ਪੰਜਾਬੀ ਹੈ ਹੀ ਨਹੀਂ, ਮੈਂ ਕੱਲਾ ਸੀਗਾ।
ਅੱਛਾ, ਗੋਰਿਆਂ ਨੂੰ ਹਰਾਇਆ ਫਿਰ ਤੁਸੀਂ?
ਹਾਂਜੀ, ਗੋਰਿਆਂ ਨੂੰ ਹਰਾਇਆ।
ਅੱਛਾ, ਔਲਖ ਸਾਹਿਬ ਸਾਡੇ ਬਹੁਤ ਸਾਰੇ ਸਰੋਤੇ ਨਵੇਂ ਵੀ ਜੁੜੇ ਆ, ਸੋ ਪਹਿਲਾਂ ਉਹਨਾਂ ਨੂੰ ਆਪਣੀ ਜਿਹੜੀ ਉਮਰ ਦੱਸਿਓ ਤੁਸੀਂ, ਕਿੰਨੇ ਸਾਲਾਂ ਦੇ ਇਸ ਟਾਈਮ?
ਮੈਂ 85 ਪਲੱਸ।
ਸੋ 85 ਸਾਲ ਤੋਂ ਉੱਤੇ ਉਮਰ ਹੈ ਜੀ, ਤੇ ਜਿਹੜੇ ਨਾਲ ਦੇਖੋ ਇਸ ਟਾਈਮ ਖੇਤ ਦੇ ਵਿੱਚ ਬੇਰੀ ਤੋੜ ਰਹੇ ਆ, ਤੇ ਉਹਨਾਂ ਨੂੰ ਅਸੀਂ ਕਹਿ ਕੇ 15-20 ਮਿੰਟ ਦਾ ਜਿਹੜਾ ਬ੍ਰੇਕ ਦਵਾਇਆ ਵੀ ਅਸੀਂ ਗੱਲਬਾਤ ਕਰਨੀ ਚਾਹੁੰਦੇ ਆ, ਪਰ ਨਾਲ ਨਾਲ ਜਿਹੜੇ ਖੇਡਾਂ ਦੇ ਦੁਨੀਆਂ ਦੇ ਵਿੱਚ ਵੀ ਮੱਲਾਂ ਮਾਰ ਰਿਹਾ। ਤੇ ਔਲਖ ਸਾਹਿਬ ਹੁਣ ਗਿਣਤੀ ਕਿੰਨੀ ਹੋ ਗਈ ਆਪਣੇ ਮੈਡਲਾਂ ਦੀ? ਟੋਟਲ 135 ਮੈਡਲ ਹੋ ਗਏ ਆ। ਕਮਾਲ ਆ ਜੀ, ਤੇ ਸਾਡੇ ਕੋਲ ਤਾਂ ਉਹਦਾ ਇੱਕ ਮੈਡਲ ਵੀ ਹੈ ਨੀ, ਤੇ ਅਸੀਂ ਫੇਰ ਵੀ ਹਵਾ ਕਰਦੇ ਰਹਿੰਦੇ ਆ, ਤੇ 135 ਮੈਡਲ
ਕਹਿਣਾ ਹੀ ਸੌਖਾ ਤੇ ਕਾਫੀ ਜਿਹੜਾ ਲੱਗਾ। ਤੁਸੀਂ ਡਾਕਟਰ ਸਾਹਿਬ ਜਿਹੜੀ ਇਹਨਾਂ ਦੀ ਖੇਡਾਂ ਦੀ ਦੁਨੀਆਂ ਚ ਕਿਹੜੀ ਉਮਰ ਚ ਪੈਰ ਭਰਿਆ ਸੀ?
ਮੈਂ ਖੇਡਾਂ ਦੁਨੀਆਂ ਚ ਨਿਕਲਦਾ ਖੇਡ ਹੁੰਦਾ ਹਾਕੀ ਤੋਂ ਬਾਅਦ ਛੇਵੀਂ ਜਮਾਤ ਤੱਕ ਮੈਂ ਹਾਕੀ ਖੇਡ ਰਿਹਾ। ਸੱਤਵੀਂ ਫਿਰ ਮੈਂ ਦੌੜਨਾ ਵੀ ਸ਼ੁਰੂ ਕਰ ਦਿੱਤਾ।
ਅੱਛਾ ਜੀ।
ਸੱਤਵੀਂ ਅੱਠਵੀਂ ਨਵੀਂ ਚ ਮੈਂ 3 ਸਾਲ ਲਗਾਤਾਰ 400-800-1500 ਪੰਜਾਬ ਵਿਚੋਂ ਅੰਗਰੇਜ਼ੀ ਅਖਬਾਰ ਸਾਡੀ ਫੋਟੋ ਲਾਈ, ਬੜਾ ਫੋਟੋ ਆਈ ਆ, ਉਹ ਅਖਬਾਰ ਮੈਂ ਇੱਥੇ ਸਾਂਭ ਕੇ ਰੱਖੀ ਆ।
ਕਿਹੜੇ ਸਾਲ ਦੀ ਗੱਲ ਆ ਜੀ?
1956 ਦੀ
ਜੀ। 1956 ਇੱਕ ਤਕਰੀਬਨ ਕਹਿ ਸਕਦੇ ਆ 20 ਸਦੀ ਤੋਂ ਪਹਿਲਾਂ ਦੀਆਂ ਗੱਲਾਂ ਜੀ। ਸੋ ਔਰ ਸਾਹਿਬ ਤੁਸੀਂ ਹੁਣ ਕੰਪੀਟੀਸ਼ਨ ਲੜ ਰਹੇ ਹੋ, ਆਪਾਂ ਪਿੱਛੇ ਵੀ ਰੇਡੀਓ ਦੇ ਪ੍ਰੋਗਰਾਮ ਕੀਤਾ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਲੋਕਾਂ ਨੂੰ ਸਾਰੀ ਵਿਆਖਿਆ ਦੱਸੀ ਸੀਗੀ। ਉਹ ਵਿਆਖਿਆ ਦੇ ਵਿੱਚ ਆਪਾਂ ਲੋਕਾਂ ਨੂੰ ਅਪੀਲ ਵੀ ਕੀਤੀ ਸੀ ਵੀ ਭਾਈ ਕੋਈ ਨਾ ਪੂਰੇ ਆਓ ਆ ਕੇ ਉਹਨਾਂ ਦੀ ਹੈਲਪ ਕਰੋ, ਪਰ ਮੈਂ ਬੜਾ ਦੁੱਖ ਨਾਲ ਕਹਿਣਾ ਵੀ ਸਾਡੇ 10 ਬੰਦਿਆਂ ਨੂੰ ਛੱਡ ਕੇ ਹੋਰ ਕਿਸੇ ਬੰਦੇ ਨੇ ਕੋਈ ਬਾਹਲੀ ਮਦਦ ਨੀ ਭੇਜੀ। ਆਪਾਂ ਉਸ ਹਿਸਾਬ ਨਾਲ ਵਾਅਦਾ ਵੀ ਕੀਤਾ ਸੀ ਵੀ ਆਪਾਂ ਕੋਸ਼ਿਸ਼ ਕਰਾਂਗੇ ਹਰਮਨ ਰੇਡੀਓ ਦੇ ਲਿਸਨਰ ਉਹਨਾਂ ਨੂੰ, ਕਿਉਂਕਿ ਉਹ ਹੱਡ ਭਨਵੀਂ ਮਿਹਨਤ ਕਰਦੇ ਆ ਤੇ ਮਿਹਨਤ ਕਰਨ ਤੋਂ ਬਾਅਦ ਉਹ ਜਿਹੜਾ ਨਾਲ ਖੇਡਾਂ ਦੇ ਵਿੱਚ ਆਪਣੀਆਂ ਜਿਹੜਾ ਯੋਗਦਾਨ ਪਾ ਰਹੇ ਆ। ਅਸੀਂ ਇੱਕ ਫੌਜਾ ਸਿੰਘ ਆ ਜਿਨ੍ਹਾਂ ਦੀ ਮਖ ਚਾਹੁਣਾ ਵੀ ਉਮਰ ਦਾ ਸਰਟੀਫਿਕੇਟ ਵੀ ਕੁਛ ਹੋਰ ਦੱਸਦਾ ਦੇ, ਪਰ ਉਹਨਾਂ ਨੂੰ ਇੱਕ ਸੁਪਰ ਸਟਾਰ ਦੁਨੀਆਂ ਦਾ ਹੀਰੋ ਬਣਾ ਦਿੱਤਾ। ਇਹ ਇੱਕ ਉਹਨਾਂ ਦੀ ਮੈਰਾਥਨ ਦੇ ਵਿੱਚ ਜਿਹ ਚ ਕੋਈ ਉਹਨਾਂ ਨੇ ਜਿੱਤਿਆ ਕੁਛ ਨੀ, ਹਿੱਸਾ ਲਿਆ, ਪਰ ਇੱਕ ਪਾਸੇ ਇੱਕ ਬੰਦਾ 135 ਮੈਡਲ ਜਿੱਤ ਚੁੱਕਿਆ ਤੇ ਉਹ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ 85 ਸਾਲ ਦੀ ਉਮਰ ਦੇ ਵਿੱਚ ਵੀ ਕਿਸੇ ਦੇ ਉੱਤੇ ਬੋਝ ਨੀ, ਆਪਣਾ ਕਮਾ ਕੇ ਤੇ ਆਪਣਾ ਖਾਂਦਾ। ਤੇ ਉਸ ਬੰਦੇ ਨੂੰ ਜੇ ਅਸੀਂ ਕਿਹਾ ਵੀ ਕੋਈ ਕੰਪੀਟੀਸ਼ਨ ਚ ਹਿੱਸਾ ਲੈਣ ਲਈ ਕੁਛ ਨਾ ਕੁਛ ਮਦਦ ਕਰੋ, ਉਸ ਟਾਈਮ ਅਸੀਂ ਸਾਰੇ ਦੇ ਸਾਰੇ ਪਤਾ ਨੀ ਕਿਉਂ ਸੌ ਜਾਂਦੇ ਹਾਂ, ਪਤਾ ਨੀ ਕੀ ਗੱਲ ਕਿੱਧਰ ਚਲੇ ਜਾਂਦੇ ਹਾਂ, ਪਰ ਚਲੋ ਕੋਈ ਗੱਲ ਨੀ। ਔਰ ਸਾਹਿਬ ਅਸੀਂ ਤਾਂ ਹੁੰਗਾਰੇ ਨੰਗਾਰੇ ਮਾਰ ਸਕਦੇ ਹਾਂ ਸੱਜਣਾ ਮਿੱਤਰਾਂ ਨੂੰ, ਤੇ ਜੇ ਕੋਈ ਵੀ ਜਾਗਰੂਕ ਬੰਦਾ ਹੈਲਪ ਕਰਨੀ ਚਾਹੇ ਤਾਂ ਪਲੀਜ਼ ਬੇਨਤੀ ਆ, ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ। ਕੁਲਦੀਪ ਔਲਖਾ ਜਿਹੜਾ ਸਾਰੇ ਪ੍ਰੋਸੈਸ ਨੂੰ ਨੇੜੇ ਤੋਂ ਵਾਚ ਰਹੇ ਸੀ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸਾਰੇ ਚੀਜ਼ ਨੂੰ ਸੈਟਅਪ ਕਰਨ ਦਾ, ਪਰ ਉਹ ਉਨੇ ਕਾਮਯਾਬ ਨਹੀਂ ਹੋਏ। ਪਰ ਹੁਣ ਮੈਨੂੰ ਲੱਗਦਾ ਵੀ ਹੁਣ ਇੱਕ ਹੋਰ ਹੁਲਾਰਾ ਮਾਰਨ ਦੀ ਲੋੜ ਆ, ਕਿਉਂਕਿ ਗਾਂ ਵੀ ਇਹਨਾਂ ਨੇ ਹੋਰ ਕੰਪੀਟੀਸ਼ਨ ਲੜਨੇ ਆ। ਸੋ ਕੋਈ ਅਗਲਾ ਕੰਪੀਟੀਸ਼ਨ ਪਲਾਨ ਕਰ ਰਹੇ ਹੋ ਹੁਣ?
ਅਗਲਾ ਕੰਪੀਟੀਸ਼ਨ ਕੋਈ ਨੀ ਹੁਣ ਪਲਾਨ ਕਰ ਰਿਹਾ
ਜੀ,
ਕਿਉਂਕਿ ਮੈਂ ਮਾਈਕ ਤੌਰ ਤੇ ਥੱਕ ਗਿਆ
ਜੀ,
ਤੇ ਹੁਣ ਤਾਂ ਹੀ ਮੇਰੀ ਕਿਸੇ ਨੇ ਮਦਦ ਨੀ ਕੀਤੀ, ਇਹ ਕਰਕੇ ਮੈਂ ਨਾ ਕੰਮ ਨੀ ਕਿਤੇ ਕਰਨੀ
ਜੀ 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 ਬੜੀ ਦੁੱਖ ਦੀ ਗੱਲ ਆ ਵੀ ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਅਸੀਂ ਬਹੁਤ ਵੱਡਾ ਵੱਡਾ ਅਸੀਂ ਪੰਜਾਬੀ ਹੁੰਦੇ ਹਾਂ, ਅਸੀਂ ਬਹੁਤ ਕਰ ਦਿੰਦੇ ਹਾਂ, ਇਹ ਕਰ ਦਿੰਦੇ ਹਾਂ, ਪਰ ਇੱਕ ਬੰਦਾ ਰੀਅਲ ਚ ਰਿਜ਼ਲਟ ਦੇ ਰਿਹਾ ਤੁਹਾਨੂੰ ਤੇ ਅਸੀਂ ਉਹਦੇ ਲਈ ਕੁਛ ਵੀ ਨੀ ਕਰ ਪਾ ਰਹੇ। ਸੋ ਔਰ ਸਾਹਿਬ ਦੁੱਖ ਹੈ, ਪਰ ਫੇਰ ਵੀ ਮੇਰਾ ਇਹ ਮੰਨਣਾ ਵੀ ਆਪਾਂ ਕੋਸ਼ਿਸ਼ ਨਹੀਂ ਛੱਡਣੀ, ਆਪਾਂ ਕੋਸ਼ਿਸ਼ ਤਾਂ ਕਰਨੀ ਆ, ਜੇ ਕੋਸ਼ਿਸ਼ ਕਰਿਆ ਤੇ ਕੁਛ ਨਾ ਕੁਛ ਹੋ ਸਕਦਾ ਵੀ ਕੀ ਹੈ ਉਹ ਹੱਲ ਹੋ ਜੇ।
ਕੋਸ਼ਿਸ਼ ਮੈਂ ਕੀ ਕਰਾਂ, ਬਹੁਤ ਸਾਰੇ ਪੰਜਾਬੀ ਨੇ ਜਾਂ ਪੰਜਾਬੀ ਕਲੱਬਾਂ ਵਾਲਿਆਂ ਨੇ ਵਿਹਲਾ ਕਰਕੇ ਖਰਚ ਦਵਾਂਗੇ, ਵਿਹਲਾ ਕਰਕੇ ਮੁੱਕਰ ਜਾਂਦੇ ਆ, ਤੇ ਇਹ ਕਰਕੇ ਇਹਦੇ ਨੂੰ ਹੁਣ ਚੰਗਾ ਵਾ ਵੀ ਮੈਂ ਹੁਣ ਰੋਟੀ ਕਮਾਈ ਤੇ ਕਰਾਂ।
ਬਹੁਤ ਦੁੱਖ ਦੀ ਗੱਲ ਆ, ਪਰ ਬਹੁਤ ਸਾਰੇ ਸੱਜਣ ਮਿੱਤਰ ਵੱਡੀਆਂ ਕੰਪਨੀਆਂ ਵੀ ਸਾਡੇ ਚਲਾਉਂਦੇ ਆ, ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਚਲਾਉਂਦੇ ਆ। ਤੁਸੀਂ ਦੋਸਤੋ ਆਪਣੀ ਕੰਪਨੀ ਦੇ ਤੌਰ ਤੇ ਸਪੌਂਸਰ ਕਰ ਸਕਦੇ ਹੋ, ਜੇ ਹਰਭਜਨ ਸਿੰਘ ਔਲਖ ਕਿਸੇ ਰੇਸ ਚ ਭੱਜਣਗੇ ਜਾਂ ਹੋਰ ਹੋ ਸਕਦਾ ਤੁਹਾਡੀ ਟੀ ਸ਼ਰਟ ਪਾ ਕੇ ਤੁਹਾਡੀ ਕੰਪਨੀ ਦੀ ਵੀ ਪਹਿਜਾ ਵਹਿਜਾ ਬੱਲੇ ਬੱਲੇ ਹੁੰਦੀ ਹੈ, ਉਹ ਕਿਹੜਾ ਤੁਸੀਂ ਕਿਤੇ ਨਹੀਂ ਖਰਚਾ ਕਰਦੇ ਹੋ। ਪਰ ਮੈਨੂੰ ਬੜਾ ਦੁੱਖ ਲੱਗਦਾ ਜਦੋਂ ਤੁਸੀਂ ਇੱਕ ਬੰਦਾ ਰੀਅਲ ਟਾਈਮ ਦੇ ਵਿੱਚ ਆਪਣੀ ਜਿਹੜੀ ਆਊਟਪੁੱਟ ਤੁਹਾਨੂੰ ਦੇ ਰਿਹਾ ਤੇ ਤੁਸੀਂ ਫੇਰ ਵੀ ਕੋਈ ਵੀ ਬੰਦਾ ਸਾਹਮਣੇ ਨੀ ਆ ਰਿਹਾ ਤੇ ਕੋਈ ਵੀ ਬੰਦਾ ਮਦਦ ਨੀ ਕਰ ਰਿਹਾ। ਗਿਣਤੀ ਦਾ ਮੈਂ ਬੜਾ ਦੁੱਖ ਦੀ ਗੱਲ ਆ ਵੀ ਮੈਨੂੰ ਜਿਸ ਦਿਨ ਪਹਿਲੀ ਵਾਰ ਮੈਂ ਔਲਖ ਸਾਹਿਬ ਨਾਲ ਪ੍ਰੋਗਰਾਮ ਕੀਤਾ ਸੀ, ਬਹੁਤ ਸਾਰੇ ਲੋਕਾਂ ਮਿੱਤਰਾਂ ਨੇ ਆਸ਼ਵਾਸਨ ਦਿੱਤਾ ਸੀ ਵੀ ਅਸੀਂ ਮਦਦ ਕਰਾਂਗੇ ਅਸੀਂ ਮਦਦ ਕਰਾਂਗੇ ਤੇ ਪਰ ਗਿਣਤੀ ਦਾ $700 ਵੀ ਨਹੀਂ ਹੋਇਆ ਸੀ ਕੁਲਦੀਪ ਔਲਖੋਰਾਂ ਦੇ ਖਾਤੇ ਦੇ ਵਿੱਚ ਦਿੱਤੇ ਸੀ।
ਹਾਂਜੀ
ਹਾਂਜੀ ਟੋਟਲ $700 ਵੀ ਨਹੀਂ ਹੋਇਆ ਸੀ ਤੇ ਪਰ ਅਸੀਂ ਗੱਲਾਂ ਬਾਤਾਂ ਦੇ ਵਿੱਚ ਅਸੀਂ ਬਹੁਤ ਵੱਡੇ ਵੱਡੇ ਮਾਰ ਕੇ ਮਾਰ ਦਿੰਦੇ ਹਾਂ ਤੇ ਇਸ ਟਾਈਮ ਮੈਨੂੰ ਪਤਾ ਵੀ ਲਿਸਨਰ ਵੀ ਬਹੁਤ ਵੱਡੀ ਪੱਧਰ ਤੇ ਸਾਡੇ ਨਾਲ ਜੁੜੇ ਹੋਏ ਆ ਤੇ ਉਹ ਜੇ ਸਾਰੇ ਜਾਣੇ $10 ਵੀ ਪਾਉਣ ਤਾਂ ਹਜ਼ਾਰਾਂ ਦੇ ਵਿੱਚ ਡਾਲਰ ਹੁੰਦਾ ਪਰ ਬਹੁਤ ਸਾਰੇ ਸੱਜਣਾ ਮਿੱਤਰ ਨੇ ਪੰਜ ਚਾਰ ਨੇ ਜਿਨ੍ਹਾਂ ਨੇ ਦਿੱਤੇ ਉਹਨਾਂ ਨੇ 100 ਵੀ ਦੇਤਾ ਤੇ ਪਰ ਅਖੀਰ 670 ਦੇ ਉੱਤੇ ਜਿੱਦਾਂ ਤੁਹਾਨੂੰ ਦੱਸਿਆ ਅੰਕੜਾ ਅੜ ਗਿਆ। ਸੋ ਹੋਰ ਤੁਸੀਂ ਕਿਹੜੀ ਚੀਜ਼ ਹੈ ਜਿਹੜੀ ਭਾਲਦੇ ਹੋ ਵੀ ਜਿਹੜੀ ਤੁਹਾਨੂੰ ਆਊਟਪੁੱਟ ਮਿਲੇ ਤਾਂ ਫੇਰ ਤੁਸੀਂ ਮਦਦ ਕਰੋਗੇ ਕਿਸੇ ਦੀ? ਇਹ ਮੇਰੇ ਮੰਨਿਓ ਤਾਨਾ ਸਮਝ ਲਓ ਜਾਂ ਮਿਹਣਾ ਸਮਝ ਲਓ ਪਰ ਸਾਨੂੰ ਸਾਨੂੰ ਇਸ ਚੀਜ਼ ਲਈ ਸੋਚਣਾ ਪੈਣਾ। ਮੈਨੂੰ ਪਤਾ ਵੀ ਅਸੀਂ ਹੱਡ ਭੰਨਣੀ ਮਿਹਨਤ ਕਰਦੇ ਹਾਂ, ਹੱਡ ਭੰਨਣੀ ਮਿਹਨਤ ਕਰਨ ਤੋਂ ਬਾਅਦ ਔਖਾ ਹੁੰਦਾ ਪਰ ਇਹ ਕੋਈ ਪੈਸਾ ਨਾ ਤਾਂ ਨਸ਼ੇ ਤੇ ਲੱਗ ਰਿਹਾ, ਨਾ ਕੋਈ ਪੈਸਾ ਬੁਰਾਈ ਫੈਲਣ ਤੇ ਲੱਗ ਰਿਹਾ, ਨਾ ਕੋਈ ਆਪਾਂ ਐਵੇਂ ਫਾਲਤੂ ਦਾ ਖਾ ਪੀ ਕੇ ਗਾਲ ਰਹੇ ਹਾਂ। ਇਹ ਤਾਂ ਇੱਕ ਕੌਮ ਦੀ ਇੱਕ ਪਾਸੇ ਅਸੀਂ ਕਹਿੰਦੇ ਹਾਂ ਸਾਡੀ ਵਿਸਤਾਰ ਦੀ ਚੜ੍ਹਾਈ ਹੁੰਦੀ ਹੈ, ਸਾਡੇ ਸਿੱਖੀ ਸਰੂਪ ਦੀ ਚੜ੍ਹਾਈ ਹੁੰਦੀ ਹੈ। ਔਖ ਸਾਹਿਬ ਤਾਂ ਪੂਰੇ ਸਿੱਖੀ ਸਰੂਪ ਚ, ਚਲੋ ਮੇਰੇ ਵਰਗਾ ਤਾਂ ਮੰਨ ਲਓ ਵੀ ਉਹਦਾ ਤਾਂ ਕੋਈ ਫਰਕ ਨਹੀਂ ਪੈਂਦਾ, ਤੇ ਔਖ ਸਾਹਿਬ ਤਾਂ ਜਦੋਂ ਵੀ ਕਿਤੇ ਜਾਂਦੇ ਆ ਉਹ ਸਿੱਖੀ ਸਰੂਪ ਦੇ ਵਿੱਚ ਆ ਤੇ ਉਹਨਾਂ ਨੂੰ ਤਾਂ ਉਹਨਾਂ ਨਾਲ ਤਾਂ ਸਿੱਖੀ ਦਾ ਬੜਾਵਾ ਹੁੰਦੇ ਹੁੰਦਾ। ਔਖ ਸਾਹਿਬ ਇੱਕ ਮੈਨੂੰ ਹੋਰ ਥੋੜੀ ਜਿਹੀ ਇੱਥੇ ਗੱਲ ਦੱਸੋ, ਤੁਸੀਂ ਜਦੋਂ ਹੁਣ ਕੈਨਬਰਾ ਦੇ ਵਿੱਚ ਭੱਜੇ ਹੋ ਜਾਂ ਜਿੱਥੇ ਜਿੱਥੇ ਵੀ ਗਏ ਹੋ, ਤਸਮਾਨੀਆ ਦੇ ਵਿੱਚ, ਤੁਸੀਂ ਉੱਥੇ ਜਿਹੜਾ ਤੁਹਾਡੇ ਰੂਪ ਸਰੂਪ ਨੂੰ ਦੇਖ ਕੇ ਜਾਂ ਤੁਹਾਨੂੰ ਕੋਈ ਖਾਸ ਕਮੈਂਟ ਮਿਲੇ ਹੋਣ ਜਾਂ ਲੋਕਾਂ ਨੇ ਖਾਸ ਤਰਜੀਹ ਦਿੱਤੀ ਹੋਵੇ ਤੁਹਾਡੀ ਪੱਗ ਨੂੰ, ਦਸਤਾਰ ਨੂੰ, ਤੁਹਾਡੇ ਦਾੜੇ ਪ੍ਰਕਾਸ਼ ਨੂੰ?
ਮੈਨੂੰ ਨੀ ਪਤਾ ਜੀ, ਲੋਕ ਤਾਂ ਵੇਖ ਕੇ ਮੇਰੇ ਨਾਲ ਖੁਸ਼ ਹੁੰਦੇ, ਮੈਂ ਤੇ ਸਮਝ ਕਰਿਆ ਮੈਨੂੰ ਮਾਹੌਲ ਕਰਦੇ ਕਿਉਂਕਿ ਮੈਨੂੰ ਅੰਗਰੇਜ਼ੀ ਤੇ ਆਉਂਦੀ ਨੀ ਤੇ ਗੋਰੇ ਵੇਖ ਕੇ ਹੱਸਦੇ ਹੁੰਦੇ ਜੀ, ਜਾਂ ਸਾਡਾ ਮੇਰੀ ਗੇਮ ਤੇ ਖਿੱਚਦੇ ਉਹ ਹੱਸਦੇ ਜੀ, ਜਾਂ ਮੇਰੇ
ਜਦੋਂ
2009 ਦੀ ਓਲੰਪਿਕ ਲੜੀ ਸੀ ਨਾ ਜੀ, ਉਦੋਂ ਮੈਨੂੰ ਬਹੁਤ ਸਖ਼ਤ ਮੁਕਾਬਲੇ ਮਿਲੇ, ਉਦੋਂ ਫਿਰ ਉਦੋਂ ਮੈਂ ਮਿਹਨਤ ਵੀ ਬਹੁਤ ਜਿਆਦਾ ਕੀਤੀ ਸੀ ਮੁਕਾਬਲੇ ਬੜੇ ਸਾਡੀ, ਫਿਰ ਵੀ ਮੈਂ 10 ਮੈਡਲ ਲੱਲੇ ਸੀ, 4 ਸਿਲਵਰ ਤੇ 2
ਬਰੋਂਜ਼।
ਹੁਣ ਤੇ ਹੁਣ ਮੁਕਾਬਲੇ ਬਹੁਤ ਸੌਖੇ ਆ, ਇਹ 2-4 ਹੁੰਦੇ ਕਿਤੇ 3 ਹੁੰਦੇ ਆ, ਹੁਣ ਤੇ ਮੈਂ ਖੇਡਦਾ ਇੱਦਾਂ ਮੈਂ ਦੌੜਦਾ ਵੀ ਜਿੱਦਾਂ ਨਿਆਣਿਆਂ ਨੂੰ ਦੌੜ ਰਿਹਾ।
ਅੱਛਾ, ਕਿਆ ਬਾਤ ਹੈ,
ਕਿਉਂਕਿ ਹੁਣ ਮੈਂ ਮਿਹਨਤ ਉਨੀ ਕਰੀ ਜਾਂਦਾ ਤੇ ਗੋਰੇ ਗੋਰੇ ਸ਼ੁਗਰ ਨਾਲ ਹੀ ਆਉਂਦੇ ਆ,
ਤੁਸੀਂ ਸਿਰੜੀ ਬੰਦੇ ਹੋ, ਸਿਰੜ ਪਾਲਿਆ ਪਿਛਲੇ 60-70 ਸਾਲ ਤੋਂ ਤੇ ਇੰਨੇ ਜਿੱਕੀ ਮਿਹਨਤ ਕਰਦੇ ਰਹੋਗੇ ਤੇ ਜਰੂਰ ਕਿਸੇ ਨਾ ਕਿਸੇ ਦੀ ਆਤਮਾ ਜਰੂਰ ਜਾਗੂਗੀ, ਜਰੂਰ ਝਜੋੜੀ ਜਾਊਗੀ ਤੇ ਜਰੂਰ ਕੋਈ ਨਾ ਕੋਈ ਹੈਲਪ ਕਰੂਗਾ। ਅਸੀਂ ਤਾਂ ਇਹ ਦੁਆ ਅਰਦਾਸ ਬੇਨਤੀ ਕਰਦੇ ਹਾਂ ਤੇ ਅਸੀਂ ਕੋਸ਼ਿਸ਼ ਹੋਰ ਕਰਾਂਗੇ ਹੋਕਾ ਦੇਣ ਦੀ, ਕਿਉਂਕਿ ਅਸੀਂ ਤਾਂ ਹੋਕਾ ਦੇ ਸਕਦੇ ਹਾਂ ਤੇ ਜਾਗਣਾ ਨਾ ਜਾਗਣਾ ਤਾਂ ਗਾਂਹ ਵਾਲੇ ਦੇ ਵੱਸ ਦੀ ਗੱਲ ਆ ਤੇ, ਪਰ ਅਸੀਂ ਆਪਦੇ ਬੰਨਿਓ ਹੋਕਾ ਦੇਣਾ ਨਹੀਂ ਛੱਡਣਾ। ਸੋ ਔਖ ਸਾਹਿਬ ਤੁਸੀਂ ਜਿਹੜੇ ਇਹ ਕੰਪੀਟੀਸ਼ਨਾਂ ਦੇ ਵਿੱਚੋਂ ਜਿੰਨੇ ਵੀ ਮੈਡਲ ਜਿਹੜੇ ਰਹੇ ਹੋ ਜਾਂ ਹੋਰ ਕੋਈ ਸਰਕਾਰੀ ਦਰਬਾਰੇ ਕਿਸੇ ਕਿਸਮ ਦੀ ਕੋਈ ਅਪਰੋਚ ਕੀਤੀ?
ਹਾਂਜੀ ਕੀਤੀ ਜੀ, ਆਪਣੇ ਪੰਜਾਬ ਸਰਕਾਰ ਦੇ ਬੜੇ ਮਿਨਿਸਟਰਾਂ ਨੂੰ ਮਿਲਿਆ, ਲਗਾ ਨੂੰ ਮਿਲਿਆ, ਸੇਖਾ ਨੂੰ ਮਿਲਿਆ, ਬਾਦਲ ਨੂੰ ਮਿਲਿਆ, ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਸਨਮਾਨ ਤੁਸੀਂ ਕੀਤਾ ਤੇ ਮੇਰਾ ਸਰਟੀਫਿਕੇਟ ਦਿੱਤਾ ਯਾਰ, ਜੇ ਮੈਨੂੰ ਸਰਟੀਫਿਕੇਟ ਕਾਗਜ਼ ਦੇ ਦਿੱਤਾ ਤੇ ਮੈਨੂੰ ਉਹਦਾ ਕੀ ਫਾਇਦਾ, ਮੈਨੂੰ ਜੇ ਇਕੱਠਾ ਬਣਾ ਦੇ ਤਾਂ ਚਲੋ ਇੰਨਾ ਹੀ ਬੜਾ ਜੀ।
ਇਹ
ਕਰਕੇ ਸਾਰੇ ਇਹੋ ਕਹਿ ਦਿੰਦੇ ਜੀ ਸਾਡੇ ਕੋਲ ਬੁੱਢਿਆਂ ਵਾਸਤੇ ਕੋਈ ਫੰਡ ਨਹੀਂ, ਜਿੱਥੋਂ ਤੱਕ ਜੇ ਕਲੱਬ ਦੇ ਮੈਂਬਰ ਵੀ ਜੇ ਮੈਂ ਉਹਨਾਂ ਨੂੰ ਕਹਾਂ ਨਾ ਮੈਨੂੰ ਆਪਣਾ ਕਲੱਬ ਦਾ ਪੰਜਾਬੀ ਕਲੱਬ ਵਾਲਿਆਂ ਨੂੰ ਕਿ ਮੈਨੂੰ ਆਪਣਾ ਮੈਂਬਰ ਬਣਾ ਲਓ, ਯਾਰ ਦੌੜਨ ਵਾਲਾ ਬੰਦਾ ਪਲੇਅਰ ਹੁੰਦਾ ਵਾ, ਕਲੱਬ ਦਾ ਮੈਂਬਰ ਮੈਨੂੰ ਇਹ ਕਹਿ ਰਿਹਾ ਕਹਿੰਦੇ ਜੇ ਉਹ ਦੌੜਨ ਵਾਲੇ ਪਲੇਅਰ ਹੀ ਨੀ ਸਮਝੇ, ਉਹ ਸਿਰਫ ਵੱਡੀ ਵਾਲੇ ਨੂੰ ਸਮਝਦੇ
ਸਾਡੇ। ਜੀ ਜੀ, ਬੜੀ ਤ੍ਰਾਸਦੀ ਹੈ, ਬੜੀ ਤ੍ਰਾਸਦੀ ਹੈ,
ਇਹ ਕਰਕੇ ਮੈਂ ਹੁਣ ਤਾਂ ਹੀ ਛੱਡ ਰਿਹਾ। ਜਿਹੜੇ ਵਹਿਦਾ ਜਿਹੜਾ ਕੋਈ ਕਰਦਾ ਮੈਨੂੰ ਕਿਸੇ ਦੇ ਇਤਬਾਰ ਨੀ, ਮੈਨੂੰ ਵਹਿਦੇ ਕਰਕੇ ਹੀ ਮੁੱਕਦੇ ਆ। ਮੈਂ ਹੁਣ ਮੈਂ ਇਹੋ ਜਿਹਾ ਬੰਦਾ ਵੀ ਲੱਭਦਾ ਜਿਹੜਾ ਮੇਰੇ ਨਾਲ ਸ਼ਰਤ ਲਾ ਦੇ, ਲੱਖ 2 ਲੱਖ ਰੁਪਈਏ ਦੀ ਲਾ ਦੇ ਕਈ ਪੁਰਾਣਾ ਵਰਲਡ ਕੰਪੀਟੀਸ਼ਨ ਜਾਂ ਏਸ਼ੀਆ ਕੰਪੀਟੀਸ਼ਨ ਦਰਜ ਮੈਂ ਮੈਡਲ ਲਿਆਵਾਂ ਤੇ ਮੈਨੂੰ ਦੇ ਦੇ ਨਹੀਂ ਦੇ ਨਾਲ
ਜੀ 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 ਤਕਰੀਬਨ ਤਿੰਨ ਚਾਰ ਸਾਲ ਤੋਂ ਮੈਂ ਵੀ ਔਲਖ ਸਾਹਿਬ ਨੂੰ ਜਾਣਦਾ ਤੇ ਬੜੇ ਹੀ ਸਵੈਮਾਨੀ ਕਿਸਮ ਦੇ ਬੰਦੇ ਆ, ਨਾ ਕਿਤੇ ਮੈਂ ਇਹਨਾਂ ਨੂੰ ਦੇਖਿਆ ਵੀ ਫਾਲਤੂ ਕਿਸੇ ਨੂੰ ਪ੍ਰੈਸ ਕਰਦੇ, ਉਹਨਾਂ ਨੇ ਇਹਨਾਂ ਨੇ ਆਪਣੀ ਅੰਦਾਜ਼ ਆਪਣੀ ਬੇਬਾਕੀ ਨਾਲ ਹੀ ਗੱਲ ਪਹਿਲਾਂ ਵੀ ਕਹੀ ਆ ਤੇ ਹੁਣ ਵੀ ਕਹਿ ਰਹੇ ਆ। ਤੇ ਮੈਨੂੰ ਵੀ ਪਹਿਲੇ ਦਿਨ ਨਾ ਜਦੋਂ ਇੱਕ ਵਾਰ ਮੈਨੂੰ ਮੇਰੇ ਯਾਦ ਆ ਰਿਸ਼ੀ ਗੁਲਾਟੀ ਹੋਰਾਂ ਨੇ ਦੱਸਿਆ ਮੈਨੂੰ, ਕਹਿੰਦੇ ਯਾਰ ਇੱਕ ਬਜ਼ੁਰਗ ਆ ਤੇ ਉਹਨਾਂ ਕੋਲ 70-75 ਮੈਡਲ ਐਂ ਕਰਕੇ ਦਿੱਤੇ ਹੋਏ ਆਪਣਾ। ਮੈਂ ਕਿਹਾ ਯਾਰ ਤੂੰ ਮਜ਼ਾਕ ਕਰ ਰਿਹਾ, ਮੈਡਲ ਕੋਈ ਦੁਕਾਨ ਤੋਂ ਥੋੜਾ ਮਿਲਦੇ ਆ, ਮੈਨੂੰ ਯਕੀਨ ਨਾ ਆਇਆ। ਪਰ ਮੈਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਹੋਰ ਦੇਖਿਆ ਤਾਂ ਮੈਨੂੰ ਵੀ ਬੜੀ ਇਸ ਚੀਜ਼ ਦੇ ਵਿੱਚ ਆਈ ਵੀ ਕਮਾਲ ਆ ਯਾਰ, ਕਿਹੋ ਜਿਹਾ ਬੰਦਾ ਤੇ ਇੰਨਾ ਕੁਛ ਕਰ ਰਿਹਾ। ਮੈਂ ਦੇਖੋ ਮੈਂ ਅੱਗੇ ਬੰਨੀ ਕੋਸ਼ਿਸ਼ ਕਰਦਾ, ਬਹੁਤ ਵਾਰੀ ਰੇਡੀਓ ਤੇ ਲੈ ਕੇ ਆਇਆ, ਬਹੁਤ ਵਾਰੀ ਗੱਲਾਂ ਬਾਤਾਂ ਕੀਤੀਆਂ, ਅਖਬਾਰ ਦੇ ਵਿੱਚ ਫਰੰਟ ਪੇਜ ਤੇ ਇਹਨਾਂ ਦੀ ਸਟੋਰੀ ਲਾਈ ਮੈਂ ਵੀ ਤਾਂ ਕਿ ਲੋਕਾਂ ਨੂੰ ਕੁਛ ਤਾਂ ਕਿਸੇ ਕਿਸਮ ਦੀ ਜਾਗਰਤੀ ਆਵੇ। ਪਰ ਮੈਂ ਨਾ ਅੱਜ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਇੱਕ ਹੋਰ ਬੇਨਤੀ ਕਰਦਾ ਵੀ ਤੁਸੀਂ ਬਹੁਤ ਸਾਰੇ ਸਰੋਤੇ ਆ ਜਿਹੜੇ ਕੁਛ ਨਾ ਕੁਛ ਕਰਨਾ ਚਾਹੁੰਦੇ ਆ, ਠੀਕ ਆ ਤੁਸੀਂ ਫਾਈਨੈਂਸ਼ਲੀ ਆਪਾਂ $670 ਇਕੱਠਾ ਕਰਕੇ ਦੇ ਸਕੇ, ਚੱਲ ਇੱਕ ਅੱਡ ਚੈਪਟਰ ਆ, ਚਲੋ ਜੇ ਫਾਈਨੈਂਸ਼ਲੀ ਹਜੇ ਵੀ ਤੁਸੀਂ ਕਿਸੇ ਨੇ ਐਕਸਪੋਰਟ ਕਰਨੀ ਆ ਕੁਲਦੀਪ ਔਲਖ ਦਾ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਪਰ ਮੈਂ ਇੱਕ ਹੋਰ ਸਪੋਰਟ ਤੁਹਾਡੇ ਤੋਂ ਆਸ ਕਰਦਾ ਵੀ ਯਾਰ ਤੁਸੀਂ ਸਾਰੇ ਇੰਨੇ ਪੜ੍ਹੇ ਲਿਖੇ ਲੋਕ ਹੋ, ਜੇ ਫੌਜਾ ਸਿੰਘ ਨੂੰ ਐਡੀਡਾਸ ਅਡਾਪਟ ਕਰ ਸਕਦੀ ਆ ਤੇ ਲੱਖਾਂ ਡਾਲਰ ਉਹਨੂੰ ਦੇ ਸਕਦੀ ਆ, ਤੇ ਹਰਭਜਨ ਸਿੰਘ ਔਲਖ ਦੀਆਂ ਤਾਂ ਪ੍ਰਾਪਤੀਆਂ ਉਦੋਂ ਬਹੁਤ ਸਾਰੀਆਂ ਜ਼ਿਆਦਾ ਆ, ਮੇਰੇ ਵਰਗਾ ਇੱਕ ਬੰਦਾ ਚਲੋ ਠੀਕ ਆ, ਉਹਨਾਂ ਉਹਦੇ ਪੱਧਰ ਦਾ ਮੇਰੇ ਕੋਲੇ ਕਮਿਊਨੀਕੇਸ਼ਨ ਨਹੀਂ ਹੈ ਵੀ ਮੈਂ ਇਹਨਾਂ ਨਾਲ ਵੱਡੀਆਂ ਕੰਪਨੀ ਨਾਲ ਕਮਿਊਨੀਕੇਸ਼ਨ ਕਰ ਸਕਾਂ। ਪਰ ਤੁਹਾਡੇ ਚ ਸਾਡੇ ਲਿਸਨਰ ਤਾਂ ਬਹੁਤ ਸਾਰੇ ਅਜੇ ਪੜ੍ਹੇ ਲਿਖੇ ਨੌਜਵਾਨ ਬੈਠੇ ਆ ਜਿਹੜੇ ਕਿ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਇਹਨਾਂ ਦੀ ਪ੍ਰੋਫਾਈਲ ਬਣਾ ਕੇ ਭੇਜ ਸਕਦੇ ਆ, ਉਹ ਪ੍ਰੋਫਾਈਲ ਨੂੰ ਫਿਰ ਫੋਲੋ ਕਰ ਸਕਦੇ ਆ, ਤੇ ਜੇ ਕੋਈ ਵੀ ਇੱਕ ਕੰਪਨੀ ਕਿਸੇ ਵੀ ਤੁਹਾਡੇ ਉਪਰਾਲੇ ਨਾਲ ਹੱਥ ਪਾ ਲੈਂਦੀ ਆ ਤੇ ਸਾਰਾ ਕੁਛ ਹੀ ਹੋ ਜੂਗਾ। ਪਰ ਲੋੜ ਤਾਂ ਨਾ ਗੱਲਾਂ ਚੋਂ ਨਿਕਲ ਕੇ ਕੰਮ ਕਰਨ ਦੀ ਆ। ਸੋ ਉਮੀਦ ਆ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਮੈਨੂੰ ਬਹੁਤ ਸਾਰੇ ਲੋਕ, ਬਹੁਤ ਸਾਰੇ ਜਿਹੜੇ ਮੇਰੇ ਨੌਜਵਾਨ ਸੱਜਣ ਮਿੱਤਰ ਬੀਬੀਆਂ ਭੈਣਾਂ ਕੋਈ ਨਾ ਕੋਈ ਜ਼ਰੂਰ ਅੱਗੇ ਆਊ ਜਿਹੜਾ ਕਿ ਕਹੂ ਵੀ ਮੈਂ ਪੇਪਰ ਵਰਕ ਕਰਦਾਗਾ, ਮੈਂ ਕੋਸ਼ਿਸ਼ ਕਰਦਾ ਪ੍ਰੋਫਾਈਲ ਬਣਾਉਣ ਦੀ ਤੇ ਮੈਂ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਅਪਰੋਚ ਕਰਦਾ ਤੇ ਅਸੀਂ ਕਿਹੋ ਜਿਹਾ ਬਜ਼ੁਰਗ ਜਿਹੜਾ ਕਿ 85 ਸਾਲ ਦੀ ਉਮਰ ਦੇ ਵਿੱਚ ਵੀ ਆਪਣਾ ਸਿਰ ਨਿਭਾ ਰਿਹਾ ਤੇ ਪਰ ਅਸੀਂ ਇੱਕ ਅਸੀਂ ਕੀ ਕਰ ਰਹੇ ਹਾਂ ਉਹਦੇ ਅਗੇਂਸਟ, ਇਹਦੇ ਲਈ ਮੈਂ ਤੁਹਾਨੂੰ ਫੇਰ ਇੱਕ ਹੁੰਗਾਰਾ ਮਾਰਦਾ। ਸੋ ਉਮੀਦ ਆ ਵੀ ਤੁਸੀਂ ਅੱਜ ਦੇ ਹੁੰਗਾਰੇ ਤੋਂ ਬਾਅਦ ਕੁਛ ਨਾ ਕੁਛ ਜ਼ਰੂਰ ਕਰੋਗੇ। ਸੋ ਔਲਖ ਸਾਹਿਬ ਮੈਨੂੰ ਪਤਾ ਤੁਸੀਂ ਕੰਮ ਤੇ ਆ, ਕੰਮ ਦੇ ਵਿੱਚੋਂ ਬ੍ਰੇਕ ਲਿਆ ਸਾਡੇ ਕਹਿੰਦੇ ਤੇ 10-5 ਮਿੰਟ, ਪਰ ਫਿਰ ਵੀ ਜਾਂਦੇ ਜਾਂਦੇ ਕੋਈ ਹੋਰ ਸੁਨੇਹਾ, ਤੁਸੀਂ ਕੋਸ਼ਿਸ਼ ਛੱਡੋ ਨਾ ਛੱਡੋ ਪਰ ਅਸੀਂ ਕੋਸ਼ਿਸ਼ ਜ਼ਰੂਰ ਹੋਰ ਕਰਾਂਗੇ ਜੇ ਜੇ ਕਰ ਸਕੇ।
ਮੇਰੀ ਕੋਸ਼ਿਸ਼ ਇਹੋ ਹੀ ਹੈ ਜੀ, ਮੈਂ ਗਾਂ ਦਾ ਕੰਪੀਟੀਸ਼ਨ ਹੁਣ ਨਹੀਂ ਕਰਨਾ, ਤਾਂ ਕਰਨਾ ਵਾ ਜੇ ਮੈਨੂੰ ਪੈਸੇ ਪਹਿਲਾਂ ਦਿਓ ਕੁਛ ਦੇ।
ਜੀ ਜੀ ਜੀ
ਬੇਸ਼ੱਕ ਹੁਣ ਵਰਲਡ ਕੰਪੀਟੀਸ਼ਨ ਹੋਏ ਹੈਗੇ ਨੇ, ਸਾਰੇ ਏਸ਼ੀਆ ਵੀ ਹੋ ਰਹੀ ਆ, ਮੈਂ ਏਸ਼ੀਆ ਵੈਸੇ ਇੰਡੀਆ ਨੂੰ ਖੇਡਣਾ ਇੱਧਰ ਉੱਧਰ ਮੈਂ ਖੇਡ ਨਹੀਂ ਸਕਦਾ, ਪਰ ਏਸ਼ੀਆ ਵੀ ਜਾਣਾ ਨਹੀਂ ਜਾਣਾ ਕਿਉਂਕਿ
ਮੇਰੇ ਰਹਿਣ ਦਾ ਪ੍ਰਬੰਧ, ਮੇਰੇ ਆਉਣ ਜਾਣ ਦਾ ਪ੍ਰਬੰਧ ਕਰ ਦਿੱਤਾ ਜਾਵੇ ਤੇ ਮੈਂ ਓਹਨੇ ਨਾਲ ਹੀ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਪਰ ਹੁਣ ਇੱਕ ਬੰਦਾ ਜੀ ਜੀ ਇੱਕ ਬੰਦਾ ਹੁਣ ਸਾਰਾ ਦਿਨ ਕੰਮ ਕਰਦਾ, ਕੰਮ ਕਰਕੇ ਮਸਾਂ $1500 ਇਕੱਠਾ ਕਰਕੇ ਵੀ ਟਿਕਟ ਲੈ ਕੇ ਕਿਸੇ ਕੰਪੀਟੀਸ਼ਨ ਚ ਜਾਵੇ, ਉੱਥੇ ਮਹਿੰਗੇ ਹੋਟਲ ਲੈ ਕੇ ਰਹੇ ਤੇ ਕੀ ਕਰਨੇ ਉਹ ਮੈਡਲ ਜਿਹੜੇ ਬੰਦੇ ਕੋਲ ਰੋਜੀ ਰੋਟੀ ਦੇ ਨਿਸਬਤ ਆਉਣ। ਸੋ ਦੋਸਤੋ ਕੋਈ ਬਾਹਲੀ ਇੱਕ ਤਾਂ ਹੁੰਦਾ ਨਾ ਬੰਦਾ ਇਹ ਕਹਿੰਦਾ ਵੀ ਮੈਨੂੰ ਪੈਸੇ ਦਿਓ, ਮੈਂ ਇੰਨੀ ਕਮਾਈ ਕਰਨੀ ਆ, ਮੈਂ ਤਾਂ ਇਹਦਾ ਇਹ ਮੈਂ ਪਹਿਲਾਂ ਵੀ ਨੋਟ ਕੀਤਾ ਤੇ ਮੈਂ ਇਹਨਾਂ ਦੇ ਮੂੰਹ ਤੇ ਵੀ ਇਹ ਗੱਲ ਕਹਿਣਾ ਵੀ ਸਵੈਮਾਨ ਪੂਰੇ ਸਵੈਮਾਨੀ ਇਨਸਾਨ ਨੇ ਤੇ ਕਦੇ ਲਾਲਚ ਨਾ ਦੀ ਮੈਂ ਇੱਕ ਸ਼ਬਦ ਵੀ ਮੈਂ ਇਹਨਾਂ ਦੇ ਮੂੰਹੋਂ ਨੀ ਸੁਣਿਆ। ਜਦੋਂ ਵੀ ਇਹਨਾਂ ਨੇ ਕਿਹਾ, ਇਹਨਾਂ ਨੇ ਇੱਕੋ ਗੱਲ ਕਹੀ ਆ ਵੀ ਮੈਨੂੰ ਤਾਂ ਭਾਈ ਖਰਚਾ ਦੇ ਦਿਓ, ਖਰਚਾ ਕਿਸੇ ਦੇ ਆਉਣ ਜਾਣ ਦਾ, ਰਹਿਣ ਦਾ ਵੀ। ਮੈਂ ਇਹਨਾਂ ਨੂੰ ਉਦੋਂ ਨਿਊਜ਼ੀਲੈਂਡ ਜਾਣ ਦਾ ਇਹਨਾਂ ਨਾਲ ਅਚਾਨਕ ਟ੍ਰਿਪ ਕੈਂਸਲ ਹੋਇਆ, ਪਰ ਮੈਂ ਨਿਊਜ਼ੀਲੈਂਡ ਕੋਸ਼ਿਸ਼ ਕੀਤੀ ਸੀ, ਆਪਣੇ ਸਕਰਾਂ ਮਿੱਤਰਾਂ ਕੋਲੇ ਰਹਿਣ ਦਾ ਵੀ ਇਹਨਾਂ ਦਾ ਅਰੇਂਜ ਕੀਤਾ ਸੀ। ਮੈਂ ਇਹ ਵੀ ਇਹਦੇ ਲਈ ਵੀ ਰਾਜੀ, ਇਹਨਾਂ ਨੇ ਅੱਜ ਤੱਕ ਨੀ ਕਿਹਾ ਵੀ ਮੈਨੂੰ ਹੋਟਲਾਂ ਮੋਟਲਾਂ ਜਵਾ ਦੇ, ਕਿਤੇ ਮਰਜ਼ੀ ਮੈਨੂੰ ਤਾਂ ਭਾਵੇਂ ਚਾਹੇ ਗੁਰੂ ਘਰ ਚ ਰੱਖ ਲਓ। ਤੇ ਇਹਨਾਂ ਦੇ ਗੁਰੂ ਘਰਾਂ ਦੇ ਵਿੱਚ ਵੀ ਜਿਹੜੇ ਤਜਰਬੇ ਮਾੜੇ ਹੋਏ ਆ, ਮੈਨੂੰ ਬੜੀ ਦੁੱਖ ਨਾਲ ਕਹਿਣਾ ਪੈਂਦਾ, ਪਰ ਫਿਰ ਵੀ ਜੇ ਅੱਜ ਸਾਡੇ 60-70 ਦੇ 60 ਦੇ ਕਰੀਬ ਗੁਰੂ ਘਰ ਆ, 100 ਦੇ ਕਰੀਬ ਸਾਡੇ ਪੰਜਾਬੀ ਸਪੋਰਟਸ ਕਲੱਬ ਆ, ਇੰਨੇ ਲੋਕਾਂ ਨੂੰ ਤੇ ਕਰਭਜਨ ਸਿੰਘ ਔਲਖ ਵਰਗਾ ਜਿਹੜਾ ਸਟਾਰ ਇਸ ਟਾਈਮ ਦੁਨੀਆਂ ਚ ਆਪਦਾ ਨਾਂ ਚਮਕਾ ਰਿਹਾ ਤੇ ਉਹਨੂੰ ਸਾਂਭਣ ਲਈ ਸਾਡੇ ਕੋਲ ਕੁਛ ਹੈ ਨੀ। ਸੋ ਇਹ ਤਾਂ ਉਹੀ ਹੈ ਜੀ ਜਿਹੜੇ ਕਹਿੰਦੇ ਨੀ ਹੁੰਦੇ ਵੀ ਨੱਕ ਡਬੋਣ ਵਾਲੀ ਗੱਲ ਹੀ ਹੈ ਜੀ। ਸੋ ਮਾਫੀ ਚਾਹੁੰਦੇ ਹਾਂ ਅਰਸ਼ ਸਾਹਿਬ, ਅਸੀਂ ਉਨੀ ਸਪੋਰਟ ਨਹੀਂ ਕਰ ਪਾ ਰਹੇ ਪਰ ਕੋਸ਼ਿਸ਼ ਜ਼ਰੂਰ ਕਰਾਂਗੇ। ਸੋ ਜਾਂਦੇ ਜਾਂਦੇ ਕੋਈ ਸੁਨੇਹਾ ਦੇ ਦਿਓ ਜੀ।
ਮੈਂ ਸੁਨੇਹਾ ਕੋਈ ਨੀ ਦੇਣਾ ਜੀ, ਮਗਰ ਮੈਨੂੰ ਨਾ ਸੁਨੇਹਾ ਦੇਣਾ ਉਹਦਾ, ਮੈਂ ਤੇ ਬਸ ਇਹੋ ਹੀ ਕਹੂੰਗਾ ਜੇ ਕਿਸੇ ਬੰਦੇ ਨੇ ਚਾਹੁੰਦਾ ਮੇਰੀ ਮਦਦ ਕਰਨਾ, ਉਹ ਮੈਨੂੰ ਪੈਸੇ ਪਹਿਲਾਂ ਦੇਵੇ, ਸਿਰਫ ਕਿਰਾਇਆ ਦੇ ਦੇ, ਉੱਥੇ ਦਾ ਹੋਟਲ ਦਾ ਖਰਚੇ, ਇਹੋ ਚੀਜ਼ਾਂ ਮੈਂ ਮੰਗਦਾ, ਹੋਰ ਮੈਂ ਕੱਖ ਨੀ ਮੰਗਦਾ
ਜੀ। ਜੀ ਜੀ, ਸੋ ਬਹੁਤ ਮਿਹਰਬਾਨੀ ਔਰਖ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਤੇ ਆਪਣੇ ਟਾਈਮ ਚੋਂ ਟਾਈਮ ਕੱਢਿਆ, ਤੇ ਅਸੀਂ ਕੋਸ਼ਿਸ਼ ਜਾਰੀ ਰੱਖਾਂਗੇ।
ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਮੈਨੂੰ ਆਪਣੇ ਰੇਡੀਓ ਸਟੇਸ਼ਨ ਤੇ ਟਾਈਮ ਦਿੱਤਾ,
ਬਹੁਤ ਮਿਹਰਬਾਨੀ। ਸੋ ਦੋਸਤੋ, ਹਰਭਜਨ ਸਿੰਘ ਔਲਖ, ਗੋਲਡਨ ਬੁਆਏ ਕਹੀਏ ਜਾਂ ਗੋਲਡਨ ਬਜ਼ੁਰਗ ਕਹੀਏ, ਸਾਡੇ ਨਾਲ ਜੁੜੇ ਹੋਏ ਸਨ ਤੇ ਬੜਾ ਦੁੱਖ ਲੱਗਦਾ ਕਈ ਵਾਰੀ ਸਾਰੀਆਂ ਗੱਲਾਂ ਬਾਤਾਂ ਸੁਣ ਕੇ, ਤੇ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਦਰਸਨੇਹਾਂ ਜ਼ਰੀਏ ਜੁੜ ਰਹੇ ਆ, ਤੇ ਤੁਹਾਡੀ ਸਾਡੀ ਫੋਨ ਲਾਈਨ ਵੀ ਖੁੱਲੀ ਹੈ 02-85-99-11। ਜੇ ਤੁਸੀਂ ਇਸ ਵਿਸ਼ੇ ਤੇ ਗੱਲਬਾਤ ਕਰਨੀ ਚਾਹੋ ਜਾਂ ਕਾਲ ਕਰਨੀ ਚਾਹੋ ਜਾਂ ਕੋਈ ਆਈਡੀਆ ਦੇਣਾ ਚਾਹੋ, ਵੀ ਹੋ ਸਕਦਾ ਚਲੋ ਫਾਈਨੈਂਸ਼ਲੀ ਨਹੀਂ ਆਪਾਂ ਮਦਦ ਕਰ ਸਕਦੇ, ਕੋਈ ਹੋਰ ਆਈਡੀਆ ਤਾਂ ਹੋਊਗਾ ਨਾ, ਅਸੀਂ ਕੀ ਚੀਜ਼ ਕਹਿੰਦੇ ਹਾਂ, ਅਸੀਂ ਕਿਹੜੀ ਚੀਜ਼ ਤੇ ਸੰਤੁਸ਼ਟ ਹੁੰਦੇ ਹਾਂ। ਅਸੀਂ ਅੱਗੇ ਆਮ ਕਹਿੰਦੇ ਹਾਂ ਵੀ ਜੇ ਕੋਈ ਬੰਦਾ ਟੈਲੈਂਟਡ ਆ, ਜੇ ਉਹ ਕੁਛ ਕਰ ਰਿਹਾ ਤਾਂ ਉਹਦਾ ਕਰ ਲਈਏ ਤਾਂ ਪ੍ਰੂਵ ਕਰ ਚੁੱਕਿਆ ਬੰਦਾ। 135 ਮੈਡਲ ਕਹਿਣਾ ਸੌਖਾ ਯਾਰ, ਅਸੀਂ ਜ਼ਿੰਦਗੀ ਚ ਇੱਕ ਮੈਡਲ ਨਹੀਂ ਲੈ ਕੇ ਆਏ, ਸਿੰਗਲ ਮੈਡਲ, ਤੇ 135 ਮੈਡਲ ਲੈ ਕੇ ਜਿਹੜਾ ਬੰਦਾ ਇਸ ਟਾਈਮ ਕੌਫ ਹਾਰਬਰ ਦੇ ਵਿੱਚ ਡੇਰੀ ਤੋੜ ਰਿਹਾ, ਸਵੈਮਾਨੀ ਨਾਲ ਆਪਦੀ ਗੱਲ ਕਹਿ ਰਿਹਾ, ਕੋਈ ਤੁਹਾਡੇ ਤੋਂ ਉਹ ਨੀ ਕਰ ਰਿਹਾ ਵੀ ਕੋਈ ਤੁਹਾਨੂੰ ਬਲੈਕਮੇਲਿੰਗ ਜਾਂ ਕੋਈ ਹੋਰ ਉਹ ਨੀ ਕਰ ਰਿਹਾ, ਪਰ ਫੇਰ ਵੀ ਅਸੀਂ ਕੀ ਕਰਦੇ ਹਾਂ। ਪਿੱਛੇ ਇਹਨਾਂ ਨੇ ਟੋਰਾਂਟੋ ਦੇ ਵਿੱਚ ਜਾਣਾ ਸੀਗਾ ਵਰਲਡ ਚੈਂਪੀਅਨ ਲਈ, ਇਹਨਾਂ ਨੇ ਉਦੋਂ ਰੇਡੀਓ ਜ਼ਰੀਏ ਰਿਕੁਐਸਟ ਕੀਤੀ ਸੀ, ਅਸੀਂ ਸਾਰਾ ਬਜਟ ਦੇਖਿਆ ਸੀ, $3,000-$4,000 ਦਾ, $4,000 ਦਾ ਬਜਟ ਸੀ ਟੋਟਲ, ਤੇ ਸਾਨੂੰ ਐ ਸੀ ਵੀ $4,000 ਆਪਾਂ ਔਖੇ ਸੌਖੇ ਕਰ ਦਿਆਂਗੇ, ਪਰ ਬੜਾ ਦੁੱਖ ਲੱਗਿਆ ਵੀ $670 ਟੋਟਲ ਹੋਏ ਅਕਾਊਂਟ ਦੇ ਵਿੱਚ, ਜਿਹੜੇ ਕਿ ਅਸੀਂ ਚਲੋ ਇਹਨਾਂ ਨੂੰ ਦੇਣੇ ਸੀ ਅਸੀਂ ਦੇ ਦਿੱਤੇ, ਪਰ ਉਹਨਾਂ ਨਾਲ ਜੇ ਹੁਣ ਕਹੀਏ ਵੀ ਕੋਈ ਬੰਦਾ ਹੋਰ ਡੇਰੀ ਤੋੜ ਕੇ 37 ਦੀ ਉਮਰ ਦੇ ਵਿੱਚ ਕੰਪੀਟੀਸ਼ਨ ਲੜੇ ਤੇ ਪੱਗ ਦੀ ਸ਼ਾਨ, ਸਿੱਖੀ ਦੀ ਸ਼ਾਨ ਵਧਾਵੇ, ਕੋਈ ਵੀ ਇਹ ਜੀ ਐਬ ਬੈਲ ਦੀ ਮੈਂ ਦੇਖਿਆ ਨੀ ਕੋਈ ਵੀ ਜਿਹੜੀ ਗੱਲ ਵੀ ਇੱਕ ਜਿਹਦੇ ਤੇ ਅਸੀਂ ਉਂਗਲ ਕਿੰਤੂ ਪਰੰਤੂ ਉਠਾ ਸਕੀਏ। ਹਾਂ, ਅੱਜ ਅਸੀਂ ਫੌਜਾ ਸਿੰਘ ਨੂੰ ਤਾਂ ਇੰਗਲੈਂਡ ਤੋਂ ਟਿਕਟਾਂ ਲਾ ਕੇ ਸੱਦ ਕੇ ਤੇ ਸਿੱਖ ਗੇਮਾਂ ਦੀ ਸ਼ਾਨ ਬਣਾਉਣੇ ਆ, ਬਹੁਤ ਕੁਛ ਕਰਦੇ ਆ, ਤੇ ਇਹ ਇੱਕ ਜਿਹੜਾ ਸਾਡੇ ਘਰੇ ਫੌਜਾ ਸਿੰਘ ਬੈਠਾ, ਅਸੀਂ ਉਹਨੂੰ ਕੋਈ ਸਮਝਦੇ ਕੁਛ ਨੀ, ਅਸੀਂ ਉਹਦੇ ਬਾਰੇ ਚ ਕੁਛ ਨੀ, ਸਾਨੂੰ ਸਾਡੇ ਲਈ ਉਹ ਘਰ ਦਾ ਜੋਗੀ ਜੋਗੜਾ ਵੀ ਨੀ, ਅਸੀਂ ਤਾਂ ਸਮਝਦੇ। ਸੋ ਬਹੁਤ ਦਿਲ ਦੁਖਦਾ ਜੀ ਇਹਨਾਂ ਗੱਲਾਂ ਦੇ ਉੱਤੇ। ਚਲੋ ਮੈਂ ਇੰਤਜ਼ਾਰ ਕਰਦਾ ਜੀ ਕਾਲ ਦਾ, ਤੇ ਕਾਲ ਆ ਗਈ ਅਮਰਜੀਤ ਕੌਰ ਹੋਰਾਂ ਦੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਹੈਲੋ, ਹਾਂਜੀ ਅਮਰਜੀਤ ਕੌਰ ਜੀ, ਤੁਸੀਂ ਆਉਣੇ ਰਹੋ।
ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਹਾਂਜੀ ਵੀਰ ਜੀ, ਮੈਂ ਆਪਦੇ ਵੱਲੋਂ ਮੈਂ $200 ਦੇ ਰਹੀ ਹਾਂ ਜੀ।
ਜੀ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਜ਼ਰੂਰ ਆਓ,
ਮੈਨੂੰ ਕੌਂਟ
ਨੰਬਰ ਦੀ ਬਣਦੀ ਹੈ। ਕੁਲਦੀਪ ਸਿੰਘ ਔਲਖ ਦਾ ਨੰਬਰ ਦੇਊਂਗਾ ਮੈਂ ਤੁਹਾਨੂੰ, ਕਿਉਂਕਿ ਇਹ ਜਿਹੜਾ ਬਜਟ ਆ ਜਿਹੜਾ ਵੀ ਇਹਨਾਂ ਲਈ ਆਪਾਂ ਇਕੱਠਾ ਕਰ ਰਹੇ ਸੀ, ਉਹ ਕੁਲਦੀਪ ਔਲਖ ਹੋਰਾਂ ਦੀ ਡਿਊਟੀ ਲਾਈ ਹੋਈ ਸੀ ਇਸ ਵਿਸ਼ੇ ਦੇ ਉੱਤੇ, ਤੇ ਉਹਨਾਂ ਨੇ ਪਹਿਲਾਂ ਮੈਨੇਜ ਕੀਤਾ ਤੇ ਉਹਨਾਂ ਦੇ ਅਕਾਊਂਟ ਦੇ ਵਿੱਚ ਹੀ ਇਹ ਪੈਸੇ ਜਾਣਗੇ। ਸੋ ਆਪਾਂ ਕੁਲਦੀਪ ਸਿੰਘ ਔਲਖ ਦਾ ਨੰਬਰ ਮੈਂ ਤੁਹਾਡੇ ਨਾਲ ਸਾਂਝਾ ਕਰ ਦੂੰਗਾ, ਉਹ ਤੁਹਾਨੂੰ ਅਕਾਊਂਟ ਨੰਬਰ ਭੇਜ ਦੇਣਗੇ ਤੇ ਤੁਸੀਂ ਉੱਤੇ ਪਾ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਕਿਸੇ ਨੇ ਤਾਂ ਜਿਹੜੀ ਅੱਜ ਦੀ ਆਵਾਜ਼ ਸੁਣੀ ਆ, ਸੋ ਸਾਡੇ ਲਈ ਕੋਈ ਵੱਡੀ ਚੀਜ਼ ਨੀ, ਸਾਰਿਆਂ ਲਈ ਰਲ ਮਿਲ ਕੇ ਔਲਖ ਸਾਹਿਬ ਨੂੰ ਵੱਡੇ ਵੱਡੇ ਕੰਪੀਟੀਸ਼ਨ ਲੜਾਉਣੇ, ਪਰ ਬੜੀ ਸਾਰੇ ਜਾਣੇ ਬਸ ਇੱਕ ਦਿਨ ਜੀ,
ਆਪਾਂ ਨੂੰ ਵੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਜੀ, ਆਪਾਂ ਤਾਂ ਕੁਛ ਵੀ ਨੀ ਕੀਤਾ ਹੈਗਾ, ਆਪਾਂ ਤਾਂ 50 ਵਜੇ ਦੇ ਨਹੀਂ ਹੋ ਗਏ, ਇਹ ਤਾਂ ਬਹੁਤ ਵਧੀਆ ਗੱਲ ਹੈ ਜਿਹੜੇ ਕੰਮ ਵੀ ਕਰ ਰਹੇ ਆ ਤੇ ਅਜੇ ਆਪਦਾ ਇਸ ਪਾਸੇ ਵੀ ਲਾ ਰਹੇ ਆ ਜੀ।
ਜੀ ਜੀ ਜੀ, ਉਹ ਬੜੇ ਅਣਖੀ ਤੇ ਬੜੇ ਸਵੈਮਾਨੀ ਬੰਦੇ ਆ ਜੀ, ਮੈਂ ਜਿੰਨੇ ਵਾਰੀ ਵੀ ਇਹਨਾਂ ਨਾਲ ਗੱਲਬਾਤ ਕੀਤੀ ਆ, ਮੈਨੂੰ ਬੜਾ ਮਹਿਸੂਸ ਹੋਇਆ ਵੀ ਯਾਰ ਬੰਦਾ ਬੜੇ ਸਵੈਮਾਨ ਨਾਲ, ਤੇ ਜਿਹੜੀ ਅਣਖ, ਕੱਲ ਹੀ ਕੁਲਦੀਪ ਨਾਲ ਮੇਰੀ ਗੱਲ ਹੋ ਰਹੀ ਸੀ, ਕੁਲਦੀਪ ਆ ਦੇ ਬਾਬਾ ਕਿਰੜੀ, ਬਾਬਾ ਕਹਿੰਦੇ ਬੜਾ ਉਹ ਆ ਕਿਰੜੀ ਆ, ਮੈਂ ਕਿਹਾ ਜੀ ਉਹ ਕਿਰੜ ਪਾਈ ਆ ਜਿਹੜਾ ਉਹਨਾਂ ਨੂੰ ਇੰਨੇ ਮੈਡਲ ਆ ਚੁੱਕਿਆ ਇਸ ਉਮਰ ਦੇ ਵਿੱਚ, ਕਿਰੜੀ ਹੋ ਕੇ ਹੀ ਬੰਦਾ ਇਹ ਚੀਜ਼ਾਂ ਕਰ ਸਕਦਾ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
ਓਕੇ ਜੀ, ਓਕੇ।
ਬਹੁਤ ਧੰਨਵਾਦ। ਸੋ ਅਮਰਜੀਤ ਕੌਰ ਸਾਡੇ ਨਾਲ ਮੈਲਬਨ ਤੋਂ ਜੁੜੇ ਹੋਏ ਸਨ ਜੀ, ਤੇ ਉਹਨਾਂ ਨੇ ਸਾਨੂੰ $200 ਜਿਹੜਾ ਇਸ ਲਈ ਮਦਦ ਕਰਨ ਲਈ ਜਿਹੜੀ ਉਹਨਾਂ ਨੇ ਕਿਹਾ ਦਿੰਦੇ ਆ। ਸੋ ਮੈਂ ਨੰਬਰ ਇਹਨਾਂ ਦਾ ਕੁਲਦੀਪ ਔਰਾਂ ਦਾ ਭੇਜੂਗਾ ਤੇ ਬਹੁਤ ਧੰਨਵਾਦ ਕਰਨਾ ਚਾਹੂੰਗਾ ਜੀ ਅਮਰਜੀਤ ਕੌਰ ਹੋਰਾਂ ਦਾ। ਤੇ ਉਸ ਤੋਂ ਬਾਅਦ ਸਾਡੇ ਨਾਲ ਮੈਸੇਜ ਜਿਹੜੇ ਜਰੀਏ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਆ ਭੁਪਿੰਦਰ ਹੀਰ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਤੇ ਉਹਨਾਂ ਨੂੰ ਗੀਤ ਪਸੰਦ ਆਇਆ ਸੀ ਜੋ ਆਪਾਂ ਗੀਤ ਪਹਿਲਾਂ ਲਾਇਆ ਸੀ। ਗੌਰਵ ਸ਼ਰਮਾ ਜੁੜਿਆ ਜੀ ਬਿਨੀਬਾਗ ਤੋਂ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ। ਸੋ ਬਹੁਤ ਮਿਹਰਬਾਨੀ ਗੌਰਵ ਬਾਈ। ਤੇ ਗੈਰੀ ਢਿੱਲੋਂ ਕੈਨਬਰਾ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਮਿੰਟੂ ਬਰਾੜ ਬਾਈ ਜੀ ਕਿਹਾ ਜੀ। ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੈਰੀ ਬਾਈ ਤੁਹਾਨੂੰ ਵੀ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਜੁੜੇ ਆ ਜੀ, ਕਹਿੰਦੇ ਬਰਾੜ ਸਾਹਿਬ ਸਤਿ ਸ੍ਰੀ ਅਕਾਲ, ਪ੍ਰੋਗਰਾਮ ਬਹੁਤ ਵਧੀਆ ਜੀ, ਬ੍ਰਿਸਬਨ ਦਾ ਮੌਸਮ ਵੀ ਗਰਮ ਆ ਜੀ। ਲਓ ਜੀ ਗਿਆਨ ਸਿੰਘ ਕੰਗ ਹੋਰਾਂ ਦੀ ਕਾਲ ਆ ਗਈ। ਸਤਿ ਸ੍ਰੀ ਅਕਾਲ ਕੰਗ ਸਾਹਿਬ।
ਸਤਿ ਸ੍ਰੀ ਅਕਾਲ ਜੀ। ਹਾਂਜੀ
ਕੀ ਹਾਲ ਆ ਜੀ?
ਠੀਕ ਹੈ ਜੀ, ਹਾਲ ਚਾਲ ਠੀਕ ਆ। ਤੁਹਾਡਾ ਟੈਲੀਫੋਨ ਨੀ ਮਿਲਦਾ ਕਦੇ ਵੀ, ਮੈਂ ਕੱਲ ਵੀ ਕੋਸ਼ਿਸ਼ ਕੀਤੀ ਪਤਾ ਨੀ। ਚਲੋ ਅੱਛਾ, ਬੇਨਤੀ ਹੈ ਵੀ ਮੈਂ ਦਾਸ ਨੇ ਬਹੁਤ ਚਿਰ ਹੋਇਆ $100 ਦੀ ਪੇਸ਼ਕਸ਼ ਕੀਤੀ ਸੀਗੀ ਇਹਨਾਂ ਗੁਰਮੁਖ ਪਿਆਰਿਆਂ ਵਾਸਤੇ, ਪਰ ਕੋਈ ਵੀ ਮੈਂਬਰ ਮੇਰੇ ਕੋਲ ਲੈਣ ਨਹੀਂ ਆਇਆ। ਪਲੀਜ਼ ਕਿਸੇ ਨੂੰ ਭੇਜ ਦਿਓ ਕਿਉਂਕਿ ਮੈਂ ਕਾਰ ਚਲਾਉਣ ਤੋਂ
ਅੰਕਲ ਕੰਗ ਸਾਹਿਬ, ਅਸਲ ਚ ਨਾ ਤੁਹਾਨੂੰ ਬੱਚਿਆਂ ਨੂੰ ਕਹਿ ਕੇ ਟ੍ਰਾਂਸਫਰ ਕਰਾਉਣਾ ਪੈਣਾ, ਜਿਹੜਾ ਮੈਲਬਨ ਦੇ ਵਿੱਚ ਕੁਲਦੀਪ ਔਲਖ ਹੋਰਾਂ ਨੇ ਤੁਹਾਨੂੰ ਅਕਾਊਂਟ ਭੇਜ ਦੇਣਗੇ, ਤੇ ਤੁਹਾਨੂੰ ਉਹਨਾਂ ਨੂੰ ਉਹਨਾਂ ਦੇ ਅਕਾਊਂਟ ਚ ਨਾ ਬੱਚਿਆਂ ਨੂੰ ਕਹਿ ਕੇ ਟ੍ਰਾਂਸਫਰ ਕਰਾ ਦਿਓ, ਕਿਉਂਕਿ ਬ੍ਰਿਸਬਨ ਤੋਂ ਕੋਈ ਵੀ ਏਦਾਂ ਲੈ ਕੇ ਫਿਰ ਗਾਹ ਕਰਨ ਵਾਲਾ ਤੁਹਾਨੂੰ ਪਤਾ ਵੀ ਅੱਜ ਦੇ ਕੁਝ ਕਾਫੀ ਔਖਾ ਹੋ ਜਾਂਦਾ। ਸੋ ਕੋਸ਼ਿਸ਼
ਜਿਹੜੇ ਤੁਹਾਡੇ ਰਿਪ੍ਰੈਜੈਂਟੇਟਿਵ ਉਹਨਾਂ ਨੂੰ ਦੇ ਦੇਵਾਂ।
ਚਲੋ ਉਹਨਾਂ ਨੂੰ ਦੇ ਦਿਓ, ਕੋਈ ਨੀ ਉਹ ਕਰ ਦੇਣਗੇ, ਟ੍ਰਾਂਸਫਰ ਕਰ ਦੇਣਗੇ। ਪਰ ਬੈਟਰ ਆਈਡੀਆ ਤਾਂ ਇਹੀ ਸੀ ਵੀ ਤੁਸੀਂ ਡਾਇਰੈਕਟ ਉਹਨਾਂ ਦੇ ਕੁਲਦੀਪ ਔਲਖ ਦੇ ਅਕਾਊਂਟ ਟ੍ਰਾਂਸਫਰ ਕਰ ਸਕਦੇ
ਹੋ। ਨਹੀਂ ਨਹੀਂ, ਜੀਤ ਨੂੰ ਦੇ ਦੂੰਗਾ। ਵੈਸੇ ਤਾਂ ਅਸੀਂ ਕੱਲ ਜਾ ਕੇ, ਮੈਂ ਤਾਂ ਨਹੀਂ ਗਿਆ, ਕੱਲ ਜਾ ਕੇ ਆਏ ਅਸੀਂ ਕੌਫ ਸਾਹਿਬ। ਮੈਨੂੰ ਜੇ ਪਹਿਲਾਂ ਪਤਾ ਹੁੰਦਾ ਤਾਂ ਮੈਂ ਬਾਈ ਹੈਂਡ ਵੀ ਦੇ ਸਕਦਾ ਸੀ, ਭੇਜ ਸਕਦਾ ਬੱਚਿਆਂ ਕੋਲੇ, ਬੱਚੇ ਤੇ
ਬਿਲਕੁਲ।
ਹਾਂਜੀ, ਮੈਂ ਹਰ ਇੱਕ ਟਾਈਮ ਹਾਜ਼ਰ ਆ। ਦਲਜੀਤ ਨੂੰ ਕਹਿ ਦਿਓ ਵੀ ਕਿਸੇ ਵੇਲੇ ਵੀ ਟਾਈਮ, ਮੈਂ ਉਹਨੂੰ ਆਪ ਕਰ ਲਊਂਗਾ, ਮੇਰੇ ਕੋਲ ਨੰਬਰ ਹੈਗਾ ਉਹਦਾ, ਉਹ ਕਿਸੇ ਵੇਲੇ ਵੀ ਆ ਕੇ ਮੇਰੇ ਕੋਲੋਂ ਮਾਇਆ ਕਨੈਕਟ ਕਰ ਲਵੇ।
ਜੀ 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 ਜੀ।
ਦੂਸਰੀ ਹੋਰ
ਮਿਹਰਬਾਨੀ।
ਨਹੀਂ ਨਹੀਂ, ਮਿਹਰਬਾਨੀ ਵਾਲੀ ਕੋਈ ਗੱਲ ਨੀ ਜੀ, ਜਿਹੜਾ ਜੋ ਜ਼ਬਾਨ ਕੀਤੀ ਆ ਬੰਦੇ ਨੂੰ ਉਹ ਤੇ ਥੋੜਾ ਬਹੁਤ ਪੂਰਾ ਹੋਣਾ ਚਾਹੀਦਾ, ਕਿਉਂਕਿ ਉਸ ਵੇਲੇ ਇੰਡੀਆ ਚੱਲੇ ਗਏ, ਇਸ ਕਰਕੇ ਥੋੜਾ ਜਿਹਾ ਕੰਮ ਬੰਦ ਕਰ ਦਿੱਤਾ ਸੀ। ਔਰ ਇੱਕ ਹੋਰ ਮੇਰਾ ਮਸਲਾ ਹੈ ਜੀ, ਧਾਰਮਿਕ ਮਸਲਾ ਆ ਭਈ, ਕੀ ਸਿੱਖੀ ਦਾ ਪ੍ਰਚਾਰ ਕਰਨ ਲਈ ਢੋਲਕੀਆਂ ਛੈਣੇ ਉੱਚੀ ਉੱਚੀ ਵਜਾਉਣੇ ਇਹ ਸ਼ੋਭਾ ਦਿੰਦੇ ਨੇ? ਕੱਲਾ ਬੰਦਾ ਕੀ ਪ੍ਰਚਾਰ ਨਹੀਂ ਕਰ ਸਕਦਾ? ਕੱਲਾ ਕੋਈ ਲੀਡਰ ਹੋਵੇ ਜਾਂ ਕੋਈ ਜਿੱਦਾਂ ਬਾਬਾ ਕਹਿੰਦੇ ਉਹ ਕੱਲਾ ਨਹੀਂ ਪ੍ਰਚਾਰ ਕਰ ਸਕਦਾ? ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਤਾਂ ਕੱਲੇ ਮਰਦਾਨੇ ਦੇ ਨਾਲ ਹੀ ਸਾਰੀ ਦੁਨੀਆ 30,000-35,000 ਮੀਲ ਘੁੰਮ ਗਏ। ਇੱਥੇ ਕੀ ਹੁੰਦਾ, ਸਟੇਜਾਂ ਦੇ ਉੱਪਰ ਪਹਿਲਾਂ ਗੁਰਮੁਖ ਪਿਆਰਿਆਂ ਨੂੰ ਬਿਠਾ ਲਿਆ ਜਾਂਦਾ, ਢੋਲਕੀਆਂ ਛਾਣੇ ਵਜਾਏ ਜਾਂਦੇ ਆ, ਫਿਰ ਉਹ ਬਾਬਾ ਜੀ ਬਾਅਦ ਦੇ ਵਿੱਚ ਆਉਂਦੇ ਆ 15-20 ਮਿੰਟ ਬਾਅਦ, ਤੇ ਇਹ ਕੋਈ ਚੰਗੀ ਸ਼ੋਭਾ ਵਾਲੀ ਗੱਲ ਨਹੀਂ ਹੈ। ਗੱਲ ਉਹ ਹੁੰਦੀ ਆ ਜਿਹੜੀ ਸੰਗਤ ਦੇ ਸਿੱਧੀ ਅੰਦਰ ਵੜ ਜਾਵੇ, ਸਰੋਤਿਆਂ ਦੇ ਅੰਦਰ ਉਹਨਾਂ ਦੀ ਜ਼ਬਾਨ ਚ ਜੋ ਬੋਲਿਆ ਜਾਵੇ ਸਿੱਧਾ ਚਲੇ ਜਾਵੇ। ਜੇ ਹੁਣ ਅਸੀਂ ਉਹ ਇੱਕ ਕਿਸਮ ਦੀ ਅਸੀਂ ਉਹ ਛੈਣਿਆਂ ਦੀ ਕਰਦੇ ਹਾਂ, ਥਾਂ ਥਾਂ ਹੱਥ ਕਰਦੇ ਹਾਂ, ਇਹ ਕਿਸੇ ਮਰਿਆਦਾ ਚ ਨਹੀਂ ਆਉਂਦਾ, ਫਿਰ ਇਹਦੀ ਉਲੰਘਣਾ ਹੁੰਦੀ ਆ ਜਾਂ ਇਹਦੇ ਵਿਰੁੱਧ ਬੋਲਿਆ ਜਾਂਦਾ, ਫਿਰ ਉਸ ਬੰਦੇ ਨੂੰ ਮਾੜਾ ਗਿਣਿਆ ਜਾਂਦਾ। ਮਿਹਰਬਾਨੀ ਜੀ।
ਜੀ ਜੀ ਜੀ, ਮਿਹਰਬਾਨੀ ਜੀ। ਸੋ ਕੰਗ ਸਾਹਿਬ, ਮੈਂ ਤੁਹਾਡਾ ਇਸ਼ਾਰਾ ਸਮਝ ਗਿਆ, ਪਰ ਦੇਖੋ ਇਹ ਜਿੱਥੇ ਡਰਾਮਾ ਆ ਗਿਆ, ਜਿੱਥੇ ਢੋਂਗ ਆ ਗਿਆ, ਉੱਥੇ ਸਿੱਖੀ ਤਾਂ ਰਹਿੰਦੀ ਨੀ ਹੈਗੀ, ਪਹਿਲੀ ਗੱਲ ਨਿਬੜ ਜਾਂਦੀ ਹੈ। ਉੱਥੇ ਸਿੱਖੀ ਦਾ ਤਾਂ ਕੰਮ ਹੀ ਖਤਮ ਆ, ਸਿੱਖੀ ਢੋਂਗ ਡਰਾਮਿਆਂ ਤੋਂ ਰਹਿਤਾ, ਸੋ ਬਸ ਇੱਥੇ ਹੀ ਆ ਕੇ ਗੱਲ ਨਿਬੜ ਜਾਂਦੀ ਹੈ। ਜਿੱਦਾਂ ਗੱਲ ਸਮਝ ਚ ਆ ਗਈ ਸਾਡੇ ਦੀ, ਸਾਡੇ ਉਹਨਾਂ ਲੋਕਾਂ ਦੀ ਸਮਝ ਚ ਆ ਗਈ, ਜੇ ਤੁਹਾਡੇ ਮੂਹਰੇ ਆ ਕੇ ਕੋਈ ਢੋਂਗ ਕਰਦਾ ਡਰਾਮਾ ਕਰਦਾ ਤੇ ਤੁਸੀਂ ਉਹਨੂੰ ਉਸ ਢੰਗ ਨਾਲ ਹੀ ਉਹਨੂੰ ਉਹਨਾਂ ਦੀ ਭਾਤੇ ਹੋ ਤਾਂ ਜ਼ਿਆਦਾ ਬਿਹਤਰ ਆ। ਸੋ ਅੱਗੇ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜੇ ਆ, ਕਹਿੰਦੇ ਗੁਆਟ ਸਾਹਿਬ ਪ੍ਰੋਗਰਾਮ ਬਹੁਤ ਵਧੀਆ ਸੀ, ਬ੍ਰਿਸਬਨ ਦਾ ਮੌਸਮ ਵੀ ਗਰਮ ਹੈ, ਅੱਜ ਤੁਸੀਂ ਰਿਵਰਲੈਂਡ ਤੋਂ ਪ੍ਰੋਗਰਾਮ ਕਰ ਰਹੇ ਹਾਂ ਤੇ ਆਪਾਂ ਰਿਵਰ ਦੇ ਕੰਢੇ ਤੇ ਦਿਹਾੜੀ ਕਰ ਰਹੇ ਹਾਂ, ਕੱਲ ਦੇ ਟੂਰਨਾਮੈਂਟ ਬਾਰੇ ਕੀ ਕਹੋਗੇ? ਕੱਲ ਟੂਰਨਾਮੈਂਟ ਦੀ ਰਿਪੋਰਟ ਆਪਾਂ ਕਿਸੇ ਮੈਲਬਨ ਵਾਸੀ ਤੋਂ ਲਵਾਂਗੇ, ਪਰ ਜਿੰਨੀਆਂ ਤਾਂ ਆ ਰਹੀਆਂ ਸੀ ਰਿਪੋਰਟਾਂ ਚੰਗੀਆਂ ਆ ਰਹੀਆਂ ਸੀ, ਕਹਿੰਦੇ ਬਹੁਤ ਵਧੀਆ ਸੀ ਤੇ ਉਮੀਦ ਆ ਕੁਸ਼ਚਨ ਦੋਸਤਾਂ ਨੂੰ ਬੇਨਤੀ ਕਰਦੇ ਹਾਂ ਵੀ ਜੇ ਕੋਈ ਕੱਲ ਦੇ ਟੂਰਨਾਮੈਂਟ ਚ ਹਾਜ਼ਰ ਸੀ ਤਾਂ ਜ਼ਰੂਰ ਕਾਲ ਕਰਕੇ ਅਪਡੇਟ ਦਿਓ ਜੀ। ਕੁਲਦੀਪ ਕੌਰ ਸਾਡੇ ਨਾਲ ਜੁੜੇ ਆ ਜੀ ਬ੍ਰਿਸਬਨ ਤੋਂ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਜੀ ਸਾਡੇ ਦੇਸੀ ਪਰ ਪਰਦੇਸੀਆਂ ਨੂੰ ਮਾਤ ਦੇਣ ਵਾਲੇ ਮਾਨਯੋਗ ਭਾਜੀ ਮਿੰਟੂ ਬਰਾੜ ਜੀ, ਸਰਬਜੀਤ ਸਿੰਘ ਭਾਜੀ, ਹਰਮਨ ਰੈਡੀ ਦੇ ਵਿਹੜੇ ਬੈਠੇ ਸਾਰੇ ਪਰਿਵਾਰ ਨੂੰ ਕੁਝ ਵੀ ਕਹੇ ਕੋਈ, ਪਰ ਸਾਨੂੰ ਪਤਾ ਕਿ ਸਾਡੇ ਭਾਜੀ ਸੱਚਿਓਂ ਕਹਿਣੀ ਕਰਨੀ ਤੇ ਪੂਰੇ ਨੇ, ਤਰੱਕੀਆਂ ਬਖਸ਼ਣ ਗੁਰੂ ਸਾਹਿਬ ਜੀ, ਤੁਹਾਨੂੰ ਬਹੁਤ ਖੂਬ ਚੱਲ ਰਿਹਾ ਪ੍ਰੋਗਰਾਮ, ਬਹੁਤ ਮਿਹਰਬਾਨੀ ਕੁਲਦੀਪ ਤੁਹਾਡੀਆਂ ਦੁਆਵਾਂ ਲਈ। ਅੱਗੇ ਉਹਨਾਂ ਨੇ ਲਿਖਿਆ, ਜਾਗੋਗੇ ਮੇਰਿਆ ਸ਼ੇਰ ਹੋਵੇ ਕਿਉਂ ਦੇਰ ਲਗਾਈਏ, ਮੈਂ ਲੁੱਟ ਲਈ ਦਿਨ ਦੀਵੀ ਦੇ ਕੋਈ ਸੁਣੋ ਦਿਹਾਈ ਵੇ, ਮੇਰਾ 2 ਕਰੋੜ ਕਬੀਲਾ ਕੋਈ ਝੰਬ ਦੇ ਕਰਿਓ ਹੀਲਾ, ਮੈਂ ਘਰ ਦੀ ਮਾਲਕਾਣੀ ਹੁੰਦੀ ਜਾਂ ਪਰਾਈ ਵੇ, ਜਾਗੋਗੇ ਮੇਰੇ ਸ਼ੇਰੋ ਵੇ ਕਿਉਂ ਦੇਰ ਲਗਾਈ ਵੇ, ਕੱਖਾਂ ਤੋਂ ਹੌਲੀ ਹੋਈ ਕੋਈ ਮੈਨੂੰ ਕਿਤੇ ਨਾ ਮਿਲਦੀ ਢੋਈ, ਮਤਰਿਆਂ ਨੂੰ ਕਰ ਅੱਗੇ ਅੰਮਾ ਤੋਂ ਕਢਾਈ ਵੇ, ਜਾਗੋ ਜਾਗੋਗੇ ਮੇਰੇ ਸ਼ੇਰੋ ਵੇ ਕਿਉਂ ਦੇਰ ਲਗਾਈ ਵੇ, ਬਾਬੇ ਨਾਨਕ ਦੀ ਬੜਿਆਈ ਬੁੱਲੇ ਨੇ ਮੈਥੋਂ ਪਾਈ, ਅਵਤਾਰਾਂ ਪੀਰਾਂ ਫਕੀਰਾਂ ਦੀ ਮੈਂ ਤਖ਼ਤ ਬਹਾਈ, ਵੇ ਜਾਗੋ ਵੇ ਜਾਗੋ ਮੇਰੇ ਸ਼ੇਰੋ ਵੀਰ ਕਿਉਂ ਦੇਰ ਲਗਾਈ, ਸਭ ਸਾਈਆਂ ਅੱਗੇ ਗਈਆਂ ਮਨਜੂਰ ਹਜੂਰੇ ਪਈਆਂ, ਮੈਂ ਭਰੇ ਸਰੋਂ ਤੁਰ ਚੱਲੀ, ਭਰੇ ਸਰੇ ਤੁਰ ਚੱਲੀ, ਚਾਤ੍ਰਿਕ ਵਾਂਗ ਤਿਹਾਈ ਵੇ, ਜਾਗੋ ਵੇ ਮੇਰੇ ਸ਼ੇਰੋ ਵੇ ਮੈਂ ਕਿਉਂ ਦੇਰ ਲਗਾਈ ਵੇ। ਮੈਨੂੰ ਲੱਗਦਾ ਧਨੀ ਰਾਮ ਚਾਤ੍ਰਿਕ ਹੋਰਾਂ ਦੀਆਂ ਜਿਹੜੀਆਂ ਲਾਈਨਾਂ ਨੇ ਜੀ, ਤੇ ਬਹੁਤ ਖੂਬਸੂਰਤ ਜਿਹੜੇ ਆ ਆਪਾਂ ਪੰਜਾਬੀ ਮਾਂ ਬੋਲੀ ਦੀ ਗੱਲ ਕਰ ਰਹੇ ਸੀ ਤੇ ਉਸ ਵਿਸ਼ੇ ਦੇ ਉੱਤੇ ਇਹਨਾਂ ਨੇ ਭੇਜੀਆਂ। ਤੇ ਉਹਨਾਂ ਨੇ ਨਾਲ ਇੱਕ ਮੈਸੇਜ ਹੋਰ ਲਿਖਿਆ ਜੀ, ਭਾਜੀ ਇਹ ਮਾਨਯੋਗ ਬਜ਼ੁਰਗ ਬਾਰੇ ਆਪਾਂ ਜੀ ਵਿਸਤਾਰ ਚ ਲਿਖ ਫੋਟੋ ਨਾਲ ਪਾ ਦਿਓ ਫੇਸਬੁੱਕ ਤੇ, ਬਾਕੀ ਵੀਰ ਜੀ $100 ਮੈਂ ਕਰਦੀ ਆ, ਵੀਰ ਜੀ ਆਪ ਜੀ ਦੱਸ ਦਿਓ ਜੀ। ਸੋ ਬਿਲਕੁਲ ਜੀ, ਤਾਂ ਆਪਾਂ ਕੋਸ਼ਿਸ਼ ਕਰਾਂਗੇ ਜੀ ਤੇ ਵਿਸਤਾਰ ਚ ਲਿਖਾਂਗੇ ਜੀ ਤੇ ਪਾਵਾਂਗੇ ਵੀ, ਤੇ ਧੰਨਵਾਦ ਤੁਹਾਡੇ $100 ਲਈ। ਇੱਧਰ ਸਾਡੇ ਨਾਲ ਨਵਦੀਪ ਸੋਢੀ ਜੁੜ ਚੁੱਕੇ ਆ ਜੀ ਫੋਨ ਦੇ ਜ਼ਰੀਏ, ਸੋ ਧੰਨਵਾਦ ਕੁਲਦੀਪ ਕੌਰ ਜੀ ਤੁਹਾਡੇ ਸਪੋਰਟ ਲਈ, ਤੇ ਤੁਸੀਂ ਸਦਾ ਹੀ ਚੰਗੇ ਕਾਰਜਨ ਸਾਡੇ ਨਾਲ ਖੜੇ ਹੋ, ਤੁਹਾਨੂੰ ਮਾਣ ਤੁਹਾਡੇ ਦੇ ਉੱਤੇ। ਸੋ ਨਵਦੀਪ ਸੋਢੀ ਜੁੜਿਆ, ਸਤਿ ਸ੍ਰੀ ਅਕਾਲ ਨਵਦੀਪ ਭਾਈ।
ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਹੈ ਜੀ?
ਹਾਲ ਚਾਲ ਵਧੀਆ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ?
ਚਲੋ ਬਹੁਤ ਚੰਗੇ ਚਾਹੀਦੇ ਬਾਈ ਜੀ, ਬਹੁਤ ਵਧੀਆ ਠੀਕ ਠਾਕ ਜੀ, ਫਸਟ ਕਲਾਸ। ਤੇ ਕੱਲ ਦੇ ਮੇਲੇ ਬਾਰੇ ਬਾਈ ਜੀ, ਹਜੇ ਤੱਕ ਜਿੰਨੇ ਟੂਰਨਾਮੈਂਟ ਅਸੀਂ ਦੇਖੇ ਆ, ਬਹੁਤ ਵਧੀਆ ਟੂਰਨਾਮੈਂਟ ਗਿਆ ਜੀ ਕੱਲ ਦਾ, ਤੇ ਟੀਮਾਂ ਬਹੁਤ ਜਿਆਦਾ ਵਧੀਆ ਆਈਆਂ, ਮੈਚ ਬੜੇ ਇੰਟਰਸਟਿੰਗ ਸੀ। ਤੇ ਫਾਈਨਲ ਸੀਗਾ ਬਲਗੂਲਗਾ ਤੇ USA ਟੀਮ ਦਾ, ਤੇ ਬਲਗੂਲਗਾ ਜਿੱਤ ਗਈ ਹੈ ਜੀ।
ਅੱਛਾ ਜੀ, ਕੀ ਬਾਤ ਹੈ ਜੀ।
ਹਾਂਜੀ, ਮੈਚ ਬਹੁਤ ਇੰਟਰਸਟਿੰਗ ਸੀ, ਪ੍ਰਬੰਧ ਵੀ ਸਾਰਾ ਬਹੁਤ ਵਧੀਆ ਸੀਗਾ ਜੀ, 12 ਮੈਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਨਿਸ਼ ਕਰਾ ਜੀ। ਤੇ ਦੂਸਰਾ ਬਾਈ ਜੀ, ਉਹ ਬਾਈ ਜੀ ਦਾ ਆਪਾਂ ਨੂੰ ਅੱਪੂ ਜੀ ਹੋਣਾ ਦਾ ਜੀ, ਉਹ ਨੰਬਰ ਤੁਸੀਂ ਅਗਰ ਦੇ ਦਿਓ ਤਾਂ ਹੜਾ ਜੀ ਪਾਵਰ ਡਾਲੋ ਜੀ, ਅਸੀਂ ਵੀ ਪਾ ਦਿਆਂਗੇ ਜੀ।
ਜੀ ਜੀ, ਮੈਂ ਜ਼ਰੂਰ ਕੁਲਦੀਪ ਔਲਖੋਰਾਂ ਨੂੰ ਦਾ ਨੰਬਰ ਨਾ ਸਰਬਜੀਤ ਨੂੰ ਕਹਿਣਾ ਵੀ ਜਿਹੜੇ ਵੀ ਸੱਜਣ ਮਿੱਤਰ ਕਹਿੰਦੇ ਉਹਨਾਂ ਨੂੰ ਕੁਲਦੀਪ ਔਲਖੋਰਾਂ ਦਾ ਨੰਬਰ ਸਾਂਝਾ ਕਰਦੇ ਰਹਿਣਗੇ, ਤਾਂ ਕਿ ਫਿਰ ਜਿਹਨੇ ਵੀ ਜੁੜਨਾ ਉਹ ਡਾਇਰੈਕਟਲੀ ਉਹਨਾਂ ਨਾਲ ਜੁੜ ਪਏ। ਸੋ ਕੁਲਦੀਪ ਸਾਹਿਬ ਬਹੁਤ ਮਿਹਰਬਾਨੀ ਤੁਸੀਂ ਜਿਹੜਾ ਇਹ ਹਿੱਸਾ ਪਾਇਆ।
ਪਹਿਲਾਂ ਪਤਾ ਨੀ ਸੀ ਬਈ, ਐਵੇਂ ਮੈਂ ਤਾਂ ਹੁਣ ਸੁਣਿਆ ਵੀ ਏਦਾਂ ਕਰਕੇ ਵੀ ਉਹ ਲੋੜਵੰਦ ਜਾਂ ਏਦਾਂ ਕੰਮ ਕਰਦੇ ਆ ਵੀ ਉਹਨਾਂ ਨੇ ਜਾਣਾ ਖੇਡਣ ਉੱਤੇ, ਆਪਾਂ ਨੂੰ ਕੋਈ ਆਈਡੀਆ ਨੀ ਸੀ, ਤੇ ਹੁਣ ਪਤਾ ਲੱਗਿਆ। ਤੇ
ਜਿੰਨਾ ਦੇਖੋ ਰਲ ਮਿਲ ਕੇ ਕੋਈ ਔਖਾ ਕੰਮ ਨੀ, ਕੱਲਿਆਂ ਜੀ ਬਹੁਤ ਔਖਾ ਵੀ ਪਹਿਲਾਂ ਮਿਹਨਤ ਕਰੋ, ਕੰਮ ਛੱਡ ਕੇ ਪ੍ਰੈਕਟਿਸ ਕਰੋ, ਫਿਰ ਕੰਪੀਟੀਸ਼ਨ ਲੜੋ, ਤੇ ਉਹ ਵੀ 85 ਸਾਲ ਦੀ ਉਮਰ ਦੇ ਵਿੱਚ, ਜਦੋਂ ਕਿ ਸਾਡੇ ਤੋਂ ਖੜਾ ਨੀ ਹੋ ਜਾਂਦਾ ਬੈਠ ਕੇ 50-55 ਸਾਲ ਵਾਲਿਆਂ ਤੋਂ, ਤੇ 85 ਸਾਲ ਦੀ ਉਮਰ ਚ ਕੰਪੀਟੀਸ਼ਨ ਬੰਦਾ ਲੜ ਰਿਹਾ, ਤੇ ਸਾਡਾ ਵੀ ਕੋਈ ਫਰਜ਼ ਬਣਦਾ।
ਬਿਲਕੁਲ ਨਹੀਂ ਨਹੀਂ, ਬਸ ਤੁਸੀਂ ਵੀ ਥੋੜਾ ਜਿਹਾ ਇੱਦਾਂ ਰੇਡੀਓ ਤੇ ਨਾ, ਤੁਸੀਂ ਅਗਰ ਥੋੜੀ ਦੇਰ ਬਾਅਦ ਕਦੇ ਅਨਾਊਂਸ ਕਰਦੇ ਰਹੋ ਤਾਂ ਕਈ ਵਾਰੀ ਹੁੰਦਾ ਕੋਈ ਸਰੋਤੇ ਜੁੜਦੇ ਨਹੀਂ, ਕਈ ਵਾਰੀ ਅਗਲੇ ਦਿਮਾਗ ਚ ਨਿਕਲ ਜਾਂਦਾ ਕੰਮ ਕਾਰ ਚ ਰੁਝੇਵੇਂ ਕਰਕੇ, ਅਗਰ ਆਪਾਂ ਨੂੰ ਵੀ ਥੋੜੀ ਸਪੋਰਟ ਕਰਨੀ ਬਣਦੀ ਉਹਨਾਂ ਦੀ ਸੱਚੀ ਨਾਲ, ਤਾਂ ਥੋੜਾ ਤੁਸੀਂ ਵੀ ਰਿਪੀਟ ਕਰ ਸਕਦੇ ਹੋ ਵੀਕ ਜਾਂ ਦੋ ਵੀਕ ਬਾਅਦ ਜਾਂ ਮਹੀਨੇ ਚ ਇੱਕ ਅੱਧੀ ਵਾਰ ਵੀ ਉਹਨਾਂ ਦਾ ਕੰਪੀਟੀਸ਼ਨ ਨੇੜੇ ਆ ਰਿਹਾ ਜਾਂ ਉਹ ਹੁਣ ਜਾਣਾ ਚਾਹੁੰਦੇ ਆ, ਇਹਦੇ ਨਾਲ ਕੀ ਇੱਕ ਥੋੜਾ ਜਿਹਾ ਜਿਹੜੇ ਬੰਦੇ ਭੁੱਲ ਵੀ ਜਾਂਦੇ ਜਾਂ ਜੇ ਕੋਈ ਨਵਾਂ ਵੀ ਜੁੜਦਾ ਜੇ ਅਗਲੇ ਨੂੰ ਲੱਗਦਾ ਦੇਣਾ ਚਾਹੀਦਾ ਹਨਾ, ਕਈ ਵਾਰੀ ਹੁੰਦਾ ਉਹ ਅਪਡੇਟ ਨੀ ਹੁੰਦਾ ਤਾਂ ਨਹੀਂ ਖਿਆਲ ਰਹਿੰਦਾ।
ਜੀ 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 ਸੋ ਬਹੁਤ ਮਿਹਰਬਾਨੀ ਤੁਹਾਡੀ ਸਾਹਿਬ, ਜ਼ਰੂਰ ਕੋਸ਼ਿਸ਼ ਕਰਾਂਗੇ ਅਸੀਂ ਆਪਦੇ ਬੰਦੇ ਨੂੰ ਅਪਡੇਟ ਰੱਖਣ ਦੀ।
ਹਾਂਜੀ ਤੁਸੀਂ ਉਹ ਬਸ ਅਪਡੇਟ ਕਰ ਦਿਓ ਜੀ ਸਾਨੂੰ ਤੇ ਆਪਾਂ ਵੀ ਪਾ ਦਿਆਂਗੇ ਜੋ ਯੋਗਦਾਨ ਬਣਦਾ।
ਜੀ ਜੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ। ਸੋ ਨਵਦੀਪ ਸਿੰਘ ਸੋਢੀ ਮਲਬਨ ਤੋਂ ਜੁੜੇ ਹੋਏ ਸਨ ਤੇ ਕਾਲਰ ਲਾਈਨ ਲੱਗ ਗਈ ਹੈ ਜੀ, ਛੇਤੀ ਛੇਤੀ ਆਪਾਂ ਕਾਲ ਲੈਣੇ ਆ। 5876 ਹੈਲੋ, 5876 ਤੋਂ ਸਾਡੇ ਨਾਲ ਕਾਲ ਲੱਗੀ ਹੈ। ਹੈਲੋ, ਸਤਿ ਸ੍ਰੀ ਅਕਾਲ ਜੀ।
ਬਲਰਾਜ ਸਿੰਘ ਬੋਲ ਰਿਹਾ ਮੈਲਬਨ ਤੋਂ।
ਹਾਂਜੀ ਬਲਰਾਜ ਬਾਈ, ਕੀ ਹਾਲ ਆ?
ਹਾਂਜੀ ਵਧੀਆ ਬਾਈ ਜੀ, ਠੀਕ ਠਾਕ ਜੀ। ਤੇ ਮੈਂ ਨਾ ਉਹ ਸੁਣ ਰਿਹਾ ਸੀ ਪ੍ਰੋਗਰਾਮ ਜਿੱਦਾਂ ਉਹ ਔਲਖ ਸਾਹਿਬ ਵਾਸਤੇ ਫੰਡ ਰੇਜ਼ ਕਰਨ ਬਾਰੇ। ਤੇ ਹਾਂਜੀ ਮੈਂ ਕਹਿਣਾ ਸੀ ਨਾ ਜਿੱਦਾਂ ਗੋ ਫੰਡ ਮਨੀ ਨਾਂ ਦਾ ਕੋਈ ਵੈਬਸਾਈਟ ਹੈਗੀ ਆਪਣੇ ਗੂਗਲ ਤੇ, ਤੇ ਜੇ ਉੱਥੇ ਜਾ ਕੇ ਇਹਨਾਂ ਦਾ ਨਾਮ ਐਡ ਹੋ ਜਾਏ ਨਾ ਤੇ ਰੀਜਨ ਪਾ ਦਿੱਤਾ ਹੋਵੇ ਕਿ ਇਸ ਰੀਜਨ ਲਈ ਫੰਡ ਅਸੀਂ ਰੇਜ਼ ਕਰ ਰਹੇ ਹਾਂ ਤੇ ਵੀ ਕਿੰਨੇ ਫੰਡ ਚਾਹੀਦੇ ਆ, ਵੀ ਇੰਨਾ ਟਾਰਗੇਟ ਆ। ਤੇ ਬਾਅਦ ਦੇ ਵਿੱਚ ਜਿੱਦਾਂ ਆਪਣਾ ਹਰਮਨ ਰੇਡੀਓ ਹੈ ਹਨਾ ਸ਼ੇਅਰ ਕਰ ਦੇਵੇ ਤੇ ਫਿਰ ਅੱਗੇ ਜਾ ਕੇ ਸ਼ੇਅਰ ਹੋ ਜਾਂਦਾ ਤੇ ਉਹਦੇ ਚ ਮੈਂ ਵੇਖਿਆ ਵੀ ਫੰਡ ਬੜੀ ਛੇਤੀ ਰੇਜ਼ ਹੁੰਦੇ ਜਿੰਨਾ ਤੁਹਾਡਾ ਟਾਰਗੇਟ ਹੁੰਦਾ। ਟਾਰਗੇਟ ਪੂਰਾ ਹੋ ਜਾਂਦਾ ਸੀ ਜਿੰਨਾ ਚਾਹੀਦਾ ਹੁੰਦਾ ਸੀ। ਹਾਂਜੀ ਹਾਂ, ਤੇ ਉਹਦਾ ਨਾਮ ਹੈਗਾ ਜੀ ਗੋ ਫੰਡ ਨਹੀਂ ਕਹਿੰਦੇ।
ਤੁਸੀਂ ਮੈਨੂੰ ਲਿੰਕ ਭੇਜ ਦਿਓ, ਲਿੰਕ ਭੇਜ ਦਿਓ ਜਾਂ ਪਰਸਨਲ ਮੈਸੇਜ ਭੇਜ ਦਿਓ, ਮੈਂ ਅੱਜ ਕੋਸ਼ਿਸ਼ ਕਰੂੰਗਾ ਪਾਉਣ ਦੀ।
ਹਾਂਜੀ ਬਾਈ ਜੀ, ਮੈਂ ਨਾ ਸਾਡੇ ਆਪਣੇ ਹਾਂ ਫੇਸਬੁੱਕ ਤੇ ਮੈਸੇਜ ਭੇਜ ਦੂੰਗਾ, ਉਹਦਾ ਗੋ ਫੰਡ ਮੀ ਜਿਹੜੀ ਵੈਬਸਾਈਟ ਉਹਦਾ ਨਾ ਐਡਰੈਸ ਭੇਜ ਦੂੰਗਾ।
ਜੀ ਜੀ ਜੀ,
ਤੇ ਇਹ ਤਾਂ ਹਾਂਜੀ ਹਾਂ, ਉਹ ਕੰਟੀ ਆਏ ਸੀ ਤੇ ਮੈਲਬਨ ਤੇ ਉਹਨਾਂ ਦਾ ਇੰਸ਼ੋਰੈਂਸ ਨਹੀਂ ਸੀਗਾ ਤੇ ਉਹਨਾਂ ਨੂੰ ਪ੍ਰੋਬਲਮ ਆ ਗਈ ਤੇ ਜਿੱਦਾਂ 20,000 ਫੰਡ ਉਹਨਾਂ ਨੇ ਰੇਜ਼ ਕੀਤਾ ਤੇ 24-25 ਘੰਟਾ ਚ ਹੋ ਗਿਆ ਸੀਗਾ ਜੀ।
ਮੈਲਬਨ ਤੋਂ ਤੇ ਹੁਣ ਅਗਲੀ ਕਾਲ ਆ ਜਿਹੜੀ ਸਾਡੇ ਕੋਲ ਆ ਚੁੱਕੀ ਹੈ ਜੀ, ਹਰੀਸ਼ ਲਿਵਰਪੂਲ ਤੋਂ, ਸਿਡਨੀ ਤੋਂ। ਹਰੀਸ਼ ਭਾਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਹਰੀਸ਼ ਭਾਈ।
ਸਤਿ ਸ੍ਰੀ ਅਕਾਲ ਮਿੰਟੂ ਭਾਈ, ਕੀ ਹਾਲ ਚਾਲ?
ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
ਮਿੰਟੂ ਭਾਈ, ਬਸ ਬਾਕੀ ਸਾਰਿਆਂ ਦੇ ਇਹੀ ਕਿਹਾ, ਮੈਂ ਵੀ ਇਹੀ ਕਹਿਣਾ ਚਾਹੁੰਦਾ ਸੀ ਵੀ ਉਹ ਫੰਡ ਰੇਜ਼ ਜੇ ਉਹ ਕਰਨ ਲੱਗੇ ਆ ਤਾਂ ਕਿੰਨਾ ਕੁ ਹੈਗਾ ਆਪਣਾ ਟਾਰਗੇਟ ਤੇ ਅਗਲਾ ਇਹਨਾਂ ਦਾ ਟੂਰ ਦਾ ਕਿੰਨਾ ਕੁ ਹੈਗਾ ਤੇ ਜਿੰਨਾ ਕੁ ਇੱਥੇ ਹੁੰਦੇ ਆ ਅਸੀਂ ਵੀ ਯੋਗਦਾਨ ਪਾਈਏ ਜੀ।
ਜੀ ਬਿਲਕੁਲ, ਦੇਖੋ ਟਾਰਗੇਟ ਕਦੇ ਵੀ ਔਲਖ ਸਾਹਿਬ ਨੇ ਰਾਜਤਾ ਕੀਤਾ ਨੀ, ਉਹਨਾਂ ਨੇ ਹਮੇਸ਼ਾ ਇਹੀ ਕਹਿੰਦੇ ਹੁੰਦੇ ਆ ਇੱਕ ਟਿਕਟ ਮੈਨੂੰ ਲੈ ਦੋ, ਰਹਿਣ ਸਹਿਣ ਦਾ ਇੰਤਜ਼ਾਮ ਕਰ ਦੋ।
ਸੋਰੀ, ਮੈਂ ਬਹੁਤੀ ਗੱਲ ਨੀ ਕਰਨਾ ਚਾਹ ਰਿਹਾ ਬਾਈ ਜੀ, ਤੇ ਉਹਦੇ ਵਿੱਚ ਇਹ ਦੇਖਣਾ ਸੀ ਵੀ ਟਿਕਟ ਕਿੱਥੇ ਐਤਕੀ ਕਿੱਥੇ ਜਾਣਾ ਜੀ, ਇਹਨਾਂ ਨੇ ਕਿੱਥੋਂ ਦੀ ਕਿੱਥੇ ਟਿਕਟ ਚਾਹੀਦੀ ਹੈ?
ਜੀ 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 ਜੀ, ਆਪਾਂ ਨਾ ਕੋਸ਼ਿਸ਼ ਇਹ ਕਰਦੇ ਹਾਂ ਕਿਉਂਕਿ ਕੰਪੀਟੀਸ਼ਨ ਤਾਂ ਹੁੰਦੇ ਰਹਿੰਦੇ ਆ ਥਾਂ ਥਾਂ ਤੇ, ਤੇ ਇਹ ਬੁਰੇ ਕੰਪੀਟੀਸ਼ਨ ਜਾਣਾ ਚਾਹੁੰਦੇ ਆ। ਮੈਂ ਇਹੀ ਕਹਿਣਾ ਵੀ ਆਪਾਂ ਜੇ ਮੰਨ ਲਓ $20,000 ਦਾ ਟਾਰਗੇਟ ਰੱਖ ਕੇ ਨਾ ਇੱਕ ਫੰਡ ਖੜਾ ਕਰ ਲਈਏ ਔਲਖ ਸਾਹਿਬ ਦੇ ਨਾਂ ਤੇ, ਤੇ ਉਹ ਜਦੋਂ ਵੀ ਜਿੱਥੇ ਜਾਣਾ ਹੋਊਗਾ ਅਸੀਂ ਉਹਨਾਂ ਨੂੰ ਟਿਕਟ ਲੈ ਦਈਏ, ਐਂਟਰੀ ਭਰ ਦਈਏ, ਉਹਨਾਂ ਦਾ ਅਸੀਂ ਰਹਿਣ ਦਾ ਇੰਤਜ਼ਾਮ ਕਰ ਦਈਏ। ਮੈਨੂੰ ਪਤਾ ਮੈਂ ਰਹਿਣ ਦੇ ਇੰਤਜ਼ਾਮ ਦੇ ਵਿੱਚ ਤਾਂ ਕਿਸੇ ਵੀ ਮੁਲਕ ਦੇ ਵਿੱਚ ਆਪਾਂ ਕਰ ਸਕਦੇ ਹਾਂ, ਕੋਈ ਪ੍ਰੋਬਲਮ ਨੀ। ਆਪਣੇ ਦਾਦੇ ਦੇ ਮੇਰੇ ਆ ਸਾਰੇ ਆਪਣੇ ਸੈੱਲ ਲੈ ਗਏ ਆ, ਤੇ ਆਪਾਂ ਉਹਨਾਂ ਦਾ ਆਉਣ ਜਾਣ ਤੇ ਐਂਟਰੀ ਫੀਸ ਹੀ ਭਰਨੀ ਹੋਇਆ ਕਰੂ, ਤੇ ਇੱਕ ਫੰਡ ਖੜਾ ਹੋਵੇ ਤਾਂ ਆਉਣ ਵਾਲੇ ਉਹ 5-10 ਸਾਲ ਇਹ ਇੱਕ ਕੰਪੀਟੀਸ਼ਨ ਲੜ ਸਕਦੇ ਆ। ਸੋ ਆਪਾਂ ਕੋਸ਼ਿਸ਼ ਕਰਦੇ ਆ ਵੀ ਉਹਨਾਂ ਦੇ ਨਾਂ ਤੇ ਇੱਕ ਫੰਡ ਖੜਾ ਕਰੀਏ।
ਹਾਂ ਬਾਜੀ, ਉਹੀ ਫਿਰ ਉਹ ਜਾਂ ਤਾਂ ਸੁਨੇਹਾ ਲਾ ਦੋ ਸਾਨੂੰ ਵੀ ਤੇ ਅਕਾਊਂਟ ਨੰਬਰ ਮਿਲ ਜੇ, ਅਸੀਂ ਸਿੱਧਾ ਪਾ ਦਈਏ ਫਿਰ ਕੇ, ਅਸੀਂ ਵੀ ਤਾਂ ਸਿੱਧਣੀ ਚਾਹ, ਸਾਨੂੰ ਕੋਈ ਟਾਈ ਅਪ ਹੋ ਜੇ ਪਤਾ ਲੱਗ ਜੇ ਨਾ ਵੀ ਕਿਹਨੂੰ ਫੜਾਣਾ ਕਿੱਦਾਂ ਫੜਾਣਾ, ਤੇ ਹੁਣ ਆਪਣੇ ਮੂੰਹ ਕਹਿੰਦੇ ਕਿੰਨਾ ਕੁ ਪਾਵਾਂਗੇ, ਜਿੰਨਾ ਕੁ ਸਰਦਾ ਹੋ ਜੀ ਪਾ ਦਾਂਗੇ ਆਪਾਂ।
ਬਿਲਕੁਲ ਕਰਦੇ ਬਿਲਕੁਲ ਬਿਲਕੁਲ
ਆਵਾਂਗੇ
ਜ਼ਰੂਰ ਤੇ ਮੈਂ ਹਾਂਜੀ ਹਾਂਜੀ ਜ਼ਰੂਰ ਕਰਦੇ ਹਾਂ ਜੀ ਸੋ ਬਹੁਤ ਮਿਹਰਬਾਨੀ ਰਿਸ਼ ਭਾਈ
ਥੈਂਕ ਯੂ ਬੱਚੀ
ਮੋਮਰ ਸੋ ਹਰੀਸ਼ ਸਿੰਘ ਹਰੀਸ਼ ਕੁਮਾਰ ਲਿਵਰਪੂਲ ਤੋਂ ਸਾਡੇ ਨਾਲ ਜੁੜੇ ਹੋਏ ਸਨ ਜੀ ਬਹੁਤ ਉਹਨਾਂ ਦਾ ਧੰਨਵਾਦ ਉਹਨਾਂ ਨੇ ਵੀ ਅੱਗੇ ਆਏ ਆ ਤੇ ਗੈਰੀ ਢਿੱਲੋਂ ਕੈਨਬਰਾ ਵਾਲਿਆਂ ਨੇ ਵੀ $100 ਦੀ ਜਿਹੜੀ ਆਫਰ ਕਰੀ ਆ ਕਹਿੰਦੇ ਮੈਨੂੰ ਪਲੀਜ਼ ਡਿਟੇਲ ਸੈਂਡ ਕਰ ਦਿਓ ਬਿਲਕੁਲ ਜੀ ਤੁਹਾਨੂੰ ਕੁਲਦੀਪ ਔਲਪੁਰਾ ਦਾ ਨੰਬਰ ਅਸੀਂ ਸਰਬਜੀਤ ਭੇਜ ਦਿੰਦੇ ਆ ਹੁਣੇ ਤੇ ਤੁਸੀਂ ਜ਼ਰੂਰ ਇਸ ਦੇ ਵਿੱਚ ਹਿੱਸਾ ਪਾਇਓ ਜਗਤਾਰ ਸਿੰਘ ਗਿੱਲ ਢੁੱਡੀ ਤੇ ਜੁੜੇ ਆ ਜੀ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਭੇਜਿਆ ਜੀ ਅੱਜ ਦਾ ਵਿਚਾਰ ਕਹਿੰਦੇ ਹਮੇਸ਼ਾ ਸਕਾਰਾਤਮਕ ਸੋਚ ਨੂੰ ਅਪਣਾਓ ਤੇ ਹਮੇਸ਼ਾ ਦੂਸਰਿਆਂ ਦਾ ਭਲਾ ਕਰੋ ਤੇ ਅਣਕਿਆਸੇ ਰਾਹ ਰਾਹੀਂ ਤੁਹਾਡੇ ਤੱਕ ਵਾਪਸ ਪਹੁੰਚੇਗਾ ਸ਼ੁਭ ਸਵੇਰ ਬਿਲਕੁਲ ਜੀ ਇਹ ਇੱਕ ਸੱਚਾਈ ਹੈ ਕਦੇ ਵੀ ਕੋਈ ਚੀਜ਼ ਅਜਾਈ ਨਹੀਂ ਜਾਂਦੀ ਤੁਹਾਡੇ ਕੀਤਾ ਉਪਰਾਲਾ ਜ਼ਰੂਰ ਰਿਟਰਨ ਦਿੱਤਾ ਕਿਉਂਕਿ ਇੱਥੇ ਉਹੀ ਫਾਰਮੂਲਾ ਕਰਦਾ ਜੇ ਐਨਰਜੀ ਐਨਰਜੀ ਨੂੰ ਪੈਦਾ ਕਰਦੀ ਆ ਤੇ ਕੋਈ ਵੀ ਕੀਤਾ ਉਪਰਾਲਾ ਉਪਰਾਲਿਆਂ ਨੂੰ ਜਨਮ ਦਿੰਦਾ ਤੇ ਨਾਲ ਉਹਨਾਂ ਨੇ ਇੱਕ ਫੋਟੋ ਭੇਜੀ ਆ ਜੀ ਬੱਚਿਆਂ ਦੇ ਨਾਲ ਜਿਹੜੇ ਅਵਾਰਡ ਉਹਨਾਂ ਦੇ ਨਾਲ ਤੇ ਉਹਨਾਂ ਨੇ ਲਿਖਿਆ ਜੀ ਕੱਲ ਵੀਰੇ ਹਾਂਗਕਾਂਗ ਪੁਲਿਸ ਭਰਤੀ ਹੋਏ 5 ਪੰਜਾਬੀ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਚ ਇੱਕ ਨੌਜਵਾਨ ਸਿੱਧਾ ਇੰਸਪੈਕਟਰ ਭਰਤੀ ਹੋਇਆ 1997 ਤੋਂ ਬਾਅਦ ਪੰਜਾਬੀ ਭਾਈਚਾਰੇ ਦੀ ਪਹਿਲੀ ਭਰਤੀ ਹੋਈ ਹੈ ਪੰਜਾਬੀ ਭਾਈਚਾਰੇ ਲਈ ਬੜੇ ਮਾਣ ਦੀ ਗੱਲ ਹੈ ਤਰਨ ਤਰਨ ਕੋਲੋਂ ਇੱਕ ਟਰੱਕ ਖੋਇਆ ਗਿਆ ਟਰੱਕ ਚ GPS ਲੱਗਾ ਹੋਣ ਕਾਰਨ ਸਥਿਤੀ ਜਗ੍ਹਾ ਨੋਟ ਹੁੰਦੀ ਸੀ GPS ਟਰੱਕ ਦੀ ਸਥਿਤੀ ਜਗ੍ਹਾ 1.83 ਲੀਟਰ ਫੈਕਟਰੀ ਦੀ ਦਰਸਾ ਰਿਹਾ ਸੀ ਇਸ ਸਾਰੇ ਵਰਤਾਰੇ ਨੂੰ ਤੁਹਾਡੀ ਅੱਖ ਕਿਵੇਂ ਦੇਖਦੀ ਆ ਸੋ ਪਹਿਲਾਂ ਤਾਂ ਵਧਾਈ ਜੀ ਜਗਤਾਰ ਬਾਈ ਤੁਸੀਂ ਜਿਹੜਾ ਨੌਜਵਾਨਾਂ ਦੀ ਖ਼ਬਰ ਦਿੱਤੀ ਹੈ ਕਿ ਜਿਹੜਾ ਹਾਂਗਕਾਂਗ ਦੀ ਪੁਲਿਸ ਦੇ ਵਿੱਚ ਪੰਜਾਬੀ ਨੌਜਵਾਨਾਂ ਨੇ ਮੱਲਾਂ ਮਾਰੀਆਂ ਤੇ ਉਹਨਾਂ ਦੀ ਫੋਟੋ ਵੀ ਸਾਂਝੀ ਕੀਤੀ ਹੈ ਜੋ ਅਸੀਂ ਬਲੌਗ ਜ਼ਰੀਏ ਸਾਂਝੀ ਕਰਦੇ ਹਾਂ ਬਾਕੀ ਟਰੱਕ ਕੇਸ ਦੇ ਉੱਤੇ ਜ਼ਰੂਰ ਗੱਲਬਾਤ ਕਰਾਂਗੇ ਮੈਂ ਇਸ ਦੀ ਥੋੜ੍ਹੀ ਹੋਰ ਵਿਸਥਾਰ ਚ ਜਾ ਕੇ ਫੇਰ ਇਹਦੇ ਬਾਰੇ ਗੱਲਬਾਤ ਕਰੂੰਗਾ ਪਰ ਜੇ ਕੋਈ 86 ਲੀਟਰ ਦੇ ਦਿਖਾ ਰਹੇ ਤਾਂ ਸਮਾਂ ਦੀ ਵਧੀਆ ਉਹ ਪੁਲਿਸ ਜਾਂ ਸਰਕਾਰਾਂ ਨਹੀਂ ਪਰਦੇ ਲਾਉਂਦੀਆਂ ਤਾਂ GPS ਨੇ ਤਾਂ ਪਰਦਾ ਲਾ ਤਾਂ ਇਹਨਾਂ ਦੀ ਕੌਣ ਕਿੱਥੇ ਆ ਸੋ ਉਹਨਾਂ ਨੇ ਨਾਲ ਲਿਖਿਆ ਮਿੰਟੂ ਵੀਰੇ ਔਲਖੇ ਦਾ ਮੈਨੂੰ ਕੰਟੈਕਟ ਨੰਬਰ ਦਿਓ ਜੀ ਕੁਲਦੀਪ ਬਾਈ ਦਾ ਵੀ ਮੈਨੂੰ ਭੇਜੋ ਸਾਡੇ ਹਾਂਗਕਾਂਗ ਦਾ ਸਟੈਂਡਰਡ ਚਾਰਟਰਡ ਬੈਂਕ ਇੱਕ ਮੈਰਾਥਨ ਕਰਵਾਈ ਜਾਂਦੀ ਹੈ ਇੱਕ ਵਾਰ ਫੌਜਾ ਸਿੰਘ ਵੀ ਆਏ ਸੀ ਮੈਂ ਉਸ ਟੀਮ ਨਾਲ ਕੰਟੈਕਟ ਕਰਕੇ ਉਹਨਾਂ ਦਾ ਬਣਦਾ ਮਾਣ ਸਤਿਕਾਰ ਲਾਉਣ ਦੀ ਕੋਸ਼ਿਸ਼ ਕਰਾਂਗਾ ਧੰਨਵਾਦ ਬਿਲਕੁਲ ਜੀ ਅਸੀਂ ਜ਼ਰੂਰ ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਤੇ ਆਪਾਂ ਤੁਹਾਨੂੰ ਇਹ ਭੇਜਾਂਗੇ ਤੇ ਇਹਦਾ ਇਹਨਾਂ ਦਾ ਬਣਦਾ ਮਾਣ ਸਤਿਕਾਰ ਦਵਾਵਾਂਗੇ ਅੱਗੇ ਸਾਡੇ ਨਾਲ ਜੀਮੇਲ ਜ਼ਰੀਏ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਆ ਜੀ ਤੇ ਉਹਨਾਂ ਚ ਰਾਜਵਿੰਦਰ ਸਿੰਘ ਲੱਕੀ ਸਰਾਣ ਤੇ ਪ੍ਰਭ ਸਿਮਰਨ ਅਜੀਤ ਸਿੰਘ ਜੁੜੇ ਆ ਜੀ ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਵਾੜ ਜੀ ਸਭ ਲਿਸਨਰ ਨੂੰ ਵੀ ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਸਦਾ ਸੋ ਬਹੁਤ ਮਿਹਰਬਾਨੀ ਪ੍ਰਭ ਸਿਮਰਨ ਬਾਈ ਨਵੀ ਬਾਈ ਨਵੀ ਮਲਾਂ ਜੁੜੇ ਆ ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ ਸਰਬਜੀਤ ਬਾਈ ਨੂੰ ਬਹੁਤ ਹੀ ਖੂਬ ਸਟਾਰਟਿੰਗ ਆਫ ਪ੍ਰੋਗਰਾਮ ਬਾਕੀ ਬਾਈ ਜੀ ਇੱਕ ਖੁਸ਼ੀ ਦੀ ਗੱਲ ਹੈ ਵਿਕਟੋਰੀਆ ਵਿੱਚ ਬਿਗ ਰੋਡ ਦੇ ਆਫਿਸ ਵਿੱਚ ਵੀ ਹੁਣ ਪੰਜਾਬੀ ਆਪਸ਼ਨ ਸੈੱਟ ਸਟਾਰਟ ਕੀਤੀ ਗਈ ਹੈ ਕਿਆ ਬਾਤ ਹੈ ਜੀ ਦੇਖੋ ਪੰਜਾਬੀ ਮਾਂ ਬੋਲੀ ਦੀ ਚੜ੍ਹਾਈ ਆ ਤੇ ਸਾਰੇ ਕਿਤੇ ਹੌਲੀ ਹੌਲੀ ਜ਼ਰੂਰ ਏਦਾਂ ਹੋਣਾ ਅਮਰੀਕ ਸਿੰਘ ਅਮਰੀਕ ਮਹਿਤਾ ਜਿਹੜਾ ਜੀ ਸਤਿ ਸ੍ਰੀ ਅਕਾਲ ਭਾਜੀ ਮੇਰੇ ਵੱਲੋਂ ਔਲਖ ਸਾਹਿਬ ਨੂੰ $100 ਪਲੀਜ਼ ਟੈਕਸਟ ਮੀ ਅਕਾਊਂਟ ਥੈਂਕਸ ਅਮਰੀਕ ਮਹਿਤਾ ਮੈਲਬੋਰਨ ਸੋ ਅਮਰੀਕ ਭਾਜੀ ਜ਼ਰੂਰ ਤੁਹਾਨੂੰ ਸਰਬਜੀਤ ਭੇਜ ਦਿੰਦੇ ਔਲਖ ਸਾਹਿਬ ਦਾ ਨੰਬਰ ਤੇ ਉਹ ਤੁਹਾਡੇ ਨਾਲ ਸੰਪਰਕ ਕਰ ਲੈਣਗੇ ਸੋ ਬਹੁਤ ਧੰਨਵਾਦ ਤੁਹਾਡੇ ਇਸ ਸਪੋਰਟ ਲਈ ਕੁਲਜੀਤ ਸਿੰਘ ਜੁੜੇ ਆ ਜੀ ਸਤਿ ਸ੍ਰੀ ਅਕਾਲ ਭਾਜੀ ਤੁਸੀਂ ਲਾਸਟ ਭਾਜੀ ਦਾ ਨੰਬਰ ਸੈਂਡ ਕਰ ਦਿਓ ਪਲੀਜ਼ ਥੈਂਕਸ ਜ਼ਰੂਰ ਕੁਲਦੀਪ ਭਾਈ ਆਪਾਂ ਭੇਜਦੇ ਹਾਂ ਤੁਹਾਨੂੰ ਕੁਲਜੀਤ ਭਾਈ ਕੁਲਦੀਪ ਔਲਖ ਦਾ ਨੰਬਰ ਤੁਹਾਨੂੰ ਭੇਜਦੇ ਹਾਂ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰਿਓ ਜ਼ਰੂਰ ਤੇ ਮੈਂ ਸਰਬਜੀਤ ਹੋਰਾਂ ਨੂੰ ਬੇਨਤੀ ਕਰਦਾ ਵੀ ਸਾਰੇ ਜਿਹੜੇ ਵੀ ਸੱਜਣ ਮਿੱਤਰ ਨੰਬਰ ਮੰਗਦੇ ਆ ਤੇ ਉਹਨਾਂ ਨੂੰ ਦਿੰਦੇ ਰਹਿਣ ਬਾਕੀ ਕੁਲਦੀਪ ਸਿੰਘ ਔਲਖ ਲਿਖ ਕੇ ਤੁਸੀਂ ਫੇਸਬੁੱਕ ਤੇ ਵੀ ਉਹਨਾਂ ਨੂੰ ਜੁਆਇਨ ਕਰ ਸਕਦੇ ਹੋ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਆਪਾਂ ਹਰਭਜਨ ਸਿੰਘ ਔਲਖ ਹੋਰਾਂ ਦੇ ਮਾਮਲੇ ਦੇ ਵਿੱਚ ਥੋੜਾ ਜਿਹਾ ਹੋਰ ਇਨੀਸ਼ੀਏਟਿਵ ਲੈਂਦੇ ਹਾਂ ਹੋਰ ਥੋੜਾ ਜਿਹਾ ਕੋਸ਼ਿਸ਼ ਵਧਾਉਣੇ ਆ ਤੇ ਹੋ ਸਕਦਾ ਵੀ ਉਸ ਕੋਸ਼ਿਸ਼ ਦੇ ਨਾਲ ਕੋਈ ਨਾ ਕੋਈ ਚੰਗੇ ਉਪਰਾਲੇ ਆਉਣ ਦੋਸਤੋ ਪ੍ਰੋਗਰਾਮ ਦੇ ਵਿੱਚ ਆਪਾਂ ਨੂੰ ਹੁਣ ਇੱਕ ਬ੍ਰੇਕ ਲੈਣਾ ਪੈਣਾ ਜਾਂ ਇੱਕ ਗੀਤ ਵੀ ਆਪਾਂ ਸੁਣਨਾ ਤੇ ਫਿਰ ਉਸ ਤੋਂ ਬਾਅਦ ਆਪਾਂ ਬਾਕੀ ਜੇ ਸੱਜਣ ਮਿੱਤਰ ਕੋਈ ਕਾਲ ਕਰਦਾ ਤਾਂ ਜ਼ਰੂਰ ਤੁਹਾਡੀ ਕਾਲ ਲੈਣ ਦੀ ਕੋਸ਼ਿਸ਼ ਕਰਾਂਗੇ ਸੋ ਫਿਲਹਾਲ ਇੱਕ ਬ੍ਰੇਕ ਤੇ ਗੀਤ ਤੇ ਗੀਤ ਤੋਂ ਬਾਅਦ ਮੈਂ ਫਿਰ ਹਾਜ਼ਰ ਹੁੰਦਾ
मेहरबानी है। मेरी जहिना जिने बाई जनाए, मैं जिन्नी खफा होवा ओ तू नहीं प्यार जतावे। मेरे आसर
गोल्डन ग्रेन फ्लोर मिलता गरेवाल चक्की आटा ताजा घट कैमिकल दी वरतों वाली कणक जेडी के सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो
0428-9955-64-8-9-5-5-6-4-8-8-9-5-5-6-4-8-8-9-5-6-4-8-8-9-5-6-4-8-8-9-5-6-4-8-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5-6-4-8-9-5- ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780809001। ਵੈਬਸਾਈਟ ਵਿਜ਼ਿਟ ਕਰੋ kularhospital.com।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425 888 856।
ਆ ਕੀ ਗੱਲ ਭਾਜੀ, ਇੰਨਾ ਵੇਟ ਲੂ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਹੋ।
ਜਲੰਧਪੀਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੈਨਲ ਲਹਿਰਾਂ ਤੇ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਸਐਮ ਰਿਵਰਲੈਂਡ ਤੋਂ ਹਾਜ਼ਰ ਹਾਂ ਜੀ। ਤੇ ਬਹੁਤ ਸਾਰੇ ਸੱਜਣ ਮਿੱਤਰ ਸੁਨੇਹੇ ਲਾ ਰਹੇ ਆ ਜੀ, ਪੈਸਿਆਂ ਦੀ ਆਫਰ ਕਰ ਰਹੇ ਆ। ਜਗਿੰਦਰ ਸਿੰਘ ਸੋਹੀ ਜਗਰਾਓ ਵਾਲੇ ਸਿਡਨੀ ਵਾਲਿਆਂ ਨੇ ਵੀ $100 ਕਿਹਾ ਜੀ, ਮੇਰੇ ਬੰਨੀਓ ਵੀ ਲਾਓ। ਤੇ ਪਰ ਨਾਲ ਹੀ ਸਾਡੇ ਨਵੀਂ ਮਲਹਾਂਸ ਜੁੜ ਚੁੱਕੇ ਆ ਜੀ। ਨਵੀਂ ਮਲਹਾਂਸ ਹੋਰਾਂ ਨੇ ਵੀ ਜਿਹੜਾ ਇੱਕ ਟਰਮ ਲੈਣਾ ਸੀ ਤੇ ਮੈਂ ਕਿਹਾ ਤੁਸੀਂ ਆਉਣੇ ਹੀ ਲਾਓ। ਤੇ ਨਵੀਂ ਭਾਈ ਸਵਾਗਤ ਆ ਤੁਹਾਡਾ।
ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੋਡੀਓ ਦੇ ਪਰਿਵਾਰ ਨੂੰ ਤੇ ਬਾਈ ਜੀ ਤੇ ਅੰਕਲ ਜੀ ਦੀ ਮੈਂ ਗੱਲਬਾਤ ਸੁਣਦੇ ਹੋਏ ਤੇ ਅਸੀਂ ਮੇਰੇ ਦੋਸਤਾਂ ਨੇ ਤੇ ਅਸੀਂ ਅੰਕਲ ਜੀ ਦਾ ਪਹਿਲਾ ਟੂਰ ਜਿਹੜਾ ਵੀ ਹੁਣ ਜਿੱਥੇ ਵੀ ਜਾਣਾ ਚਾਹੁੰਦੇ ਨੇ ਤੇ ਅਸੀਂ ਆਪਣੇ ਵੱਲੋਂ ਸਪੋਂਸਰ ਕਰ ਰਹੇ ਹਾਂ, ਜਿਹਦੇ ਵਿੱਚ ਮੈਂ ਤੇ ਆਪਟਿਕ ਟੈਲੀਕੋਮ ਦੇ ਹਰਦੀਪ ਗਾਲੇ ਜੀ ਤੇ ਨਾਗਰਾ ਪੇਂਟਿੰਗ ਨਾਗਰਾ ਗਰੁੱਪ ਦੇ ਤੇ ਤੇਜਿੰਦਰ ਸਿੰਘ ਸੋਨੀ ਤੇ ਰਣਜੀਤ ਆਟੋਮੋਟਿਵ ਵਾਲੇ ਰਣਜੀਤ ਜੱਜ ਜੀ, ਬਾਈ ਜੀ ਦਾ ਅੰਕਲ ਦਾ ਪਹਿਲਾਂ ਅਸੀਂ ਸਪੋਂਸਰ ਕਰ ਰਹੇ ਹਾਂ ਤੇ ਹੋਰ ਵੀ ਸੁਣਨ ਵਾਲੇ ਹਰਮਨ ਰੇਡੀਓ ਪਰਿਵਾਰ ਦੇ ਮੈਂਬਰਾਂ ਨੂੰ ਅਸੀਂ ਇਹੀ ਕਰਦੇ ਹਾਂ ਕਿ ਪੈਸੇ ਇਕੱਠੇ ਕਰਨ ਨਾਲੋਂ ਇਹ ਹੈ ਕਿ ਅਸੀਂ ਰਲ ਮਿਲ ਕੇ ਅੰਕਲ ਦਾ ਹਰੇਕ ਟੂਰ ਅਗਲੇ ਨੈਕਸਟ ਨੈਕਸਟ ਸਪੋਂਸਰ ਕਰਦੇ ਰਹੀਏ। ਹਾਂਜੀ
ਜੀ ਜੀ ਜੀ, ਬਹੁਤ ਮਿਹਰਬਾਨੀ ਨਵੀਂ ਬਾਈ, ਤੁਸੀਂ ਵੱਡਾ ਉਪਰਾਲਾ ਕੀਤਾ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਸੰਪਰਕ ਕਰਕੇ ਅਗਲੇ ਆਉਣ ਵਾਲੇ ਟੂਰ ਦਾ। ਪਹਿਲਾਂ ਵੀ ਉਹਨਾਂ ਨੇ ਆਪਣਾ ਨਾ ਮੈਨੂੰ ਖਰਚਾ ਬਣਾ ਕੇ ਭੇਜਿਆ ਸੀ, ਇੰਨੇ ਦੀ ਟਿਕਟ ਆ, ਇੰਨੇ ਦੀ ਆ, ਤੇ ਉਹ ਕੋਈ ਵਾਹ ਨਹੀਂ ਸੀ। ਨਿਊਜ਼ੀਲੈਂਡ ਟੂਰ ਦਾ 35,000 ਹੀ ਸੀਗਾ, ਪਰ ਹੁਣ ਦੇਖਦੇ ਹਾਂ ਵੀ ਅਗਲਾ ਜਿਹੜਾ ਕੰਪੀਟੀਸ਼ਨ ਕਿੱਥੇ ਹੁੰਦਾ, ਦੁਨੀਆਂ ਦੇ ਕਿਹੜੇ ਕੋਨੇ ਚ, ਤੇ ਉਸ ਢੰਗ ਨਾਲ ਆਪਾਂ ਉਹਨਾਂ ਨੂੰ ਜਿਹੜਾ ਉਹਨਾਂ ਦੇ ਟੂਰ ਦਾ ਸਾਰਾ ਖਰਚਾ ਤੇ ਕੋਈ 1,500 ਉਹਨਾਂ ਨੂੰ ਜਿਹੜਾ ਖੁਰਾਕ ਦਾ ਖਰਚਾ ਆਪਾਂ ਦੇਈਏ, ਤਾਂ ਕਿ ਉਹ ਆਪਦਾ ਕੰਮ ਵੀ ਕਰਦੇ ਰਹਿਣ ਤੇ ਨਾਲ ਆਪਦੀ ਪ੍ਰੈਕਟਿਸ ਜਾਰੀ ਰੱਖਣ। ਤੇ ਉਹ ਮੈਨੂੰ ਪੂਰੀ ਉਮੀਦ ਆ ਵੀ ਉਹ ਨਿਰਾਸ਼ ਨੀ ਕਰਦੇ, ਜਿੱਥੇ ਵੀ ਜਾਣਗੇ ਉਹ ਮੈਡਲ ਲੈ ਕੇ ਆਉਣਗੇ, ਕਿਉਂਕਿ ਬੰਦਾ ਬਹੁਤ ਸਿਰੜੀ ਕਿਰੜੀ ਬੰਦਾ ਤੇ ਮੈਂ ਕਾਫੀ ਚਿਰ ਤੋਂ ਜਾਣਦਾ। ਸੋ ਬਹੁਤ ਮਿਹਰਬਾਨੀ ਨਵੀਂ ਬਾਈ,
ਮੈਂ ਇਹੀ ਕਹਿਣਾ ਚਾਹੁੰਦਾ ਤੇ ਬਾਕੀ ਰਣਜੀਤ ਆਟੋਮੋਟਿਵ ਜੱਜ ਬਾਈ ਤੇ ਨਾਗਰਾ ਬਾਈ ਉਹਨਾਂ ਦਾ ਹੀ ਧੰਨਵਾਦ ਕਰਦੇ ਹਾਂ, ਹਰਦੀਪ ਗਾਲੇ ਆਪਟਿਕ ਟੈਲੀਕਾਮ ਵਾਲਿਆਂ ਦਾ, ਜਿਨ੍ਹਾਂ ਨੇ ਰਲ ਮਿਲ ਕੇ ਇਹ ਪਹਿਲਾਂ ਹੀ ਉਪਰਾਲਾ ਕਰ ਰਹੇ ਹਾਂ। ਤੇ ਅੰਕਲ ਨੂੰ ਸਾਡੀ ਦਿਲੋਂ ਤੁਹਾਨੂੰ ਮਨੋਂ ਸਾਰੀ ਸਪੋਰਟ ਹੋਊਗੀ, ਪਹਿਲੇ ਜਿੱਥੇ ਵੀ ਜਾਣਗੇ ਸਾਰਾ ਖਰਚਾ ਅਸੀਂ ਅੱਜ ਹਰਮਨ ਰੇਡੀਓ ਦੇ ਉੱਤੇ ਅਨਾਊਂਸ ਕਰਕੇ ਚੱਕਦੇ ਹਾਂ ਜੀ, ਫਿਰ ਸਾਨੂੰ ਡਿਟੇਲਸ ਭੇਜ ਦਿਓ। ਧੰਨਵਾਦ ਬਾਈ ਬਰਾੜ ਬਾਈ,
ਬਹੁਤ ਥੈਂਕ ਯੂ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਦੋਸਤੋ, ਇਹ ਚੀਜ਼ਾਂ ਦੀ ਅੱਜ ਦੇ ਆਪਾਂ ਪ੍ਰੋਗਰਾਮ ਦੀ ਕੋਸ਼ਿਸ਼ ਕੀਤੀ ਸੀ ਵੀ ਜ਼ਮੀਰਾਂ ਜਾਗਦੀਆਂ ਵਾਲੇ ਲੋਕਾਂ ਦਾ ਕੋਈ ਤੋੜਾ ਨੀ। ਨਵੀਂ ਬਾਈ ਹੋਰੇ ਸਾਰੇ ਟੈਲੀ ਕਮਿਊਨੀਕੇਸ਼ਨ ਚ, ਹਰਦੀਪ, ਨਵੀ, ਰਣਜੀਤ ਬਾਈ ਹੋਰੇ ਸਾਰੇ ਟੈਲੀ ਨਾਗਰਾ ਸਾਹਿਬ ਸਾਰੇ ਇਸ ਲਾਈਨ ਚ ਜੁੜੇ ਹੋਏ ਆ, ਤੇ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਇਹ ਇੱਕ ਬੀੜਾ ਚੱਕਿਆ ਵੀ ਅਗਲਾ ਆਉਣ ਵਾਲਾ ਟੂਰ ਆ ਜਿਹੜਾ ਉਹ ਸਪੋਂਸਰ ਕੀਤਾ ਔਲਫ ਸਾਹਿਬ ਦਾ। ਸੋ ਬਹੁਤ ਮਿਹਰਬਾਨੀ ਇਸ ਲਈ, ਤੇ ਕੁਲਦੀਪ ਔਲਫ ਸਾਡੇ ਨਾਲ ਜੁੜ ਚੁੱਕੇ ਆ ਤੇ ਮੈਂ ਉਹਨਾਂ ਨੂੰ ਕਹੂੰਗਾ ਵੀ ਉਹ ਵੀ ਆਨਲਾਈਨ ਹੋ ਕੇ ਆਪਣਾ ਨੰਬਰ ਜਿਹੜਾ ਦੱਸਣ ਤਾਂ ਕਿ ਜਿਹੜੇ ਵੀ ਸੱਜਣਾ ਮਿੱਤਰਾਂ ਨੇ ਆਪਾਂ ਨੂੰ ਅੱਜ ਅਪਰੋਚ ਕੀਤੀ ਹੈ ਉਹਨਾਂ ਨੂੰ ਕੀਤਾ ਜਾਵੇ। ਸੋ ਅੰਕ ਸਾਹਿਬ ਸਵਾਗਤ ਤੁਹਾਡਾ।
ਹਾਂਜੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਜੀ। ਅਲਕ ਸਾਹਿਬ ਦੇਖੋ ਆਪਣਾ ਹੁੰਗਾਰਾ ਮਾਰਿਆ ਕੰਮ ਆਇਆ ਅੱਜ ਤੇ ਬਹੁਤ ਸਾਰੇ ਸੱਜਣ ਮਿੱਤਰ ਮੂਹਰੇ ਆ ਰਹੇ ਆ, ਸੋ ਕੀ ਆਪਾਂ ਇਹਦੀ ਨੋਟਬੰਦੀ ਕਰਨੀ ਆ ਹੁਣ?
ਹਾਂਜੀ ਬਿਲਕੁਲ ਭਾਈ, ਮੈਂ ਜਦੋਂ ਤੁਸੀਂ ਅਨਾਊਂਸ ਕੀਤਾ ਤੇ ਕਾਫੀ ਜਿਹੜੇ ਪਰਸਨਲੀ ਪਹਿਲਾਂ ਹੀ ਆਪਾਂ ਨੂੰ ਸੱਜਣ ਜਾਣਦੇ ਹੀ ਆ, ਰਾਜਵਿੰਦਰ ਆ, ਅਲਖਵਿੰਦਰ ਸੰਧੂ ਐਡੀਲੇਟ ਤੋਂ ਕਾਫੀ ਸੱਜਣਾ, ਮੈਂ ਸਾਰੇ ਪੜ੍ਹ ਨੀ ਸਕਿਆ, ਮੈਸੇਜ ਮੈਨੂੰ ਆ ਵੀ ਗਿਆ ਵੀ ਅਕਾਊਂਟ ਨੰਬਰ ਤੁਸੀਂ ਸ਼ੇਅਰ ਕਰੋ ਸਾਡੇ ਨਾਲ। ਤੇ ਚਲੋ ਪਿਛਲੀ ਵਾਰ ਇੰਨਾ ਜ਼ਿਆਦਾ ਨਹੀਂ ਚਲੋ ਧਿਆਨ ਦਿੱਤਾ ਗਿਆ ਸੀਗਾ, ਤੇ ਪਰ ਐਤਕੀ ਮੈਨੂੰ ਲੱਗਦਾ ਕਿ ਕਾਫੀ ਆਪਾਂ ਪੰਡ ਕਥਾ ਬਾਬਾ ਜੀ ਹੋਣਾ ਵਾਸਤੇ ਕਰ ਲਾਂਗੇ। ਤੇ ਇੱਕ ਭਾਈ ਥੋੜੀ ਜਿਹੀ ਨਾ ਕਨਫਿਊਜ਼ਨ ਦੂਰ ਕਰਦਾ, ਜਿਹੜੀ ਪਿਛਲੀ ਵਾਰ ਵੀ ਹੋਈ ਸੀ, ਤੇ ਕਿਉਂਕਿ ਮੈਂ ਨਾ ਕੱਲ ਪਰਸੋਂ ਬਾਬਾ ਜੀ ਹੋਣਾਂ ਦੀਆਂ ਫੋਟੋਆਂ ਤੇ ਉਹ ਸ਼ੇਅਰ ਕੀਤੀਆਂ ਸੀ ਜਿਹੜੇ ਹੁਣ ਕੰਪੀਟੀਸ਼ਨ ਜਿੱਤ ਕੇ ਆਏ ਆ ਫੇਸਬੁੱਕ ਤੇ, ਤੇ ਕਾਫੀ ਨਾ ਮੈਨੂੰ ਪਰਸਨਲੀ ਮੈਸੇਜ ਆਏ ਫੇਸਬੁੱਕ ਤੇ ਕਿ ਭਾਜੀ ਤੁਹਾਡੇ ਪਰਿਵਾਰ ਚ ਹੀ ਆ ਜਾਂ ਤੁਹਾਡੇ ਕੀ ਲੱਗਦੇ ਆ, ਮੈਨੂੰ ਪੁੱਛ ਰਿਹਾ ਸੀ। ਤੇ ਮੈਂ ਉਹ ਕਨਫਿਊਜ਼ਨ ਥੋੜੀ ਦੂਰ ਕਰਦਾ ਕਿ ਭਾਈ ਸਿਰਫ ਸਾਡਾ ਗੋਤ ਹੀ ਇੱਕ ਰਲਦਾ ਆ ਤੇ ਦੂਜਾ ਰਲਦਾ ਆ ਕਿ ਮੈਂ ਵੀ ਇੱਕ ਅਥਲੀਟ ਆ ਤੇ ਉਹ ਬਾਬਾ ਜੀ ਅਥਲੀਟ ਆ, ਬਸ ਆਹੀ ਆ, ਹੋਰ ਸਾਡਾ ਕੋਈ ਪਰਿਵਾਰਕ ਰਿਸ਼ਤਾ ਨਹੀਂ ਗਾ ਮੇਰਾ ਉਹਨਾਂ ਨਾਲ, ਤੇ ਉਹ ਗੁਰਦਾਸਪੁਰ ਤੋਂ ਤੇ ਮੈਂ ਤਰਨ ਤਾਰਨ ਤੋਂ ਆ। ਹਾਂਜੀ
ਜੀ, ਮੈਂ ਵਿੱਚ ਦੱਸਦਿਆਂ ਸਰੋਤਿਆਂ ਨੂੰ ਵੀ ਇਹ ਮਾਨਵਤਾ ਦਾ ਰਿਸ਼ਤਾ ਜੀ, ਅਸਲ ਚ ਜਦੋਂ ਪਹਿਲੀ ਵਾਰ ਜਦੋਂ ਗੱਲਬਾਤ ਚੱਲੀ ਸੀ ਨਾ ਇਸ ਵਿਸ਼ੇ ਦੇ ਉੱਤੇ, ਤੇ ਉਹ ਹਰਭਜਨ ਸਿੰਘ ਔਲਖੋਰ ਉਹਨਾਂ ਦੇ ਰੇਡੀਓ ਤੇ ਗੱਲਬਾਤ ਕੀਤੀ ਅਸੀਂ, ਤਾਂ ਅਥਲੈਟਿਕਸ ਦੀਆਂ ਗੱਲਾਂ ਸੀ, ਤਾਂ ਅਥਲੈਟਿਕਸ ਦੀਆਂ ਗੱਲਾਂ ਹੋਣ ਕਰਕੇ ਤੇ ਸਾਨੂੰ ਅਸੀਂ ਕੀ ਆਪਾਂ ਦੇਖੋ ਹਰਮਨ ਰੇਡੀਓ ਇੱਕ ਪਰਿਵਾਰ ਆ, ਤੇ ਅਸੀਂ ਸਾਰੇ ਜਿਹੜੇ ਇੱਕ ਦੂਜੇ ਨਾਲ ਜੁੜੇ ਹੋਏ ਆ, ਦਿਨ ਰਾਤ ਆਪਾਂ ਇੱਕ ਦੂਜੇ ਨਾਲ ਹੈਲਪ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਉਸੇ ਟਾਈਮ ਮੇਰੇ ਦਿਮਾਗ ਚ ਆਇਆ ਵੀ ਦੇਖੋ ਕੁਲਦੀਪ ਰਾਈਟ ਪਰਸਨ ਆ, ਅਥਲੈਟਿਕਸ ਦਾ ਵੀ ਪਤਾ ਤੇ ਉਹ ਸਾਰਾ ਕੁਛ ਕਰ ਸਕਦਾ, ਇਹ ਨੀ ਸਾਡੇ ਉਦੋਂ ਦਿਮਾਗ ਚ ਆਇਆ ਸੀ ਵੀ ਇਸ ਕਰਕੇ ਕੁਲਦੀਪ ਨੂੰ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਸੀ ਵੀ ਕੁਲਦੀਪ ਔਲਖਾ ਤੇ ਉਹ ਵੀ ਔਲਖਾ, ਸਿਰਫ ਜ਼ਿੰਮੇਵਾਰੀ ਕੁਲਦੀਪ ਨੂੰ ਦੇਣ ਦਾ ਕਾਰਨ ਇਹ ਸੀ ਵੀ ਚਲੋ ਇੱਕ ਜ਼ਿੰਮੇਵਾਰ ਇਨਸਾਨ ਨੇ ਤੇ ਇੱਕ ਅਥਲੈਟਿਕਸ ਤੇ ਸਪੋਰਟਸ ਦਾ ਉਹਨਾਂ ਨੂੰ ਪਤਾ ਵੀ ਸਪੋਰਟਸ ਕੀ ਚੀਜ਼ ਹੁੰਦੀ ਆ, ਤੇ ਉਹ ਜਾਣੀ ਕਿ ਕਦਰਾਂ ਕੀਮਤਾਂ ਦੀ ਗੱਲ ਹੁੰਦੀ ਆ। ਜੇ ਹੁਣ ਇੱਕ ਆਪਾਂ ਕਹੀਏ ਵੀ ਇੱਕ ਅਕਾਊਂਟੈਂਟ ਨੂੰ ਜਾਂ ਇੱਕ ਹੋਰ ਨੂੰ ਤੇ ਆਪਾਂ ਕੰਮ ਉਹਨੂੰ ਕਹੀਦਾ ਦੇ ਦਈਏ ਏਦਾਂ ਨੀ ਹੁੰਦਾ, ਸੋ ਜਿਹੜੀ ਰਿਲੇਟਡ ਚੀਜ਼ ਹੁੰਦੀ ਉਹੀ ਚੰਗੀ ਲੱਗਦੀ ਹੈ। ਸੋ ਕੁਲਦੀਪ ਔਲਖੋਰਾਂ ਨੂੰ ਇਸ ਲਈ ਜ਼ਿੰਮੇਵਾਰੀ ਦਿੱਤੀ ਸੀ ਜਿਹੜੀ ਇਹਨਾਂ ਨੇ ਆਪਣੇ ਵੱਲੋਂ ਬਖੂਬੀ ਨਿਭਾਈ ਵੀ ਆ, ਨਿਭਾ ਵੀ ਰਹੇ ਆ, ਉਹ ਸੰਜੋਗ ਬਣ ਗਿਆ ਵੀ ਦੇਖਣ ਵਾਲੇ ਨੂੰ ਏਦਾਂ ਲੱਗਦਾ ਵੀ ਕਣੀ ਆਪਣੇ ਬਜ਼ੁਰਗਾਂ ਨੂੰ ਪ੍ਰਮੋਟ ਕਰ ਰਹੇ ਜਾਂ ਉਹਨਾਂ ਲਈ ਕੁਛ ਮੰਗ ਰਹੇ ਆ। ਸੋ ਦੋਸਤੋ ਇਸ ਚੀਜ਼ ਦਾ ਮੈਂ ਵੀ ਪੁਸ਼ਟੀ ਕਰਦਾ ਵੀ ਇਹ ਕੋਈ ਇੰਨੀ ਸੰਬੰਧ ਨਹੀਂ ਹੈ, ਸੰਬੰਧ ਸਿਰਫ ਤੇ ਸਿਰਫ ਇਹ ਆਪਣਾ ਟਾਈਮ ਤੇ ਆਪਣਾ ਸਮਾਂ ਡਿਵੋਟ ਕਰ ਰਹੇ ਆ ਇਸ ਚੰਗੇ ਕਾਰਜ ਲਈ, ਸੋ ਇਸ ਲਈ ਆਪਣਾ ਕੁਲਦੀਪ ਔਲਖ ਦਾ ਵੀ ਧੰਨਵਾਦ ਕਰਨਾ ਬਣਦਾ।
ਸਲੂਟ ਹੈ ਮੇਰੇ ਵੀਰਾਂ ਨੂੰ, ਤੇ ਥੋੜਾ ਜਿਹਾ ਗੁੱਸਾ ਭਾਜੀ ਹੁਣ ਮੈਨੂੰ ਵੀ ਕੱਢ ਲੈਂਦੇ, ਤੁਸੀਂ ਤਾਂ ਕੱਢ ਲੈ ਕੇ ਬੋਲਰ ਤੇ ਪਹਿਲਾਂ ਮੈਨੂੰ ਵੀ ਕੱਢ ਲੈਂਦੇ। ਉਹ ਭਾਜੀ ਉਹਨਾਂ ਬੰਦਿਆਂ ਤੇ ਜਿਨ੍ਹਾਂ ਨੂੰ ਭਾਜੀ ਮੈਂ ਸੰਪਰਕ ਕੀਤਾ ਇਹ ਸੋਚ ਕੇ ਕਿ ਯਾਰ ਹਰ ਕਲਾਕਾਰ ਨੂੰ ਸਪੋਂਸਰ ਕਰਦੇ ਆ, ਤੇ ਆਪਣੇ ਘਰ ਹੀ ਘਰ ਖੜ ਕੇ ਇੱਥੋਂ ਤੱਕ ਵੀ ਵੇਖਿਆ ਕਿ ਕਈ ਦੇ ਕਲਾਕਾਰ ਨੂੰ ਤੇਲ ਚੋ ਚੋ ਕੇ ਆਪਣੇ ਅੰਦਰ ਲੰਘਾਉਂਦੇ ਵੇਖੇ ਮੈਂ ਇੱਥੇ ਮੈਲਬਨ ਦੇ ਵਿੱਚ, ਤੇ ਇਹ ਸੋਚ ਕੇ ਇਹ ਚਲੋ ਇੰਨਾ ਕੁਛ ਕਰ ਰਹੇ ਆ ਤੇ ਆਹ ਤੇ ਕੋਈ ਗੱਲ ਏਡੀ ਵੱਡੀ ਨੀ ਹੈਗੀ, ਇੱਕ ਟੂਰ ਹੀ ਬਾਬਾ ਜੀ ਸਪੋਂਸਰ ਕਰਨਾ ਹਨਾ, ਜਦੋਂ ਪਿਛਲੀ ਵਾਰ ਆਪਾਂ ਹਿਸਾਬ ਲਾਇਆ ਸੀ ਕੈਨੇਡਾ ਦਾ ਤੇ 2500-3000 ਸਾਰਾ ਬਣਿਆ ਸੀਗਾ, ਇੰਨਾ ਕੀ ਲੱਗਣਾ, ਚਲੋ ਵੀ ਅਨਫੋਰਚੁਨੇਟਲੀ ਉਹਨਾਂ ਦਾ ਵੀਜ਼ਾ ਨਹੀਂ ਲੱਗਾ, ਤੇ ਭਾਈ ਕਿਸੇ ਨੇ ਕੋਈ ਗਾੜੀ ਨੂੰ ਰਿਸਪੋਂਸ ਨੀ ਦਿੱਤਾ, ਤੇ ਹਾਂ ਕਹਿੰਦਾ ਕਰਾਂਗੇ ਕਰਾਂਗੇ ਬਸ ਇਹੀ, ਤੇ ਆਪਣੇ ਜਿੰਨੇ ਜੋ ਸਰੋਤਿਆਂ ਵੱਲੋਂ ਜਿਹੜਾ 5-7 ਜਾਣੇ ਇਕੱਠੇ ਅੱਗੇ ਆਏ ਇਨਕਲੂਡਿੰਗ ਮੀ, ਤੇ ਉਹ 670 ਚਲੋ ਉਦੋਂ ਹੋਏ, ਤੇ ਐਤਕੀ ਚਲੋ ਕਾਫੀ ਮੈਨੂੰ ਲੱਗਦਾ ਕਿ ਵੀਰ ਆਪਣੇ ਜਿੱਦਾਂ ਰਿਸਪੋਂਸ ਆ ਰਿਹਾ ਆ, ਤੇ ਚਲੋ ਨਾਮ ਪਤਾ ਹੀ ਹੈ ਤਕਰੀਬਨ ਸਾਰਿਆਂ ਨੂੰ ਜਿਹੜੇ ਮੈਲਬਨ ਦੇ ਵਿੱਚ ਰਹਿਣ ਵਾਲੇ ਜੀ, ਕਿ ਜਿਹੜੇ ਸਪੋਂਸਰ ਕਲਾਕਾਰਾਂ ਨੂੰ ਕਰਕੇ ਤੇ ਘਰੇ ਖੜ ਖੜ ਕੇ ਸਾਰਿਆਂ ਨੂੰ ਆਪਣਾ ਬੜਾ ਵਿਖਾਉਂਦੇ ਆ ਕਿ ਅਸੀਂ ਬਹੁਤ ਜ਼ਿਆਦਾ ਯਾਰ ਪੰਜਾਬ ਅਮੀਰ ਆ ਤੇ ਜਾਂ ਅਸੀਂ ਅੱਡ ਆ ਬੜੀ ਪਾਪੂਲੈਰਿਟੀ ਇਹਦੇ ਵਿੱਚ, ਪਰ ਇਹ ਕੰਮ ਦੇ ਵਿੱਚ ਭਾਜੀ ਕਿਸੇ ਨੇ ਕੋਈ ਅੱਗੇ ਨਹੀਂ ਆਇਆ।
ਜੀ 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 ਬਿਲਕੁਲ, ਬੜੇ ਦੁੱਖ ਨਾਲ ਕਿਹਾ, ਪਰ ਫਿਰ ਵੀ ਚਲੋ ਫਿਰ ਜਗਦੀ ਜਮੀਰ ਵਾਲੇ ਹਜੇ ਵੀ ਇਨਸਾਨ ਹੈਗੇ ਆ ਜੀ, ਤੇ ਆ ਰਹੇ ਅੱਜ ਵੀ ਬਹੁਤ ਸਾਰੇ ਸਾਹਮਣੇ ਤੇ ਬਹੁਤ ਸਾਰੇ ਗੁਪਤ ਤੌਰ ਦੇ ਉੱਤੇ ਵੀ ਆਉਣਗੇ, ਮੈਨੂੰ ਪੂਰੀ ਉਮੀਦ ਆ। ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਫਿਰ ਦੁਬਾਰਾ ਅਕਾਊਂਟ ਸਾਰਾ ਸਾਰਿਆਂ ਨਾਲ ਸਾਂਝਾ ਕਰਾਂਗੇ, ਤੇ ਕੁਲਦੀਪ ਔਲਖੋਰਾਂ ਦਾ ਨੰਬਰ ਅਸੀਂ ਸਾਨੂੰ ਭੇਜ ਰਹੇ ਹਾਂ, ਤੁਸੀਂ ਡਾਇਰੈਕਟ ਉਹਨਾਂ ਤੋਂ ਅਕਾਊਂਟ ਨੰਬਰ ਵੀ ਲੈ ਸਕਦੇ ਹੋ। ਤੇ ਔਲਖ ਸਾਹਿਬ ਤੁਹਾਡਾ ਜਿਹੜਾ ਟਾਈਮ ਕੀਮਤੀ ਆ ਮੈਨੂੰ ਪਤਾ, ਪਰ ਫੇਰ ਵੀ ਤੁਸੀਂ ਅੱਜ ਸ਼ਾਮ ਨੂੰ ਟਾਈਮ ਲਾ ਕੇ ਸਾਰਿਆਂ ਨੂੰ ਆਪਣਾ ਜਿਹੜਾ ਅਕਾਊਂਟ ਨੰਬਰ ਜ਼ਰੂਰ ਭੇਜੋ।
ਹਾਂਜੀ, ਤੇ ਜੇ ਨੰਬਰ ਰੱਖੋ ਭਾਅ ਜੀ ਮੈਂ ਆਪਣਾ ਬੋਲ ਦਿੰਦਾ।
ਜੀ ਜੀ, ਫੋਨ ਨੰਬਰ ਜ਼ਰੂਰ ਬੋਲ ਦਿਓ ਸਾਰਿਆਂ ਦੇ।
ਹਾਂਜੀ, ਮੇਰਾ ਮੋਬਾਈਲ ਨੰਬਰ 04338187251
18 27 51 18 27 51 18 27 51 ਸੋ ਬਹੁਤ ਮਿਹਰਬਾਨੀ ਅਲਖ ਸਾਹਿਬ, ਤੁਸੀਂ ਉਮੀਦ ਆ ਵੀ ਤੁਹਾਨੂੰ ਜ਼ਰੂਰ ਅੱਜ ਸੰਪਰਕ ਕਰਨਗੇ ਤੇ ਤੁਸੀਂ ਵੀ ਸ਼ਾਮ ਨੂੰ ਸਾਰਿਆਂ ਨੂੰ ਸੰਪਰਕ ਕਰੋ ਸਰ ਜੀ, ਨਾਲ ਦੀ ਨਾਲ ਤੁਹਾਨੂੰ ਨੰਬਰ ਭੇਜ ਰਹੇ ਆ। ਸੋ ਬਹੁਤ ਮਿਹਰਬਾਨੀ।
ਤੇ ਬਾਕੀ ਇੱਕ ਗੱਲ, ਹਾਂਜੀ ਇੱਕ ਗੱਲ ਹੋਰ ਭਾਜੀ, ਕਿ ਚਲੋ ਜਿੱਦਾਂ ਥੋੜਾ ਜਿਹਾ ਕਿਸੇ ਵੇਲੇ ਮਨ ਦੇ ਵਿੱਚ ਕਿਸੇ ਦੇ ਵੀ ਕੋਈ ਹਨਾ ਡਾਊਟ ਆ ਜਾਂ ਕੋਈ ਪਾਰਦਰਸ਼ਤਾ ਲਈ, ਤੇ ਐਨੀ ਟਾਈਮ ਆਪਣਾ ਜਿਹੜੇ ਤੇ ਕੋਈ ਇੱਥੇ ਮੇਰੇ ਮੈਲਬੋਰਨ ਲੱਗ ਗਿਆ ਹੈਗੇ ਵੀਰ, ਤੇ ਉਹ ਤਾਂ ਜਦੋਂ ਮਰਜ਼ੀ ਆ ਕੇ ਟ੍ਰਾਂਜੈਕਸ਼ਨ ਆਪਾਂ ਆਨਲਾਈਨ ਆਨ ਏਅਰ ਵੀ ਸ਼ੇਅਰ ਕਰਦਾ ਕਿ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ, ਉਹ ਅਕਾਊਂਟ ਫ੍ਰੀ ਰੱਖਿਆ ਆਪਾਂ ਇਸੇ ਕੰਮ ਲਈ, ਅੱਗੇ ਵੀ ਚਲੋ ਇੱਕ ਦੋ ਵਾਰੀ ਆਪਾਂ ਫੰਡ ਇਕੱਠਾ ਕੀਤਾ ਉਸੇ ਅਕਾਊਂਟ ਦੇ ਵਿੱਚ, ਤੇ ਜੇ ਕਿਸੇ ਨੂੰ ਕੋਈ ਵੀ ਇਹੋ ਜਿਹੀ ਇਨਫੋਰਮੇਸ਼ਨ ਚਾਹੀਦੀ ਹੋਵੇ ਤੇ ਆਪਾਂ ਨਹੀਂ,
ਸਾਡੇ ਸਰੋਤੇ ਵਿਸ਼ਵਾਸ ਕਰਦੇ ਆ, ਸਾਨੂੰ ਪਤਾ ਅਸੀਂ ਵਿਸ਼ਵਾਸ ਦੇ ਤੇ ਦੁਨੀਆਂ ਕਾਇਮ ਆ, ਸੋ ਕਿਸੇ ਨੂੰ ਕੋਈ ਸ਼ੰਕਾ ਨਹੀਂ, ਨਾ ਸ਼ੰਕਾ ਆਵੇ, ਕਿਉਂਕਿ ਨਿਯਤ ਨੀਤੀ ਸਿੱਧੀ ਲੈ ਕੇ ਆਪਣਾ ਪਰਿਵਾਰ ਤੁਰਿਆ ਹੋਇਆ, ਤੇ ਇਸ ਪਰਿਵਾਰ ਦੇ ਵਿੱਚ ਇਹ ਜੀ ਗੱਲ ਆਉਣ ਸ਼ੰਕਾ ਆਉਣ ਦੇ ਵਿੱਚ ਕੋਈ ਗੁੰਜਾਇਸ਼ ਹੀ ਨਹੀਂ। ਸੋ ਬਹੁਤ ਮਿਹਰਬਾਨੀ ਅਲਖ ਸਾਹਿਬ,
ਧੰਨਵਾਦ ਭਾਈ, ਮਿਹਰਬਾਨੀ।
ਸੋ ਕੁਲਦੀਪ ਸਿੰਘ ਔਲਖ ਜੁੜੇ ਹੋਏ ਸਨ ਜੀ ਸਾਡੇ ਨਾਲ, ਤੇ ਉਹਨਾਂ ਨੇ ਆਪਣਾ ਪੱਖ ਰੱਖਿਆ, ਤੇ ਹੁਣ ਅਗਲੀ ਕਾਲ ਗੁਰਪ੍ਰੀਤ ਗਿੱਲ ਦੀ ਕੈਨਬਰਾ ਤੋਂ ਆ ਚੁੱਕੀ ਆ, ਤੇ ਦੇਖਦੇ ਹਾਂ ਗਿੱਲ ਸਾਹਿਬ ਕੀ ਕਹਿੰਦਾ। ਗਿੱਲ ਸਾਹਿਬ ਸਤਿ ਸ੍ਰੀ ਅਕਾਲ।
ਹਾਂਜੀ ਮਿੰਟੂ ਭਾਈ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕੀ ਹਾਲ ਆ ਜੀ?
ਬਹੁਤ ਵਧੀਆ ਜੀ, ਤੁਹਾਡੇ ਕੁੱਕੜ ਦਾ ਕੀ ਹਾਲ ਹੈ?
ਕੁੱਕੜ ਵਧੀਆ ਜੀ, ਤੜਕੇ ਤੜਕੇ ਆ ਕੇ ਬਾਂਗ ਦੇ ਗਿਆ, ਤੇ ਪਰ ਮੇਰੇ ਤੋਂ ਫੇਰ ਵੀਡੀਓ ਨੀ ਬਣੀ, ਮੈਂ ਵੀਡੀਓ ਬਣਾਉਣ ਵਾਸਤੇ ਅੱਜ ਫੋਨ ਦੇਖਿਆ ਰਾਤੀ, ਮੈਂ ਚਾਰਜ ਤੇ ਨਾ ਲਾਇਆ ਤੇ ਮੇਰਾ ਫੋਨ ਨਾ ਚਾਰਜ, ਤੜਕੇ ਤੜਕੇ ਆ ਕੇ ਬਾਂਗ ਦੇ ਗਿਆ। ਉਹ ਆਪਦਾ ਆਪਦੀ ਡਿਊਟੀ ਨਿਭਾ ਗਿਆ, ਦੇਖ ਲੋ ਬੰਦੇ ਨਾਲੋਂ ਵੱਧ ਜ਼ਿਆਦੇ ਜ਼ਿੰਮੇਵਾਰ ਆ।
ਹਾਂਜੀ, ਤੁਸੀਂ ਦੇਖੋ ਹੁਣ ਹਰਮਨ ਰੇਡੀਓ ਕੋਲ ਦੋ ਪ੍ਰੈਜੈਂਟਰ ਹੋ ਗਏ ਕੁੱਕੜ ਵਾਲੇ, ਇੱਕ ਆਪਣੇ ਆਪਣੇ ਹਰਮਿੰਦਰ ਕੰਗ ਮੈਂ ਇੱਕ ਸੌਖਾ ਤੁਹਾਨੂੰ ਤਰੀਕਾ ਦੱਸਦਾ, ਇੱਕ ਨਾ ਉਹ ਹੈ ਇੱਕ ਇੰਟਰਨੈਟ ਤੇ ਜਾ ਕੇ ਨਾ ਵੈਬਸਾਈਟ ਹੈ ਗੋ ਫੰਡ ਮੀ, ਤੇ ਉਹ
ਭੇਜਿਆ ਸੀ ਕਿਸੇ ਨੇ ਲਿੰਕ ਆਪਾਂ ਨੂੰ ਅੱਜ ਪਹਿਲਾਂ ਬਲਰਾਜ ਹੋਣੇ ਦੀ।
ਹਾਂਜੀ, ਉਹ ਦੂਜਾ ਉਹਦੀ ਐਪ ਵੀ ਹੈਗੀ ਆ, ਉਹ ਤੁਸੀਂ ਪ੍ਰੋਪਰ ਉਹਨਾਂ ਦੀ ਔਲਖ ਸਾਹਿਬ ਦੀ ਸਾਰੀ ਡਿਟੇਲ ਪਾ ਸਕਦੇ ਹੋ ਵੀ ਇਹਨਾਂ ਨੇ ਕੀ ਕੀਤਾ ਆ ਤੇ ਅਸੀਂ ਕਿਉਂ ਫੰਡਿੰਗ ਮੰਗ ਰਹੇ ਆ, ਉਹ ਬੜੀ ਟ੍ਰਾਂਸਪੇਰੈਂਟ ਹੁੰਦੀ, ਤੇ ਉਹ ਨਾਲੋ ਨਾਲ ਜਿੱਦਾਂ ਨਾ ਆਪਣੀ ਉਹ ਚੇਂਜ ਦੇ ਉੱਤੇ ਜਾ ਕੇ ਆਪਾਂ ਪਟੀਸ਼ਨ ਪਾਉਂਦੇ ਆ ਤੇ ਉਹ ਦੱਸਦੇ ਵੀ ਕਿੰਨੇ ਸਿਗਨੇਚਰ ਹੋ ਗਏ ਆ, ਉਹ ਵੀ ਨਾਲ ਤੁਹਾਡੀ ਦੱਸਦੇ ਰਹਿੰਦੇ ਵੀ ਕਿੰਨੇ ਪੈਸੇ ਹੋ ਗਏ ਤੇ ਤੁਸੀਂ ਕਿੰਨਾ ਟਾਰਗੇਟ ਰੱਖਿਆ। ਜਿੱਦਾਂ ਹੁਣ ਫੋਰ ਐਗਜ਼ਾਮਪਲ ਉਹਨਾਂ ਨੇ ਜਾਣਾ ਜੀ US ਜਾਣਾ ਨਾ, ਤੇ US ਦੀ ਟਿਕਟ ਹੈਗੀ ਆ $1200-1300 ਦੀ, ਤੇ ਆਪਾਂ ਟਾਰਗੇਟ ਚਲੋ ਰੱਖ ਲੈਂਦੇ ਹਾਂ ਜੀ ਵੀ ਔਲਖ ਸਾਹਿਬ ਲਈ ਆਪਾਂ $1600 ਇਕੱਠਾ ਕਰਨਾ ਨਾ, ਤੇ ਉਹ $1600 ਦੇ ਉਹ ਨਾਲੋ ਨਾਲ ਇਹਨੇ ਦੱਸੀ ਜਾਣਾ ਵੀ ਕਿੰਨੇ ਰਹਿ ਗਏ ਆ ਤੇ ਕਿੰਨੇ ਇਹਨਾਂ ਨੇ ਡੋਨੇਟ ਕੀਤਾ ਆ, ਤੇ ਲੋਕ ਉਥੋਂ ਹੀ ਸ਼ੇਅਰ ਕਰ ਸਕਦੇ ਆਪਣੇ ਫੇਸਬੁੱਕ ਪੇਜ ਤੇ ਟਵਿੱਟਰ ਤੇ ਵੀ ਹੈਲਪ ਚਾਹੀਦੀ ਆ, ਤੇ ਉਹ $10-$5-$20 ਜਿੰਨੇ ਵੀ ਦਊਂਗੇ ਉਹ ਥੋੜਾ ਸੌਖਾ ਤਰੀਕਾ ਹੋਜੂਗਾ, ਕਿਉਂਕਿ ਔਲਖ ਸਾਹਿਬ ਨਾਲ ਜਿਹੜੇ ਆਪਣੇ ਕੁਲਦੀਪ ਔਲਖ ਨੇ ਉਹਨਾਂ ਨੂੰ ਇਹ ਵੀ ਆ ਵੀ ਉਹ ਪੈਸੇ ਆਉਣਗੇ ਇਹਨਾਂ ਦੇ ਅਕਾਊਂਟ ਦੇ ਵਿੱਚ ਤੇ ਉਹਦੇ ਉੱਤੇ ਕਿਤੇ ਟੈਕਸ ਵੀ ਪਊਗਾ, ਸੋ ਉਹ ਵੀ ਪ੍ਰੋਬਲਮ ਹੋ ਸਕਦੀ ਹੈ। ਸੋ ਇਹ ਥੋੜਾ ਜਿਹਾ ਆਪਾਂ ਜੇ ਤਿੰਨ ਪਾਸੇ ਨੂੰ ਚੱਲ ਲਈਏ ਨਾ ਤੇ ਬੜਾ ਵੀ ਲੀਗਲ ਤਰੀਕਾ ਆ, ਇੱਕ ਫੰਡ ਰੇਜਿੰਗ ਆ ਤੇ ਟੈਕਸ ਦਾ ਵੀ ਐਗਜ਼ੰਪਸ਼ਨ ਆਪਾਂ ਨੂੰ ਮਿਲ ਸਕਦੀ ਹੈ, ਇਹ ਮੈਂ ਸਲਾਹ ਦੇਣੀ ਸੀ। ਤੇ ਇੱਕ
ਆਪਾਂ ਇਹਨੂੰ ਕੋਸ਼ਿਸ਼ ਕਰਦੇ ਆ ਜਿਵੇਂ ਅੱਜ ਇਸ ਨੂੰ ਸੈਟਅਪ ਕਰਦੇ ਆ।
ਹਾਂਜੀ, ਇੱਕ ਹੋਰ ਮੈਂ ਜਰੂਰੀ ਗੱਲ ਕਰਨੀ ਸੀ ਬੱਚਿਆਂ ਦੇ ਬਾਰੇ, ਮੈਂ ਗੱਲ ਕਰਨੀ ਸੀ ਜਿਹੜੇ ਬੱਚੇ ਪੰਜਾਬੀ ਫੈਮਿਲੀ ਆ ਜਾਂ ਇੰਡੀਅਨ ਫੈਮਿਲੀ ਚ ਇੱਥੇ ਬੋਰਨ ਹੋਏ ਨੇ, ਆਸਟ੍ਰੇਲੀਅਨ ਬੋਰਨ ਨੇ, ਉਹ ਆਸਟ੍ਰੇਲੀਅਨ ਨੇ ਉਹ ਇੰਡੀਅਨ ਨੇ ਹੈਗੇ। ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜਿਹੜੀਆਂ ਬਿਮਾਰੀਆਂ ਇੰਡੀਅਨਸ ਨੂੰ ਲੱਗ ਸਕਦੀਆਂ ਨੇ ਉਹ ਬੱਚੇ ਉਹ ਬਿਮਾਰੀਆਂ ਤੋਂ ਦੂਰ ਨੇ। ਫੋਰ ਐਗਜ਼ਾਮਪਲ ਮਲੇਰੀਆ ਹੋ ਗਿਆ, ਡੇਂਗੂ ਹੋ ਗਿਆ, ਜਾਂ ਆਪਣਾ ਟਾਈਫਾਇਡ ਹੋ ਗਿਆ ਨਾ, ਤੇ
ਇੰਡੀਆ ਜਾਣ ਤੋਂ ਪਹਿਲਾਂ ਉਹਨਾਂ ਦੀ ਵੈਕਸੀਨੇਸ਼ਨ ਜ਼ਰੂਰੀ ਹੈ। ਹੁਣ ਮੈਂ ਸ਼ਬਾਜ਼ ਸਾਡੇ ਨਾਲ ਜਾ ਰਿਹਾ ਇੰਡੀਆ ਦੋ ਹਫ਼ਤੇ ਨੂੰ, ਤੇ ਅਸੀਂ ਉਹਦੀ ਵੈਕਸੀਨੇਸ਼ਨ ਕਰਾਈ ਆ ਮਲੇਰੀਆ ਦੀ ਤੇ ਟਾਈਫਾਇਡ ਦੀ, ਤੇ ਡਾਕਟਰ ਨੇ ਸਾਨੂੰ ਇਹ ਵੀ ਸਲਾਹ ਦਿੱਤੀ ਵੀ ਇਹਨੂੰ ਤੁਸੀਂ ਗੋਲੀ ਇੱਕ ਗੋਲੀ ਵੀ ਦੇਣੀ ਰੋਜ਼ ਦੀ ਮਲੇਰੀਆ ਦੀ, ਤੇ ਕਿਉਂਕਿ ਉੱਥੇ ਮਲੇਰੀਆ ਦਾ ਇਹ ਆ ਭਾਜੀ ਵੀ ਜਦੋਂ ਮਲੇਰੀਆ ਹੋ ਜਾਂਦਾ ਨਾ ਤੁਹਾਨੂੰ ਜਿਹੜੇ ਸੈੱਲ ਵਿੱਚ ਮਲੇਰੀਆ ਦੇ ਕੀਟਾਣੂ ਹੁੰਦੇ ਨੇ ਜਦੋਂ ਉਹ ਇੱਕ ਸੈੱਲ ਤੋਂ ਦੂਜੇ ਸੈੱਲ ਨੂੰ ਟ੍ਰਾਂਸਫਰ ਹੋਊਗਾ ਉਦੋਂ ਤੁਹਾਨੂੰ ਬੁਖਾਰ ਹੁੰਦਾ, ਤੇ ਪਹਿਲੇ ਦੋ ਤਿੰਨ ਦਿਨ ਬੰਦਾ ਕੰਫਿਊਜ਼ ਰਹਿੰਦਾ ਵੀ ਮੈਨੂੰ ਹੋਇਆ ਕੀ ਆ, ਤੇ ਉਦੋਂ ਤੱਕ ਬੱਚੇ ਦੇ ਵਿੱਚ ਕਾਫੀ ਡੈਮੇਜ ਕਰ ਦਿੰਦਾ ਮਲੇਰੀਆ, ਤੇ ਉਹਦੀ ਜਿਹੜੀ ਵੈਕਸੀਨੇਸ਼ਨ ਆ ਉਹ ਮਲੇਰੀਆ ਤੇ ਟਾਈਫਾਇਡ ਦੀ ਉਹ $150 ਦੀ ਆ, ਤੇ ਤੁਸੀਂ ਆਪਣੇ ਜੀਪੀ ਨਾਲ ਕੰਸਲਟ ਕਰੋ ਤੇ ਜੀਪੀ ਤੋਂ ਉਹਦੀ ਵੈਕਸੀਨੇਸ਼ਨ ਆਪਣੇ ਬੱਚੇ ਦੀ ਛੋਟੇ ਆ ਵੱਡੇ ਆ ਜੀਪੀ ਤੁਹਾਨੂੰ ਬਿਲਕੁਲ ਸਹੀ ਸਲਾਹ ਦਊਗਾ ਵੀ ਤੁਸੀਂ ਕਿਹੜੀ ਵੈਕਸੀਨੇਸ਼ਨ ਦੀ ਤੁਹਾਨੂੰ ਲੋੜ ਆ, ਤੇ ਅਸੀਂ ਆਪਣੀ ਜੀਪੀ ਕੋਲ ਗਏ ਸੀ ਤੇ ਜੀਪੀ ਨੇ ਸਾਨੂੰ ਕਿਹਾ ਸੀ ਵੀ ਸਾਡਾ ਬੱਚਾ ਆਸਟ੍ਰੇਲੀਅਨ ਬੋਰਨ ਆ ਸੋ ਹੀ ਇਜ਼ ਆਸਟ੍ਰੇਲੀਅਨ, ਤੇ ਇਹ ਜਿਹੜੀਆਂ ਬਿਮਾਰੀਆਂ ਆ ਮਲੇਰੀਆ ਜਾਂ ਟਾਈਫਾਇਡ ਇਹ ਉਹਨੂੰ ਹੋ ਸਕਦੀ ਆ ਇੰਡੀਆ ਜਾ ਕੇ, ਤੁਹਾਨੂੰ ਭਾਵੇਂ ਨਾ ਹੋਣ ਕਿਉਂਕਿ ਤੁਹਾਡਾ ਇਮਿਊਨ ਸਿਸਟਮ ਉਹ ਜਿਹੜੀ ਚੀਜ਼ ਆ ਇੰਡੀਆ ਦੀ ਜਿਹੜੀਆਂ ਬਿਮਾਰੀਆਂ ਨੇ ਜਾਂ ਉਹਦੀ ਹਵਾ ਆ ਉਹਨੂੰ ਅਡੈਪਟੇਬਲ ਆ, ਇਮਿਊਨ ਸਿਸਟਮ ਨੇ ਉਦਾਂ ਹੀ ਕੰਮ ਕਰ ਲੈਣਾ ਆਪਣੇ ਆਪ ਨੂੰ ਅਡੈਪਟ ਕਰ ਲੈਣਾ ਇੱਕ ਦੋ ਦਿਨ ਦੇ ਵਿੱਚ ਹੀ, ਪਰ ਬੱਚੇ ਦੇ ਇਮਿਊਨ ਸਿਸਟਮ ਨੇ ਅਡੈਪਟ ਨਹੀਂ ਕਰਨਾ, ਬੱਚੇ ਦੇ ਇਮਿਊਨ ਸਿਸਟਮ ਨੇ ਸਟਰਗਲ ਕਰਨਾ, ਤੇ ਉਹਦੇ ਕਰਕੇ ਤੁਹਾਡੀ ਬੱਚੇ ਦੀ ਵੈਕਸੀਨੇਸ਼ਨ ਜ਼ਰੂਰੀ ਆ ਜਿਹੜੀ ਵੀ ਉਹ ਤੁਹਾਡੇ ਬੱਚੇ ਦੇ ਇਮਿਊਨ ਸਿਸਟਮ ਨੂੰ ਵੀ ਹੈਲਪ ਕਰੂਗੀ ਜਾਂ ਉਹਦੀ ਮਦਦ ਕਰੂਗੀ ਬਿਮਾਰੀ ਤੋਂ ਬਚਣ ਲਈ। ਸੋ ਇਹ ਮੇਰੀ ਨਾ ਬੇਨਤੀ ਹੈ ਕਿਉਂਕਿ ਕਾਫੀ ਹੁਣ ਜਹਾਜ਼ ਭਰ ਕੇ ਜਾਣੇ ਆ ਇੰਡੀਆ ਅਗਲੇ ਦੋ ਤਿੰਨ ਮਹੀਨਿਆਂ ਦੇ ਵਿੱਚ, ਸੋ ਜਿਹੜੇ ਜਾ ਰਹੇ ਨੇ ਪੰਜਾਬੀ ਜਾਂ ਇੰਡੀਅਨ ਫੈਮਿਲੀ ਤੋਂ ਪਲੀਜ਼ ਆਪਣੇ ਬੱਚਿਆਂ ਦੀ ਪਹਿਲਾਂ ਜੀਪੀ ਨਾਲ ਕੰਸਲਟ ਕਰੋ, ਜੀਪੀ ਤੁਹਾਨੂੰ ਦੱਸ ਦੂਗਾ ਜਿਹੜੀ ਵੈਕਸੀਨੇਸ਼ਨ ਉਹ ਕਹਿੰਦਾ ਹੈ ਜੀਪੀ ਕਰਾਉਣ ਨੂੰ ਉਹ ਕਰਾ ਲਓ, ਵੈਕਸੀਨੇਸ਼ਨ ਮਿਲ ਜਾਂਦੀ ਹੈ ਪਰ ਥੋੜੀ ਕੁ ਮਹਿੰਗੀ ਹੈ, ਸਰਕਾਰ ਵੱਲੋਂ ਹੈ ਨੀ ਕੋਈ ਵੀ ਇਹਦੇ ਉੱਤੇ ਕਹਿ ਲਈਏ ਰਿਬੇਟ ਕਹਿ ਲਈਏ ਜਾਂ ਕੋਈ ਸਬਸਿਡੀ, ਪਰ $150 ਦੇ ਵਿੱਚ ਦੋਨੇ ਵੈਕਸੀਨੇਸ਼ਨ ਮਿਲ ਜਾਂਦੀਆਂ ਤੇ ਜੀਪੀ ਉਹ ਉਹਨੂੰ ਵੀ ਇੰਜੈਕਟ ਕਰ ਦੂਗਾ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਜੀ, ਮੈਂ ਕਾਫੀ ਦਿਨ
ਇੱਕ ਸਵਾਲ ਸੀ ਮੇਰਾ ਵੀ, ਜਿੱਦਾਂ ਤੁਸੀਂ ਕਿਹਾ ਵੀ ਜਿਹੜਾ ਬੱਚਾ ਇੱਥੇ ਬੋਰਨ ਆ ਚਾਹੇ ਹੁਣ ਦੇਖੋ ਅਸੀਂ ਇੰਡੀਅਨ ਤੋਂ ਬੋਰਨ ਆ ਤੇ ਅਸੀਂ 5-10 ਸਾਲ ਹੀ ਹੋਇਆ ਆਇਆ ਨੂੰ, ਤੇ ਕੀ ਜਿਹੜਾ ਇਹ ਜਦੋਂ ਇੱਥੇ ਬੋਰਨ ਆ ਬੱਚਾ ਤੇ ਸਾਡਾ ਜਿਹੜਾ ਕਲਚਰ ਆ ਜਿਹੜਾ ਜੈਨੇਟਿਕ ਕਲਚਰ ਜਿਹਨੂੰ ਕਹਿੰਦੇ ਆ ਉਹਦੇ ਥਰੂ ਬੱਚੇ ਨੂੰ ਇਹ ਚੀਜ਼ਾਂ ਪਾਸ ਆਉਣ ਨਹੀਂ ਹੁੰਦੀਆਂ?
ਨਹੀਂ, ਜਿਹੜੀਆਂ ਬਿਮਾਰੀਆਂ ਨੇ ਨਾ ਬਿਮਾਰੀਆਂ ਦੇਖੋ ਕਰੋਨਿਕ ਡਿਜ਼ੀਜ਼ ਹੈ ਜਿਹੜੀ ਹੈ, ਜਿੱਦਾਂ ਮੰਨ ਲਓ ਫੈਮਿਲੀ ਦੇ ਵਿੱਚ ਹਾਰਟ ਪ੍ਰੋਬਲਮ ਆ ਜਾਂ ਪਹਿਲੋਂ ਕਿਸੇ ਨੂੰ ਕੈਂਸਰ ਹੋਇਆ ਜਾਂ ਸ਼ੂਗਰ ਹੋਇਆ, ਉਹ ਜਿਹੜੀਆਂ ਜਿਹੜਾ ਆਪਾਂ ਕਹਿ ਲਈਏ ਪੰਜਾਬੀ ਚ ਵੀਰ ਚ ਕਹਿੰਦੇ ਆ ਉਹ ਸਾਰਾ ਡਾਟਾ ਜਿਹੜਾ ਉਹ ਟ੍ਰਾਂਸਫਾਰਮ ਹੁੰਦਾ ਆ ਤੇ ਉਹ ਬੱਚੇ ਦੇ ਵਿੱਚ ਆਉਂਦਾ ਆ, ਉਹ ਜਿਹੜਾ ਤਾਂ ਆਪਣਾ DNA ਕਹਿੰਦੇ ਜਿਹਨੂੰ ਆਪਾਂ ਨਾ, ਉਹਦੇ ਵਿੱਚ ਬਿਮਾਰੀਆਂ ਨੀ ਜਾਂਦੀਆਂ, ਬਿਮਾਰੀਆਂ ਸਿਰਫ ਕਰੋਨਿਕ ਜਾਂਦੀਆਂ ਨੇ ਜਿਹੜੀਆਂ ਜੀਨਸ ਵਿੱਚ ਹੁੰਦੀਆਂ ਨੇ, ਜਿੱਦਾਂ ਹਾਰਟ ਪ੍ਰੋਬਲਮ ਹੋ ਗਈ, ਕੈਂਸਰ ਹੋ ਗਿਆ ਜਾਂ ਕਹਿ ਲਈਏ ਡਾਇਬਟੀਜ਼ ਹੋ ਗਈ, ਇਹ 3-4 ਬਿਮਾਰੀਆਂ ਜਿਹੜੀਆਂ ਟ੍ਰਾਂਸਫਾਰਮ ਹੋ ਜਾਂਦੀਆਂ ਨੇ ਤੇ ਲੇਟਰ ਆਨ ਵੀ ਤੁਹਾਡੇ ਕਹਿ ਲਓ 30-40 ਸਾਲ ਦੇ ਵਿੱਚ ਵੀ ਤੁਹਾਨੂੰ ਉਹਦਾ ਰਿਸਕ ਹੁੰਦਾ ਆ, ਉਹ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਕਰ ਸਕਦੇ ਹੋ ਉਸ ਤਰੀਕੇ ਨਾਲ ਤੁਹਾਡਾ ਜੀਵਨ ਹੁੰਦਾ। ਪਰ ਜਿਹੜੀਆਂ ਬਿਮਾਰੀਆਂ ਇੰਡੀਆ ਚ ਹਜੇ ਤੱਕ ਹੈ, ਪੋਲੀਓ ਹੋ ਗਿਆ, ਮਲੇਰੀਆ, ਡੇਂਗੂ, ਹੋਰ ਵੀ ਕਿੰਨੀਆਂ ਨੇ, ਠੀਕ ਹੈ ਨਾ, ਉਹਦੇ ਲਈ ਆਪਣਾ ਇਮਿਊਨ ਸਿਸਟਮ ਜਿਹੜਾ ਬੱਚੇ ਦਾ ਇਮਿਊਨ ਸਿਸਟਮ ਹੈ ਨਾ, ਕਿਉਂਕਿ ਉਹ ਇੱਥੇ ਬੋਰਨ ਹੋਇਆ ਉਹਨੇ ਪਹਿਲਾ ਸਾਹ ਇੱਥੇ ਲਿਆ, ਸੋ ਜਿਹੜੀ ਤੁਹਾਡੀ ਬੋਡੀ ਹੁੰਦੀ ਨਾ ਉਹ ਤੁਹਾਡੇ ਆਲੇ ਦੁਆਲੇ ਦਾ ਜਿਹੜਾ ਵਾਤਾਵਰਨ ਹੁੰਦਾ ਉਹਦੇ ਅਕੋਰਡਿੰਗ ਇਮਿਊਨ ਸਿਸਟਮ ਨੂੰ ਡਿਵੈਲਪ ਕਰਦੀ ਹੈ, ਤੇ ਇਸ ਕਰਕੇ ਜਿੱਦਾਂ ਹੁਣ ਹਾਂ ਇਹ ਮੇਨ ਫਰਕ ਆ। ਹੁਣ ਤੁਸੀਂ ਆਪਣੇ ਇਮਿਊਨ ਸਿਸਟਮ ਨੂੰ ਉਹਦੀ ਹੈਲਪ ਕਰਨੀ ਆ, ਉਹਦੇ ਲਈ ਵੈਕਸੀਨੇਸ਼ਨ ਆਪਾਂ ਕਰਾਉਂਦੇ ਹਾਂ। ਹੁਣ ਜਿਹੜੀਆਂ ਵੈਕਸੀਨੇਸ਼ਨ ਇੱਥੇ ਬੱਚੇ ਦੀਆਂ ਹੁੰਦੀਆਂ ਨੇ ਉਹਦੇ ਵਿੱਚ ਜਿਹੜੀਆਂ ਇੰਡੀਆ ਚ ਜਿਹੜੀਆਂ ਵੈਕਸੀਨੇਸ਼ਨ ਹੁੰਦੀਆਂ ਨੇ ਉਹ ਬਹੁਤ ਫਰਕ ਆ, ਜਿਹੜੀਆਂ ਬਿਮਾਰੀਆਂ ਇੱਥੋਂ ਇਹਨਾਂ ਨੇ ਖਤਮ ਕਰ ਦਿੱਤੀਆਂ ਉਹਦੀ ਵੈਕਸੀਨੇਸ਼ਨ ਨਹੀਂ ਹੁੰਦੀ, ਤੇ ਜਿੱਦਾਂ ਵੂਪਿੰਗ ਕੋਫ ਆ ਉਹਦੀ ਪ੍ਰੋਬਲਮ ਹਜੇ ਵੀ ਹੈਗੀ ਆ, ਇੱਥੇ ਵੂਪਿੰਗ ਕੋਫ ਦੀ ਇਹ ਕਰਦੇ ਆ, ਚਿਕਨ ਪੋਕਸ ਜਿਹੜੀ ਸਮਾਲ ਪੋਕਸ ਉਹਦੀ ਵੀ ਕਰਦੇ ਆ, ਵੈਕਸੀਨੇਸ਼ਨ ਹੁੰਦੀਆਂ ਨੇ। ਹਾਂਜੀ ਮਿੱਟੀ ਵਾਜਾ ਮਾਰਦੀ ਉਹ ਫੈਕਟਰ ਇਹੀ ਹੁੰਦਾ ਵੀ ਤੁਸੀਂ ਬੋਰਨ ਹੋਏ ਨਾ ਉਹਦਾ ਜਿਹੜਾ ਵਾਤਾਵਰਨ ਹੈ ਆਲੇ ਦੁਆਲੇ ਦਾ ਉਹ ਤੁਹਾਡੇ ਸਾਹਾਂ ਦੇ ਵਿੱਚ ਹੁੰਦਾ, ਸਾਹਾਂ ਦਾ ਮਤਲਬ ਵੀ ਉਹ ਇਮਿਊਨ ਸਿਸਟਮ ਤੁਹਾਡਾ ਉੱਥੋਂ ਦਾ ਬਣਿਆ ਹੁੰਦਾ, ਇਸੇ ਕਰਕੇ ਆਪਾਂ ਹੋਮ ਸਿੱਕ ਵੀ ਫੀਲ ਕਰਦੇ ਆ, ਉਹ ਸਾਰੀ ਬੋਡੀ ਰਿਐਕਟ ਕਰਦੀ ਉਸ ਚੀਜ਼ ਨੂੰ। ਸੋ ਜਦੋਂ ਤੁਸੀਂ ਇੰਡੀਆ ਜਾਓਗੇ ਕਿਉਂਕਿ ਡਾਕਟਰ ਨੇ ਮੈਨੂੰ ਨੀ ਕਿਹਾ ਵੈਕਸੀਨੇਸ਼ਨ ਕਰਾਉਣ ਲਈ। ਮੈਂ ਪੁੱਛਿਆ ਵੀ ਮੈਂ ਕਿਉਂ ਨਾ ਕਰਾਵਾਂ, ਵੀ ਮੈਂ ਵੀ ਜਾ ਰਿਹਾ। ਕਹਿੰਦਾ ਯਾਰ ਤੂੰ ਬੋਰਨ ਇੰਡੀਅਨ ਆ, ਤੈਨੂੰ ਕੋਈ ਇੰਨੀ ਪ੍ਰੋਬਲਮ ਹੀ ਨੀ ਆਉਣੀ, ਜੇ ਤੈਨੂੰ ਕੋਈ ਹੋ ਵੀ ਗਿਆ ਤੇ ਉਹਦਾ ਇਮਿਊਨ ਸਿਸਟਮ ਉਸ ਤਰੀਕੇ ਨਾਲ ਰਿਐਕਟ ਕਰ ਲੂਗਾ ਤੇ ਤੂੰ ਬੜੀ ਛੇਤੀ ਠੀਕ ਵੀ ਹੋ ਜਾਏਗਾ। ਪਰ ਕਹਿੰਦੇ ਜੇ ਬੱਚੇ ਨੂੰ ਹੋ ਗਈ ਨਾ, ਤੇ ਬੱਚੇ ਦੀ ਪ੍ਰੋਬਲਮ ਇਹ ਆ ਵੀ ਪਹਿਲੀ ਵਾਰੀ ਜਿੱਦਾਂ ਅਟੈਕ ਹੋਇਆ ਇਮਿਊਨ ਸਿਸਟਮ ਦੇ ਮਲੇਰੀਏ ਦਾ, ਤੇ ਈਵਨ ਕਿ ਇਮਿਊਨ ਸਿਸਟਮ ਵੀ ਕਨਫਿਊਜ਼ ਹੋਊਗਾ ਵੀ ਇਹ ਹੋ ਕੀ ਰਿਹਾ ਨਾ, ਵੀ ਇਹ ਕਦੀ ਪਹਿਲੋਂ ਤਾਂ ਇੱਦਾਂ ਦੀ ਗੱਲ ਆਈ ਨੀ। ਸੋ ਉਹਦੇ ਜਿੰਨਾ ਟਾਈਮ ਉਹਨੂੰ ਰਿਸਪੋਂਸ ਕਰਨ ਨੂੰ ਲਾਊਗਾ, ਓਨੇ ਚਿਰ ਚ ਬੱਚੇ ਦੀ ਕਾਫੀ ਡੈਮੇਜ ਹੋ ਜੂਗੀ। ਸੋ ਆਪਾਂ ਉਹ ਰਿਸਕ ਨਹੀਂ ਲੈਣਾ ਚਾਹੀਦਾ ਆਪਾਂ ਨੂੰ।
ਜੀ ਜੀ ਨਹੀਂ, ਬਹੁਤ ਖੂਬ ਵਧੀਆ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਜੀ, ਤੇ ਬਹੁਤ ਮਿਹਰਬਾਨੀ ਇਸ ਲਈ। ਤੇ ਆਪਾਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਵੀ ਦੇਖੋ ਹੁਣ ਤੁਸੀਂ ਸਾਰੇ ਇੰਡੀਆ ਨੂੰ ਜਾਣ ਦੀਆਂ ਤਿਆਰੀਆਂ ਚ, ਪਰ ਤਿਆਰੀ ਤੋਂ ਪਹਿਲਾਂ ਜਿਹੜੀਆਂ ਇਹ ਗੱਲਾਂ ਜ਼ਰੂਰ ਧਿਆਨ ਚ ਰੱਖੋ। ਵੈਸੇ ਵੈਕਸੀਨ ਮੈਂ ਵੀ ਪਿਛਲੇ ਵਾਰੀ ਗਏ ਸੀ, ਅਸੀਂ ਸਾਰੀ ਪਰਿਵਾਰ ਹੀ ਕਰਵਾ ਕੇ ਗਿਆ ਸੀ ਵੱਖੋ ਵੱਖਰੀ, ਤੇ ਜੇ ਥੋੜੇ ਬਹੁਤ ਪੈਸੇ ਸਾਡੇ ਖਰਚੇ ਇੱਥੇ ਹੋ ਜਾਣ ਤਾਂ ਕੋਈ ਇਸ ਨਾਲ ਫਰਕ ਨੀ ਪੈਂਦਾ। ਜਿਹੜਾ ਤੁਹਾਡਾ ਟੂਰ ਆ ਉਹ ਬਿਮਾਰੀ ਰਹਿਤ ਰਹੇ ਤਾਂ ਤੁਸੀਂ ਉਹਦਾ ਪਲ ਪਲ ਇੰਜੋਏ ਕਰ ਸਕਦੇ ਹੋ। ਸੋ ਬਹੁਤ ਮਿਹਰਬਾਨੀ ਗੁਰਪ੍ਰੀਤ।
ਹਾਂਜੀ ਹਾਂਜੀ, ਤੁਸੀਂ ਹੋ ਸਕਿਆ ਤੁਸੀਂ ਆਪਣੇ ਪੇਜ ਤੇ ਵੀ ਸ਼ੇਅਰ ਕਰ ਦਿਓ, ਮੈਂ ਵੀ ਆਪਣੇ ਤੋਂ ਕਰ ਦਿੰਦਾ, ਕਿਉਂਕਿ ਆਪਣੇ ਸੋਸਾਇਟੀ ਚ ਪ੍ਰੋਬਲਮ ਇਹੀ ਆ ਵੀ ਆਪਾਂ ਨਾ ਇਨਫੋਰਮੇਸ਼ਨ ਲੱਭਦੇ ਆ ਤੇ ਨਾ ਹੀ ਸਾਨੂੰ ਕੋਈ ਸਲਾਹ ਦਿੰਦਾ, ਕਿਉਂਕਿ ਸਾਡੇ ਮਸਲੇ ਪਰਾਲੀ ਧਰਮ ਸਿਆਸਤ ਇਹ ਚੀ ਅਸੀਂ ਉਲਝੇ ਪਏ ਆ। ਇਸ ਕਰਕੇ ਮੈਂ ਅੱਜ ਕਿਸੇ ਮਸਲੇ ਦੇ ਉੱਤੇ ਬੋਲਿਆ ਨੀ, ਨਾ ਹੀ ਮੈਂ ਅੱਗੇ ਕੋਸ਼ਿਸ਼ ਕਰੂੰਗਾ ਨਾ ਹੀ ਮੈਂ ਬੋਲਣਾ, ਵੀ ਜਿਹੜੇ ਮਸਲੇ ਸਾਨੂੰ ਪਰਸਨਲੀ ਟੱਚ ਕਰਦੇ ਆਪਾਂ ਉਹੀ ਮਸਲਿਆਂ ਨੂੰ ਆਪਾਂ ਕਰੀਏ ਨਾ, ਤੇ ਉਹਦੇ ਨਾਲ ਕਾਫੀ ਲੋਕਾਂ ਨੂੰ ਵੀ ਕਹਿ ਲਈਏ ਮਾੜੀ ਮੋਟੀ ਸੋਚ ਚ ਫਰਕ ਆ ਜਾਵੇ। ਤੇ ਹੁਣ ਵੈਕਸੀਨੇਸ਼ਨ ਦੀ ਗੱਲ ਕੀਤੀ ਆ, ਭਾਵੇਂ 10 ਫੈਮਲੀਆਂ ਵੀ ਕਰਾ ਕੇ ਚੱਲ ਜਾਣ ਤੇ ਯੂ ਨੈਵਰ ਨੋ ਵੀ ਉਹ ਬੱਚੇ ਲਈ ਕਿੰਨਾ ਇਫੈਕਟਿਵ ਆ। ਸਾਡਾ ਸਿਰਫ 150 ਦੇ ਪਲੱਸ ਗੋਲੀਆਂ ਆਉਣੀਆਂ ਨੇ ਮਲੇਰੀਏ ਦੇ, 200 ਡਾਲਰ ਲੱਗਣਾ, ਤੇ ਉਹ ਤੁਸੀਂ ਸੋਚ ਲਓ ਵੀ ਇੰਨਾ ਹੀ ਸਾਡੇ ਟਿਕਟ ਤੇ ਐਕਸਟਰਾ ਲੱਗ ਗਿਆ। ਪਰ ਜੇ ਤੁਸੀਂ ਉੱਥੇ ਇੰਡੀਆ ਦੇ ਹਾਸਪਿਟਲਾਂ ਦੇ ਚੱਕਰਾਂ ਚ ਗਵਾਚ ਗਏ ਤਾਂ ਤੁਹਾਡਾ ਟ੍ਰਿਪ ਵੀ ਖਰਾਬ ਹੋਊਗਾ ਤੇ ਬੱਚੇ ਦੀ ਸਿਹਤ ਵੀ ਬਹੁਤ ਜ਼ਿਆਦਾ ਖਰਾਬ ਹੋਊਗੀ। ਸੋ ਇੰਨੀ ਕੁ ਹੈ ਵੀ ਤੁਸੀਂ ਆਪਣੇ ਆਪ ਨੂੰ ਪਹਿਲੋ ਜੀਪੀ ਨਾਲ ਕੰਸਲਟ ਕਰ ਲਓ, ਜੀਪੀ ਨੂੰ ਕਹਿ ਦੋ ਵੀ ਮੈਂ ਇੰਡੀਆ ਜਾਣਾ, ਜੀਪੀ ਨੇ ਆਪਣੇ ਆਪ ਹੀ ਸਾਰਾ ਫਿਗਰ ਆਊਟ ਕਰ ਲੈਣਾ ਵੀ ਤੁਹਾਨੂੰ ਕਿਹੜੀ ਵੈਕਸੀਨੇਸ਼ਨ, ਤੁਹਾਡੇ ਬੱਚੇ ਨੂੰ ਕਿਹੜੇ ਵੈਕਸੀਨੇਸ਼ਨ ਦੀ ਲੋੜ ਆ। ਸਾਡੀ ਸਲਾਹ ਪਾਉਣ ਤੁਸੀਂ ਨਾ ਹੀ ਮੰਨੋ, ਸਾਡੀ ਇੰਨੀ ਮੰਨ ਲਓ ਵੀ ਜੀਪੀ ਕੋ ਇੱਕ ਗੇੜਾ ਲਾਓ ਇੰਡੀਆ ਜਾਣ ਤੋਂ ਪਹਿਲਾਂ। ਹਾਂਜੀ
ਜੀ ਜੀ, ਸੋ ਬਹੁਤ ਮਿਹਰਬਾਨੀ ਗੁਰਪ੍ਰੀਤ, ਉਮੀਦ ਆ ਤੁਸੀਂ ਛੇਤੀ ਇਹ ਨਾ ਰਿਟਰਨ ਦੇ ਵਿੱਚ ਪਾਓ ਤੇ ਫਿਰ ਆਪਾਂ ਨੂੰ ਸ਼ੇਅਰ ਕਰੀਏ।
ਠੀਕ ਹੈ, ਧੰਨਵਾਦ ਜੀ, ਧੰਨਵਾਦ,
ਮਿਹਰਬਾਨੀ। ਸੋ ਗੁਰਪ੍ਰੀਤ ਗਿੱਲ ਹੋਰਾਂ ਨੇ ਬੜਾ ਅਹਿਮ ਮਸਲੇ ਤੇ ਇੱਥੇ ਗੱਲਬਾਤ ਕੀਤੀ ਹੈ। ਤੇ ਦੋਸਤੋ, ਪ੍ਰੋਗਰਾਮ ਦਾ ਇਹੀ ਮਕਸਦ ਹੈ ਸਾਡਾ ਵੀ ਅਸੀਂ ਆਪਣੀਆਂ ਜਿਹੜੇ ਤਜਰਬੇ, ਆਪਣੀਆਂ ਗੱਡੀਆਂ ਠੋਕਰਾਂ ਇੱਕ ਦੂਜੇ ਨਾਲ ਸਾਂਝੀਆਂ ਕਰੀਏ ਤੇ ਉਹਨਾਂ ਚ ਕੁਛ ਨਾ ਕੁਛ ਲਾਹਾ ਲਈਏ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਕਾਫੀ ਵਿਚਾਰਾਂ ਕੀਤੀਆਂ ਤੇ ਇੱਕ ਭਜਨ ਸਿੰਘ ਔਲਖ ਹੋਰਾਂ ਨਾਲ ਗੱਲਬਾਤ ਕੀਤੀ, ਉਹਦੇ ਨਤੀਜੇ ਵੀ ਆ ਰਹੇ ਆ। ਤੇ ਦੋਸਤੋ, ਜੋ ਵੀ ਸੱਜਣ ਮਿੱਤਰ ਇਸ ਕਾਰਜ ਵਿੱਚ ਜੁੜਨਾ ਚਾਹੁੰਦਾ, ਉਹ ਕੁਲਦੀਪ ਸਿੰਘ ਔਲਖ ਹੋਰਾਂ ਦਾ ਨੰਬਰ ਤੁਹਾਨੂੰ ਦੇ ਦਿੱਤਾ ਸੀਗਾ ਜੀ, ਉਹਦੇ ਤੇ ਸੰਪਰਕ ਕੀਤਾ ਜਾ ਸਕਦਾ। ਤੇ ਦੂਜਾ, ਤੁਸੀਂ ਜਿਹੜਾ ਜੇ ਤੁਸੀਂ ਨਹੀਂ ਕੋਈ ਵੀ ਕਿਸੇ ਢੰਗ ਨਾਲ ਜਾ ਸਕਦੇ ਆ ਸਕਦੇ ਕਿਸੇ ਹੋਰ ਰੂਪ ਸਮਾਜ ਦਾ ਕਿਸੇ ਵੀ ਰੂਪ ਦੇ ਵਿੱਚ ਤੁਸੀਂ ਕੋਈ ਵੀ ਹੈਲਪ ਕਰਨੀ ਚਾਹੋ, ਕਿਉਂਕਿ ਤਿਣਕੇ ਤਿਣਕੇ ਨਾਲ ਹਰ ਗੱਲ ਬਣਦੀ ਹੈ। ਸਮਾਂ ਵੀ ਮੈਂ ਤੈਨੂੰ ਸ਼ੁਰੂ ਚ ਕਿਹਾ ਸੀ ਸਮਾਂ ਵੀ ਡਿਵੋਟ ਕਰ ਦੋ ਰੱਖਦਾ। ਸੋ ਕੋਸ਼ਿਸ਼ ਕਰੋ ਦੋਸਤੋ, ਇੱਕ ਚੰਗੇ ਕਾਰਜ ਦੇ ਵਿੱਚ ਜੁੜੋ, ਲੈ ਕੇ ਆਓ ਆਪਦੀਆਂ ਸੇਵਾਵਾਂ ਪੇਸ਼ ਕਰੋ। ਔਖਾ ਹੁੰਦਾ ਜ਼ਮਾਨੇ ਦੇ ਵਿੱਚ ਇਸ ਮੁਲਕ ਦੇ ਵਿੱਚ, ਪਰ ਕੋਈ ਗੱਲ ਨਹੀਂ ਕਿ ਔਖੇ ਕੰਮ ਵੀ ਤਾਂ ਬੰਦੇ ਹੀ ਕਰਦੇ ਆ, ਸੋ ਤੁਹਾਨੂੰ ਕਰਨੇ ਪੈਣੇ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਅੱਜ ਥੋੜੀ ਜਿਹੀ 2-4 ਮਿੰਟ ਪਹਿਲਾਂ ਇਜਾਜ਼ਤ ਲੈਣ ਦੀ ਆਗਿਆ ਦਿਓ, ਕਿਉਂਕਿ ਬਹੁਤ ਸਾਰੇ ਕੰਮ ਕਾਜ ਤਬੀਲਦਾਰੀ ਦੇ ਤੁਹਾਨੂੰ ਪਤਾ ਵੀ ਉਹ ਮੇਰੇ ਉੱਤੇ ਵੀ ਚੜੇ ਹੋਏ ਆ। ਮੈਂ ਮੈਨ ਪਾਵਰ ਦੀ ਘਾਟ ਮਹਿਸੂਸ ਕਰ ਰਿਹਾ, ਮੈਂ ਕੋਸ਼ਿਸ਼ ਕਰ ਰਿਹਾ ਸੀ ਕਈ ਤਰ੍ਹਾਂ ਦਾ ਵੀ ਮੈਨੂੰ ਪਰਮਾਨੈਂਟ ਕੋਈ ਮੈਨ ਪਾਵਰ ਮਿਲ ਸਕੇ, ਤੇ ਮੈਂ ਲੱਭ ਰਿਹਾ ਕੋਈ ਜੇ ਮੈਂ ਕੋਈ ਇੰਪਲਾਈ ਕਰ ਸਕਾਂ ਪਿੱਛੇ ਆਉਣ ਵਾਲੇ 1 ਮਹੀਨੇ ਲਈ, ਤਾਂ ਕਿ ਥੋੜਾ ਜਿਹਾ ਕੰਮ ਦਾ ਬੋਝ ਮੇਰੇ ਤੇ ਵੀ ਘੱਟ ਸਕੇ। ਸੋ ਤੁਹਾਡੀ ਵੀ ਨਜ਼ਰ ਚ ਕੋਈ ਰਿਵਰਲੈਂਡ ਦੇ ਵਿੱਚ ਕਿਸੇ ਨੂੰ ਕੰਮ ਦੀ ਜ਼ਰੂਰਤ ਹੋਵੇ ਤਾਂ ਡੀਆਈ ਨੂੰ ਜੀ ਮੈਂ ਜ਼ਰੂਰ 2-3 ਵੀਕ ਲਈ ਕੰਮ ਮੁਹੱਈਆ ਕਰਾ ਸਕਦਾ। ਸੋ ਇਹ ਇੰਨੀ ਕੁ ਬੇਨਤੀ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਈਆਂ ਗਲਤੀਆਂ ਦੇ ਖਿਮਾ ਦਾ ਚਾਹੁੰਦਾ ਜੀ। ਤੇ ਗੀਤ ਸੰਗੀਤ ਨਾਲ ਤੁਹਾਨੂੰ ਛੱਡ ਕੇ ਜਾ ਰਿਹਾ ਮੈਂ ਰਿਵਰਲੈਂਡ ਤੋਂ ਤੇ ਸਰਬਜੀਤ ਸਿੰਘ ਪਟਿਆਲੇ ਤੋਂ, ਤੁਸੀਂ ਸੁਣਦੇ ਰਹੋ ਹਰਮਨਜੀਤ ਜੀ।
ਗੱਲਾਂ ਦਾ ਗੁੱਸਾ ਕਰ ਨੀ ਮੈਂ ਸਕਦੀ, ਮੇਰੀ ਤਾਵੇਂ ਚੰਨਾ ਜਾਣ ਤੇਰੇ ਵਿੱਚ ਵੱਸਦੀ, ਉਹ ਤੇਰੀਆਂ
ਗੱਲਾਂ ਦਾ ਵਿਸਾ ਕਰ ਨਹੀਂ ਮੈਂ ਸਕਦੀ ਮੇਰੀ ਤਾਵੇ ਚੰਨਾ ਜਾਣ ਤੇਰੇ ਵਿੱਚ ਵਸਦੀ ਭਾਵੇਂ ਆਕੜਾ ਤੂੰ ਕਰੀ ਭਾਵੇਂ ਪਿਆਰ ਨਾਲ ਰਹਿ ਲਈ ਪਰ ਰਹੀ ਨੇ ਤੂੰ ਸਦਾ ਮੇਰੇ ਨਾਲ ਸੋਹਣਿਆ ਰੁੱਸੇਗਾ ਜੇ ਆਪੇ ਲੈ ਮਨਾ ਲਿਆ ਕਰੂੰਗੀ ਪਰ ਕੱਟਣਾ ਨੀ ਚਾਹੀਦਾ ਪਿਆਰ ਸੋਹਣਿਆ ਰੁੱਸੇਗਾ ਜੇ ਆਪੇ ਮੈਂ ਮਨਾ ਲਿਆ ਕਰੂੰਗੀ ਪਰ ਕੱਟਣਾ ਨੀ ਚਾਹੀਦਾ ਪਿਆਰ ਸੋਹਣਿਆ तू भावे पर मैं ता तेरा साथ नहीं वे छड़ना तेरे ना खड़िया तेरे नाल खड़ूंगी वे नहीं हो कदे भी मैं लोका पिछे लगना वो तेरे ना खड़िया तेरे नाल खड़ूंगी वे नहीं हो कदे भी मैं लोका पिछे लगना मैनू पता तू मैं उत्तो उत्तो लड़दा है उदा जान मैं तो मारने नू प्यार ही सोनिया और उससे गाजे आपे मैं मना लिया करूंगी पर कटना नहीं चाहिदा प्यार सोनिया ਗਾਜੇ ਆਪੇ ਮੈਂ ਮਨਾ ਲਿਆ ਦੂੰਗੀ ਪਰ ਕੱਟਣਾ ਨੀ ਚਾਹੀਦਾ ਪਿਆਰ ਸੋਹਣਿਆ ਕਸਮਾਂ ਤੇ ਵਾਦੇ ਮੈਨੂੰ ਕਰਨੇ ਨੀ ਆਉਂਦੇ ਮੂੰਹੋਂ ਕੱਢੇ ਬੋਲ ਜੱਟੀ ਤਾਂ ਪੁਗਾਉਂਦੀ ਵੇ ਹੋ ਰਾਜਾ ਮੇਰੇ ਦਿਲ ਦਾ ਤੇਤੋਂ ਇੱਕ ਮੈਂ ਰਾਣੀ ਤੇਰੀ ਤੈਨੂੰ ਬਸ ਚਾਹੁੰਦੀ ਏ ਹੋ ਰਾਜਾ ਮੇਰੇ ਦਿਲ ਦਾ ਤੂੰ ਇੱਕੋ ਇੱਕ ਮੈਂ ਰਾਣੀ ਤੇਰੀ ਤੂੰ ਬਸ ਚਾਹੁੰਦੀ ਏ ਖਿੱਡਣੀ ਵੀ ਲੈ ਕੇ ਮੈਨੂੰ ਜਾਈ ਭਾਵੇਂ ਨਾ ਨਾ ਮੈਂ ਮੰਗਾ ਤੇਥੋਂ ਕੋਈ ਜੈਗੁਆਰ ਸੋਹਣਿਆ ਰੁੱਸੇ ਗਾਜੇ ਆਪੇ ਮੈਂ ਮਨਾ ਲਿਆ ਕਰੂੰਗੀ ਪਰ ਕੱਟਣਾ ਨੀ ਚਾਹੀਦਾ ਪਿਆਰ ਸੋਹਣਿਆ ਰੁੱਸੇ ਗਾਜੇ ਆਪੇ ਮੈਂ ਮਨਾ ਲਿਆ ਕਰੂੰਗੀ ਪਰ ਕੱਟਣਾ ਨੀ ਚਾਹੀਦਾ ਪਿਆਰ ਸੋਹਣਿਆ ਮਰਨਾ ਤੇ ਤੇਰੇ ਨਾਲ ਹੀ ਵਿਆਹ ਕਰਵਾਉਣਾ ਏ ਵੇਖ ਲਈ ਤੂੰ ਰੋਮੀ ਤੇਰੀ